तेरा जी मैं कुछ नहीं, मैं कुछ नहीं। इस स्थान पे पहुंचे हो। कल सारयां नूं ही पता है, वैसे तो हर साल एक दिन बारिश आया करती है, आउंदी भी जद हुंदी है जदों आपां समाप्ति ते पहुंचते हैं। दिन भर नहीं कुछ भी कहती। सवाल यह हुंदा है भी ये मीह क्यों पै जांदा साडे उत्ते, हालांकि पै विच पवन बहे सदवाओ, पै विच चलै लख दरियाओ, पै विच अगन कढ़ै बेगार, पै विच धरती दबी पार। ये ठीक नहीं है, इन वे करो जाने सो ठीक करो। आवाज नहीं सैट करनी आती, जी साहब सिंह जी अपना ध्यान देवो। अपनी अपनी अप्रोच होंगी हर गल। एक ख्याल हों कि कलयुग का समा चलता है, कलयुग सत्संग दे होण तो बहुत ही घबरा, उहदा जिन्ना जोर लगता है बिघन पाउण की कोशिश कर रहा है। यह गल मैं तो मानता नहीं हाँ, क्योंकि मैनू पता है कि कलयुग ने सच्चे दिलों गुरु नानक पातशाह की सिखी धारण करी सी, कहा सी कि मेरा उधार करो। महाराज कहिंदे तेरा उधार होजू जे तू सत्संग दे विच ना जावे, मेरे गुरसिखां नू ना भटकावे। उन्हें वचन दिता होया, यह गल नहीं है। फिर होर की गल हुई, इन्ना मीह पिया, सारा ही सिस्टम जिन्ना सी टोटली बनाया सी अठा सत्तां दिनां दे अंदर टोटली फेल कर दिता। मैं पहला तो ही लग्या होया सी भई नवे शामियाने लियाओ, 2 लख रुपया मैं दिता, उहदे नाल वाटरप्रूफ शामियाने लियांदे। हर थां ते कोशिश करी भी इत्थे भी पानी का कतरा ना आवे, बनेरियां दे उत्ते भी करके बनो, थाओ ना भेजे। चारे पासे मैं खुद देखता रहा, इत्थे आया उधर अंधेरी आ गई, उन्हें सानू दसता भाई तुसी बंदोबस्त करते हो पर मेरे च भी ताकत बहुत है। सारे शामियाने जिन्ने खंभे कढ़े हुए लोहे दे कट्ठे करते एक थों जाके शामियाने पाड़ते। आ जिहड़े बिल्कुल नवे असी शामियाने लाए सी भी पाड़ते, उधर तो नहीं पाड़े। मैं पहला ही इन्हों कहा भी ऐ करो, अगे कदे नहीं कहा सत साम अपने समाज में हो, मैं कहा इत्थे इन्हों होल बनाओ पक्के। इन्होंने सीमेंट दे बनाए, उहदे विच 4 सरिये लाए, आ जिहड़े लोहे दे खड़े ने खंभे इन्हां सारयां नूं बोल्टां दे नाल कसिया। आइडिया यह सी कि कुछ थां साडे कोल बच जे, जिथे जे मीह आ जावे तूफान आ जावे तां संगत कुछ आराम कर लवे। 500 वाटरप्रूफ ये लिआंदा असीं, टेंट लिआंदे, छोलदारियां लिआंदियां, कमरे उधर बहुत बनाए। सानू उम्मीद सी कि 12 तो 15 हजार सिंह इत्थे रात नूं रहेगा। अगे असी कदे भवन नहीं सी बुक कराए, पर संगत असी बंबे गए सी, पहली बारी मैं गया, फिर पता नहीं कदे जाना है कभी नहीं जाना, क्योंकि फुरना ही नहीं कोई आउंदा कितने जाण दा। वाहे दिल्ली दी संगत, बंबे दी संगत कुछ सोल जी हुंदी है, ये तकलीफां का मुकाबला नहीं कर सकया करते। इनकनवीनियंस सह नहीं सकते बिल्कुल, ये चाहते ने कि सानू सब बनिया बनाया मिले। मैं कहा देखो भाई रातों रात तो आप बना नहीं सकते, इन्हों का ही ताना है, इन्हों ही ला देना, जाओ जाके जिन्हें चंडीगढ़ के भवन ने गुरुद्वारे ने सारिया बेनती करो, तो सारे बुक कर लो, कोई थां ना छो। ਉੱਥੇ ਇਹਨਾਂ ਸੰਗਤਾਂ ਨੂੰ ਰੱਖੋ, ਆਰਾਮ ਹੋਣਾ ਚਾਹੀਦਾ। ਇਹਨਾਂ ਨੂੰ ਨਹੀਂ ਪਤਾ ਵੀ ਬਾਹਰ ਖੁੱਲ੍ਹੇ ਮੈਦਾਨ ਕਿਵੇਂ ਜਾਂਦੇ ਹਾਂ, ਅਸੀਂ ਨਹਾਉਂਦੇ ਕਿਵੇਂ ਹਾਂ ਖੁੱਲ੍ਹੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਉਹ ਵੀ ਸਾਰੇ ਇੰਤਜ਼ਾਮ ਕਰ ਲਏ, ਪਰ ਜੋ ਕੱਲ੍ਹ ਹੋਇਆ ਇੱਕ ਦਮ ਉਲਟ ਫੁਲਟ ਕਰ ਦਿੱਤਾ। ਤੁਹਾਡੇ ਵੀਰ ਜੀ ਮੇਰੇ ਨਾਲ ਗੁੱਸੇ ਹੋਣ ਵੀ ਸੰਗਤਾਂ ਇੰਨੀਆਂ ਬੁਲਾ ਲਈਆਂ, ਹੁਣ ਤੁਹਾਡੇ ਕੋਲ ਰਹਿਸ਼ ਦਾ ਬੰਦੋਬਸਤ ਨਹੀਂ ਹੈ, ਉਹਨਾਂ ਦਾ ਕੌਣ ਜ਼ਿੰਮੇਵਾਰ ਹੈ? ਛੋਟੇ ਛੋਟੇ ਬੱਚੇ ਬੀਬੀਆਂ ਠੋਠ ਕਰਦੀਆਂ ਫਿਰਦੀਆਂ, 10,000 ਸਾਡੇ ਕੋਲ ਕੰਬਲ ਤੇ ਖੇਤ ਸੀ, ਮੈਂ ਸਾਰੇ ਦੇ ਦਿਓ, ਕੋਈ ਨਾ ਰੱਖੋ, ਚਲੋ ਕੁਛ ਤਾਂ ਕੱਪੜਾ ਲੀੜਾ ਹੋਏਗਾ ਇਹਨਾਂ ਦੇ ਪਾਸ। ਪਿੰਡਾਂ ਦੇ ਅੰਦਰ ਸਾਰਿਆਂ ਨੂੰ ਬੇਨਤੀ ਕਰੀ, ਸਕੂਲ ਲਏ, ਚੁਬਾਰੇ ਲਏ, ਖੈਰ ਉਹ ਲੰਘ ਗਿਆ ਕੱਲ੍ਹ ਦਾ ਸਮਾਂ। ਹੁਣ ਇਹਦਾ ਆਪਣਾ ਆਪਣਾ ਖਿਆਲ ਹੈ, ਮੇਰਾ ਖਿਆਲ ਜੋ ਹੈ ਉਹ ਇਹ ਹੈ ਕਿ ਬਹੁਤ ਸਾਰੀਆਂ ਸੰਗਤਾਂ ਨੂੰ ਜਿਨ੍ਹਾਂ ਨੂੰ ਸੇਵਾ ਨਹੀਂ ਸੀ ਮਿਲੀ, ਕਿਉਂਕਿ ਸੇਵਾ ਤਾਂ ਸਾਰੀ ਅਸੀਂ ਸਾਂਭ ਲਈ ਸੀ ਪਹਿਲਾਂ, ਉਹਨਾਂ ਦੇ ਮਨ ਵਿੱਚ ਖਿਆਲ ਸੀ ਕਿ ਸਾਨੂੰ ਸੇਵਾ ਕਰਨ ਨੂੰ ਕੋਈ ਸਮਾਂ ਨਹੀਂ ਮਿਲਦਾ। ਉਹ ਮਹਾਰਾਜ ਨੇ ਕਿਹਾ ਕਿ ਸਮਾਂ ਤੁਹਾਨੂੰ ਮੈਂ ਦਵਾਉਣਾ, ਇਹ ਤਾਂ ਨਹੀਂ ਦਿੰਦੇ, ਮੈਂ ਜ਼ਬਰਦਸਤੀ ਦਵਾਉਣਾ। ਉਹ ਕੀ ਹੋਇਆ, ਤੜਕੇ ਤੋਂ ਹੀ ਪਾਣੀ ਕੱਢ ਰਹੇ ਨੇ, ਤੜਕੇ ਤੋਂ ਹੀ ਰੇਤਾ ਲਿਆ ਕੇ ਸਿੱਟ ਰਹੇ ਨੇ, ਇੱਥੇ ਪਰਾਲੀ ਕਰ ਰਹੇ ਨੇ। ਮਹਾਰਾਜ ਜੀ ਨੇ ਭਰਪੂਰ ਸੇਵਾ ਲੈ ਲਈ ਆਪਣੀ, ਇਹ ਕੋਈ ਗੱਲ ਨਹੀਂ, ਇਹ ਤੂੰ ਕਹਾਂ ਕੋਈ ਬਾਤ ਨਹੀਂ ਹੈ, ਉਹਨੇ ਸੇਵਾ ਦੇਣੀ ਸੀ, ਸੇਵਾ ਤੁਸੀਂ ਕਰ ਲਈ। ਭਾਗਾਂ ਵਾਲਿਆਂ ਨੂੰ ਇਹ ਸੇਵਾ ਮਿਲਦੀ ਹੈ, ਹਰ ਬੰਦੇ ਦੇ ਭਾਗ ਵਿੱਚ ਸੇਵਾ ਨਹੀਂ ਆਇਆ ਕਰਦੀ। ਸੇਵਾ ਵਾਸਤੇ ਹੁਕਮ ਹੋਇਆ ਕਰਦਾ ਦਰਗਾਹ ਦਾ, ਸੇਵਾ ਨਹੀਂ ਮਿਲਿਆ ਕਰਦੀ। ਐਸਾ ਬਾਣੀ ਦੇ ਵਿੱਚ ਫਰਮਾਨ ਆਉਂਦਾ ਵਾਰ ਵਾਰ, 100 ਸੇਵਕ ਜੋ ਲਾਇਆ ਸੀ। ਸੇਵਕ ਉਹੀ ਹੈ ਜਿਹਨੂੰ ਸੇਵਾ ਤੇ ਲਾ ਦਿੱਤਾ, ਉਹਦਾ ਰਿਜ਼ਲਟ ਕੀ ਹੁੰਦਾ? ਤੁਸੀਂ ਪ੍ਰਾਪਤ ਨਿਰੰਜਨ ਦੇਵ, ਰੱਬ ਨੂੰ ਮਿਲਣ ਦਾ ਰਸਤਾ ਹੀ ਆਹੀ ਹੈ। ਪਹਿਲੀ ਪੌੜੀ ਤੇ ਤੁਸੀਂ ਪੈਰ ਧਰ ਲਿਆ ਕੱਲ ਅੱਜ ਤੜਕੇ ਤੋਂ ਲੈ ਕੇ। ਹੁਣ ਆਪਾਂ 2 ਦਿਨ ਪਹਿਲਾਂ ਤੋਂ ਚੱਲ ਰਹੇ ਹਾਂ ਵੀ ਪਹਿਲਾਂ ਜੀਵਨ ਦਾ ਕੀ ਮਨੋਰਥ ਹੈ, ਤੁਸੀਂ ਕਿੱਡੀ ਦੂਰੋਂ ਆਉਂਦੇ ਹੋ। ਸਿਰਫ ਆਪਣੀ ਪੰਜਾਬੀ ਚ ਗੱਲ ਹੈ, ਕੋਈ ਅੰਗਰੇਜ਼ੀ ਚ ਨਹੀਂ ਹੈ, ਹਿੰਦੀ ਚ ਨਹੀਂ ਹੈ, ਆਮ ਬੋਲੀ ਦੀ ਬਾਤ ਹੈ ਵੀ ਜੀਵਨ ਦਾ ਮਨੋਰਥ ਹੈ ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣਗੇ। ਇਹ ਤੇਰੀ ਭਾਈ 2 ਵਾਕਾਂ ਦੇ ਵਿੱਚ ਮਹਾਰਾਜ ਨੇ ਸਾਰਾ ਹੀ ਖਤਮ ਕਰ ਦਿੱਤਾ। ਹੁਣ ਇਦੋਂ ਕਹਾਂ ਸਾਨੂੰ ਸਮਝਣ ਸਮਝਾਉਣ ਦੀ ਤਾਂ ਲੋੜ ਹੈ ਜੇ ਅਸੀਂ ਸਾਡੇ ਮਨ ਵਿੱਚ ਨਹੀਂ ਗੱਲ। ਅਸੀਂ ਕਿਉਂ ਬਹੁਤੀਆਂ ਮਸਾਲਾਂ ਦਿੰਦੇ ਵੀ ਚਲੋ ਹੁਣ ਨਹੀਂ ਬਸੀ, ਫਿਰ ਥੋੜ੍ਹੀ ਦੇਰ ਨੂੰ, ਫਿਰ ਥੋੜ੍ਹੀ ਦੇਰ ਨੂੰ, ਐਂ ਤਰੀਕੇ ਨਾਲ ਗੱਲ ਕਰੀਏ, ਇਸ ਤਰੀਕੇ ਨਾਲ ਗੱਲ ਕਰੀਏ। ਇਹ ਬਿਲਕੁਲ ਸਿੱਧੀ ਗੱਲ ਹੈ, ਸਾਰਾ ਦਿਨ ਇਹ ਬਾਤ ਹੋਈ ਗਈ। ਫਿਰ ਉਹਨੇ ਕਿਹਾ, ਮਹਾਰਾਜ ਨੇ ਕਿਹਾ ਵੀ ਗੋਬਿੰਦ ਨੂੰ ਮਿਲਣਾ ਕਿਵੇਂ ਹੈ? ਅਸੀਂ ਨਾਲ ਸਵਾਲ ਭਰ ਦਿੱਤਾ, ਜਿਹੜੇ ਤਰਕ ਵਾਲੇ ਸੀ, ਗੁਰੂ ਦੇ ਅਜੇ ਬਣੇ ਨਹੀਂ ਸੀ, ਗੁਰੂ ਨੂੰ ਅਜੇ ਸਮਝੇ ਨਹੀਂ ਸੀ, ਨਾਮ ਦੀ ਕੀਮਤ ਦਾ ਸਾਨੂੰ ਪਤਾ ਨਹੀਂ ਸੀ, ਲੱਗਿਆ ਸਵਾਲ ਕਰਤਾ ਸੱਚੇ ਪਾਤਸ਼ਾਹ ਇਹ ਤੁਸੀਂ ਜਿਹੜੇ ਵਚਨ ਕਰਦੇ ਹੋ ਵੀ ਫਿਰ ਕਾਰੋਬਾਰ ਕਿਵੇਂ ਚਲਾਈਏ ਅਸੀਂ? ਮਹਾਰਾਜ ਕਹਿੰਦੇ ਪਿਆਰਿਓ, ਤੁਸੀਂ ਨਾਮ ਦੀ ਵੈਲਿਊ ਨੂੰ ਨਹੀਂ ਸਮਝ ਸਕੇ। ਅਸੀਂ ਕਹਿੰਦੇ ਹਾਂ ਨਾਨਕ ਘਰ ਕੇਵਲ ਨਾਮ, ਤੁਸੀਂ ਇਹਦਾ ਮੁੱਲ ਨਹੀਂ ਸਮਝ ਸਕੇ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਪਰਸੋਂ ਮੈਂ ਦੱਸਿਆ ਸੀ ਵੀ ਇੱਕ ਵਾਰੀ, ਸਿਰਫ ਇੱਕ ਵਾਰੀ ਵਾਹਿਗੁਰੂ ਜਾਂ ਰਾਮ ਜਾਂ ਨਾਰਾਇਣ ਦਾ ਜੇ ਜਨਕ ਨੇ ਕਿਹਾ, ਇੱਕੋ ਵਾਰੀ ਗਹਿਣੇ ਧਰਿਓ, ਇੱਕ ਨਾਮ, 2 ਵਾਰੀ ਨਹੀਂ ਕਿਹਾ, ਇੱਕੋ ਵਾਰੀ ਕਿਹਾ। ਨਤੀਜਾ ਕੀ ਹੋਇਆ? ਨਰਕੋਂ ਛੁੱਟੇ ਜੀ ਜੰਤ ਕੱਟੀ ਗਲੋਂ ਸਿਰਕ ਜਮ ਫਾਸੀ। ਸਾਰੇ ਕਰੋੜਾਂ ਸਾਲਾਂ ਦੇ ਜੀਵ ਜੰਤੂ ਨਰਕਾਂ ਚ ਸੜ ਰਹੇ, ਇੱਕ ਵਾਰੀ ਰਾਮ ਕਹਿਣ ਦੇ ਨਾਲ ਸਾਰਿਆਂ ਦਾ ਉਧਾਰ ਹੋ ਗਿਆ। ਇੱਕ ਇੰਡੀਵਿਜੁਅਲ ਮਿਸਾਲ ਦਿੱਤੀ ਹੈ ਗੁਰੂ ਸਾਹਿਬ ਦੇ ਅੰਦਰ ਵੀ ਚਲੋ ਇਹ ਤਾਂ ਰਾਜੇ ਜਨਕ ਨੇ, ਤੁਸੀਂ ਮੰਨਣਾ ਨਹੀਂ ਹੈ, ਪਰ ਤਰਕ ਦਾ ਜ਼ਮਾਨਾ ਹੈ, ਅਗਰ ਮਗਰ ਕਹੋਗੇ ਇਹਦੇ ਅਰਥ ਦੇ ਹੋਰ ਅਰਥ ਕੱਢੋਗੇ। ਚਲੋ ਤੁਹਾਨੂੰ ਇੱਕ ਹੋਰ ਗੱਲ ਦੱਸਦੇ ਹਾਂ, ਆਜਾ ਮਲਕੋ ਅੰਤਕਾਲ ਮੇਂ ਰਾਮ ਨਾਮ ਸੁਧ ਆਏ। ਅੰਤਕਾਲ ਇਹ ਹੁੰਦਾ ਜਦੋਂ ਜਮਦੂਤ ਫੜ ਲੈਣ ਨਾ ਬਾਹ ਕੇ, ਫਿਰ ਟਾਈਮ ਨਹੀਂ ਹੁੰਦਾ, ਇੱਕ ਅੱਧਾ ਸਾਹ ਜਿਹੜਾ ਰਹਿੰਦਾ ਉਹ ਨਿਕਲ ਜਾਂਦਾ, ਉਹ ਫੜਦਾ ਹੀ ਜ਼ਿਆਦਾ ਜਦ ਆਖਰੀ ਸਵਾਸ ਖਤਮ ਹੁੰਦਾ। ਕਿਉਂਕਿ ਮਹਾਰਾਜ ਦਾ ਐਸਾ ਫਰਮਾਨ ਹੈ, ਇਹਨਾਂ ਗੱਲਾਂ ਨੂੰ ਅਸੀਂ ਨਗਾ ਨਹੀਂ ਸਕਦੇ। ਡਾਕਟਰਾਂ ਕੋਲ ਜਾਂਦੇ ਹਾਂ, ਦਵਾਈ ਕਰਾਉਂਦੇ ਹਾਂ, ਉਹ ਹੁਕਮ ਦੀ ਕਿਰਿਆ, ਅਸੀਂ ਜਿਉਣ ਵਾਸਤੇ ਨਹੀਂ ਕਰਾਉਂਦੇ। ਸਾਨੂੰ ਪਤਾ ਵੀ ਜਿੱਦਣ ਸਾਡਾ ਸਾਹ ਆਖਰੀ ਆਉਣਾ, ਫਿਰ ਜ਼ੋਰ ਲਾ ਲਵੇ ਵੈਦ, ਜ਼ੋਰ ਲਾ ਲਵੇ ਦੁਨੀਆ, ਨਹੀਂ ਦੂਸਰਾ ਸਾਹ ਆਉਣਾ। ਕਿਉਂਕਿ ਗਿਣ ਕਰ ਲਏ ਸਭ ਦਿਲ ਸਾਸ, ਮੈਂ ਘਟਣ ਵਧਣ ਤਿਲ ਸਾਸ। ਕਿਹੜਾ ਬੰਦਾ ਜਿਹੜਾ ਇਸ ਸਿਧਾਂਤ ਨੂੰ ਬਦਲ ਦੂ ਦੁਨੀਆ ਦੇ ਅੰਦਰ? ਕਿਉਂ ਪਰੇਸ਼ਾਨ ਹੁੰਦੇ ਆ? ਪਰੇਸ਼ਾਨ ਹੋਣ ਦੀ ਲੋੜ ਹੀ ਨਹੀਂ ਹੈ। ਉਹ ਜੇ ਦਵਾਈ ਬੂਟੀ ਵੀ ਕਰਦਾ, ਉਹਦਾ ਹੁਕਮ ਹੈ, ਜੇ ਦਵਾਈ ਬੂਟੀ ਕਰਾ ਲੈ, ਉਹਦੇ ਹੁਕਮ ਦੇ ਵਿੱਚ ਚੱਲ ਰਹੀ ਹੈ ਗੱਲ। ਸਾਡਾ ਫੁਰਨਾ ਕੋਈ ਨਹੀਂ ਵੀ ਦਵਾਈ ਬੂਟੀ ਕਰਾਈਏ ਤੇ ਅਸੀਂ ਹੋਰ ਸਾਹ ਲਈਏ। ਸਾਹ ਤਾਂ ਪਤਾ ਵੀ ਉਦੋਂ ਬਾਅਦ ਆਉਣਾ ਨਹੀਂ ਹੈ। ਕਹਿੰਦੇ ਜਿਉਣ ਵਾਸਤੇ ਇਹ ਜਿਹੜਾ ਮੁਗਤ ਤੇ ਗਵਾਰ ਹੈ, ਉਹ ਬੰਦਾ ਕਹਿੰਦਾ ਮੈਂ ਹੋਰ ਜੀ ਜਿਉਂਦਾ ਰਹਾਂ। ਸੋ ਇਸ ਤਰ੍ਹਾਂ ਦੇ ਨਾਲ ਉਨੇ ਹੀ ਸਾਹ ਨੇ ਜਿੰਨੇ ਦਿੱਤੇ ਨੇ, ਉਹ ਤੋਂ ਵੱਧ ਨਹੀਂ ਆਉਣਾ। ਹੁਣ ਕਾਰੋਬਾਰ ਦਾ ਸਵਾਲ ਜਿਹੜਾ ਹੈ, ਇਹ ਵੀ ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕੰਮ। ਅਵਰ ਅੱਖਰ ਵਰਤਿਆ ਇੱਥੇ ਬਈ ਜਿੰਨੇ ਤੂੰ ਹੋਰ ਕੰਮ ਕਰਦਾ ਉਹ ਤੇਰੀ ਪਰਲਵ ਦੇ ਮੁਤਾਬਕ ਤੇ ਤੋਂ ਕਰਾਏ ਜਾ ਰਹੇ। ਤੂੰ ਕਿਉਂ ਕਹਿੰਦਾ ਮੈਂ ਕਰਦਾ? ਤੂੰ ਅਸਲੀ ਕੰਮ ਕਰ ਜਿਹੜੇ ਵਾਸਤੇ ਤੂੰ ਸੰਸਾਰ ਤੇ ਆਇਆ। ਯਾ ਜਗ ਮੈਂ ਏਕੇ ਕੋ ਆਇਆ, ਜਨਮ ਤੋਂ ਹੋਇਓ ਮੋਹ ਨਹੀਂ ਮਾਇਆ। ਗਰਭ ਕੁੰਟ ਮੈਂ ਉਰਦ ਤਪ ਕਰਤੇ, ਸਾਹ ਸਾਹ ਸਿਮਰਤ ਪ੍ਰਭ ਰਹਿਤੇ, ਉਰਜ ਪਰਿਓ ਜੋ ਛੋਟ ਛਦਾਨਾ, ਦੇਵਨ ਹਾਰ ਮਨੋ ਵਿਛੜਾਨਾ। ਵੈਦੇ ਕਰ ਕਰਕੇ ਆਇਆ ਸੀ ਵੀ ਮੈਂ ਨਾਮ ਜਪੂ, ਵਾਹਿਗੁਰੂ 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 ਕਰੀ ਕਰੀ ਜਾਣਾ, ਪੰਜ ਪਿਆਰਿਆਂ ਤੋਂ ਲੈ ਲੈਣਾ ਨਾਮ, ਫਿਰ ਨਹੀਂ ਮੈਂ ਜੀਵ ਨੂੰ ਰਾਮ ਲੈਣ ਦੇਣਾ। ਕਹਿੰਦੇ ਜੀਵ ਥੱਕਦੀ ਨਹੀਂ, ਜੀਵ ਥੱਕਦੀ ਨਹੀਂ, ਜੀਵ ਦੇ ਵਿੱਚ ਰਸ ਭਰ ਜਾਂਦਾ ਇਹੋ ਜਿਹਾ, ਜੇ ਕਹਿਣ ਤੋਂ ਹਟ ਜਾਓ ਨਾ, ਉਸੇ ਵੇਲੇ ਹੁੰਦਾ ਅੱਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚਾਂ ਨਾਮ ਦੀਆਂ ਪੌੜੀਆਂ ਚੜ੍ਹ ਕੇ ਦੇਖੋ, ਫਿਰ ਪਤਾ ਲੱਗਦਾ ਵੀ ਨਾਮ ਤਾਂ ਅੰਦਰ ਸਮਾ ਜਾਂਦਾ, ਰੋਮ ਰੋਮ ਚ ਲੈ ਜਾਂਦਾ। ਉਹਦੇ ਬਿਨਾਂ ਤਾਂ ਜੀਵਨੇ ਨਹੀਂ ਰਹਿੰਦਾ। ਕਹਿੰਦੇ ਜਿਉਂਦਾ ਸੰਸਾਰ ਤੇ ਸਿਰਫ ਉਹ ਬੰਦਾ ਹੈ ਜਿਹਦੇ ਅੰਦਰ ਨਾਮ ਦੀ ਲਹਿਰ ਚੱਲਦੀ ਹੈ। ਕਈਆਂ ਪ੍ਰੇਮੀਆਂ ਨੂੰ ਇਸ ਗੱਲ ਦੀ ਸੋਝ ਹੀ ਨਹੀਂ। ਇੱਕ ਵਾਰੀ ਜਦ ਮੈਂ ਬਚਪਨ ਵਿੱਚ ਸੀ, ਫੌਜ ਵਿੱਚ ਹੁੰਦਾ ਰਸਾਲੇ 'ਚ, ਕੈਵਲਰੀ 'ਚ ਘੋੜਿਆਂ ਦੀ ਟ੍ਰੇਨਿੰਗ ਕਰਦੇ ਹੁੰਦੇ, ਬਚਪਨ ਤੋਂ ਹੀ ਮੈਨੂੰ ਪਾਠ ਕਰਨਾ ਆ ਗਿਆ ਸੀ ਅੱਠਵੀਂ ਜਮਾਤ ਤੋਂ। ਉਹ ਫੌਜ ਵਿੱਚ ਵੀ ਮੈਂ ਕਰਦਾ ਹੁੰਦਾ, ਸਾਡਾ ਜਿਹੜਾ ਕਮਾਂਡਰ ਸੀ ਉਹ ਮਹਾਰਾਜਾ ਯਾਦਵਿੰਦਰ ਸਿੰਘ ਦਾ ਚਾਚਾ ਸੀ। ਉਹ ਮਹਾਰਾਣੀ 25-25 ਪਾਠ ਕਰਾਉਂਦੀ ਹੁੰਦੀ, ਇਕੱਠੇ ਹੀ ਅਖੰਡ ਪਾਠ। ਮੇਰੀ ਡਿਊਟੀ ਉਹ 2-4 ਲਾਉਂਦੀ ਹੁੰਦੀ, ਮੈਂ ਆਪਣੀ ਛਾਉਣੀਆਂ 'ਚ ਰਹਿੰਦਾ ਹੁੰਦਾ 2-2.5 ਮੀਲ। ਘੜੀ ਮੇਰੇ ਕੋਲ ਨਹੀਂ ਸੀ ਹੁੰਦੀ। ਉਹ ਮੈਨੂੰ ਕਹਿਣ ਲੱਗੀ ਤੂੰ ਟਾਈਮ 'ਤੇ ਕਿਵੇਂ ਆ ਜਾਂਦਾ? ਰੋਜ਼ 5 ਮਿੰਟ ਪਹਿਲਾਂ ਪਹੁੰਚਦਾ ਅਤੇ 2-2.5 ਮੀਲ ਤੋਂ ਆਉਣਾ ਛਾਉਣੀਆਂ ਤੋਂ। ਉੱਥੇ ਉਹਨਾਂ ਨੂੰ ਬੀਬੀ ਜੀ ਤਾਂ ਕਹਿੰਦੇ ਨਹੀਂ, ਮਾਲਕ ਇਹ ਬੋਲੀ ਹੋਰ ਹੁੰਦੀ ਆ ਉੱਥੇ ਦੀ ਰਾਜਸੀ ਬੋਲੀ। ਅਤੇ ਮੈਂ ਕਿਹਾ ਹਰ ਬੰਦੇ ਦੇ ਅੰਦਰ ਘੜੀ ਲੱਗੀ ਹੋਈ ਹੈ। ਉਹ ਕਹਿ ਕੇ ਪੈ ਜੇ ਵੀ ਮੈਂ 1:10 'ਤੇ ਉੱਠਣਾ, ਕਿਹੜੀ ਸ਼ਕਤੀ ਹੈ ਜਿਹੜੀ ਉਹਨੂੰ ਉਠਾਲ ਦਿੰਦੀ ਹੈ? 1:10 ਹੋਣਗੇ ਘੜੀ 'ਤੇ ਦੇਖ ਲਿਓ ਤੁਸੀਂ, ਅੰਦਰ ਜਿਉਂਦੀਆਂ ਜਾਗਦੀਆਂ ਸ਼ਕਤੀਆਂ ਚੱਲ ਰਹੀਆਂ ਆਦਮੀ ਦੇ ਅੰਦਰ। ਉੱਥੇ ਜਦ ਮੈਂ ਅਰਦਾਸ ਕਰਨੀ, ਰੋਜ਼ ਅਰਦਾਸ ਕਰਨੀ, ਮੈਂ ਕਹਿਣਾ ਵੀ ਸੱਚੇ ਪਾਤਸ਼ਾਹ ਹੇ ਮਹਾਰਾਜ ਨਾਨਕ ਸਾਹਿਬ, ਤੁਸੀਂ ਜੀਵਨ ਬਖਸ਼ੋ ਮੈਨੂੰ। ਉਹਨਾਂ ਨੇ ਇਜਾਜ਼ਤ ਦੇ ਦੀ ਵੀ ਤੁਸੀਂ ਮਹਿਲਾਂ ਦੇ ਅੰਦਰ ਆ ਸਕਦੇ ਹੋ, ਰੋਇਲ ਫੈਮਿਲੀ ਦੇ ਵਿੱਚ ਰਹਿ ਸਕਦੇ ਹੋ। ਕੋਈ ਸ਼ਰਧਾ ਉਹਨਾਂ ਦੇ ਮਨਾਂ 'ਚ ਆ ਗਈ, ਮੈਨੂੰ ਮੇਰਾ ਨਾਂ ਲੈ ਕੇ ਕਹਿਣ ਲੱਗੀ, ਕਹਿੰਦੀ ਬਰਿਆਮ ਸਿੰਘ ਤੁਸੀਂ ਰੋਜ਼ ਕਹਿੰਦੇ ਹੋ ਵੀ ਹੇ ਸੱਚੇ ਪਾਤਸ਼ਾਹ ਜੀਵਨ ਬਖਸ਼ੀ, ਅਤੇ ਅਸੀਂ ਮਰੇ ਹੋਏ ਹਾਂ। ਮੈਂ ਕਿਹਾ ਹਾਂ ਤੁਸੀਂ ਮਰੇ ਹੋਏ ਹੋ, ਮੈਂ ਵੀ ਮਰਿਆ ਹੋਇਆ। ਕਹਿੰਦੇ ਕਿਉਂ? ਮੈਂ ਕਿਹਾ ਆਪਣੇ ਅੰਦਰ ਨਾਮ ਦੀ ਕਰੰਟ ਨਹੀਂ ਚੱਲ ਰਹੀ, ਰੋਟੀ ਪਾਣੀ ਦੇ ਨਾਲ ਅਸੀਂ ਜਿਉਂ ਰਹੇ ਹਾਂ, ਕੈਮੀਕਲ ਲਾਈਫ ਹੈ ਸਾਡੀ, ਹੈ ਨਾ? ਜੇ ਰੋਟੀ ਨਾ ਮਿਲੇ ਮਰ ਜਾਂਦੇ ਹਾਂ, ਪਾਣੀ ਨਾ 4 ਦਿਨ ਪੀਣ ਨੂੰ ਮਿਲੇ ਮਰ ਜਾਂਦੇ ਹਾਂ। ਸਾਡੇ ਅੰਦਰ ਜ਼ਿੰਦਗੀ ਨਹੀਂ ਹੈ, ਇੱਕ ਮਸ਼ੀਨ ਚੱਲ ਰਹੀ ਹੈ, ਇਲੈਕਟ੍ਰੋਨ ਨਿਊਟਰੋਨ ਪ੍ਰੋਟੋਨ ਤੇ ਨਾਲ ਮੈਗਨੈਟਿਕ ਲਹਿਰਾਂ ਸਾਡੇ ਦਿਮਾਗ ਚੱਲਦੀਆਂ, ਈਟਾ ਬੀਟਾ ਦਾ ਨਾਂ ਡਾਕਟਰਾਂ ਨੂੰ ਪਤਾ, ਉਹਦੇ ਨਾਲ ਸਾਨੂੰ ਹੋਸ਼ ਆਉਂਦੀ ਹੈ, ਹੋਸ਼ ਚੱਲਦੀ ਹੈ ਸਾਡੀ, ਹੋਸ਼ ਦੇ ਨਾਲ ਦਿਮਾਗ ਚੱਲਦਾ, ਦਿਮਾਗ ਦੇ ਚੱਲਣ ਨਾਲ ਸਾਰੇ ਅੰਗ ਚੱਲਦੇ ਨੇ ਕਿਉਂਕਿ ਉਹਦੇ ਨਾਲ ਸੰਬੰਧ ਹੈ। ਮੈਂ ਕਿਹਾ ਬੀਬੀ ਜੀ ਇਹ ਤਾਂ ਮਸ਼ੀਨ ਹੈ ਇੱਕ, ਇਹਦੇ ਜੀਵਨ ਤਾਂ ਹੈ ਨਹੀਂ, ਇਹਨੂੰ ਮਾੜਾ ਜਿਹਾ ਨੁਕਸਾਨ ਪਹੁੰਚ ਜਾਵੇ ਰੋਣ ਲੱਗ ਜਾਂਦਾ, ਮਾੜੀ ਜਿਹੀ ਖੁਸ਼ੀ ਆ ਜੇ ਟੱਪਣਾ ਸ਼ੁਰੂ ਕਰ ਦਿੰਦਾ, ਮਸ਼ੀਨ ਹੈ ਜੀਵਨ ਨਹੀਂ ਹੈ ਇਹਦੇ ਵਿੱਚ। ਜੀਵਨ ਗੁਰੂ ਸਾਹਿਬ ਕਹਿੰਦੇ ਜਿਉਂਦਾ ਸਿਰਫ ਉਹ ਹੈ ਦੁਨੀਆਂ ਦੇ ਅੰਦਰ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਜਿਹਦੇ ਮਨ ਵਿੱਚ ਵਾਹਿਗੁਰੂ ਨੇ ਨਿਵਾਸ ਕਰ ਲਿਆ, ਨਾਮ ਦਾ ਵਾਸਾ ਹੋ ਗਿਆ, ਉਹ ਤਾਂ ਹੈਗਾ ਜਿਉਂਦਾ, ਨਾਨਕ ਅਬਰ ਨਾ ਜੀਵਿਆ ਕੋਈ, ਬਾਕੀ ਕੋਈ ਨਹੀਂ ਜਿਉਂਦਾ। ਜੇ ਕਹੇ ਅਸੀਂ ਜਿਉਂਦੇ ਹਾਂ ਜੀ, ਅਸੀਂ ਰੋਟੀ ਖਾਂਦੇ ਹਾਂ, ਅਸੀਂ ਪਾਣੀ ਪੀਂਦੇ ਹਾਂ, ਸਾਡੇ ਬਾਲ ਬੱਚੇ, ਅਸੀਂ ਕੰਮ ਕਰਦੇ ਹਾਂ, ਵੱਡੀ ਵੱਡੀ ਐਡਮਿਨਿਸਟ੍ਰੇਸ਼ਨ ਕਰਦੇ ਹਾਂ, ਅਸੀਂ ਤਾਂ ਬੜੇ ਜ਼ਿੰਮੇਵਾਰ ਹਾਂ, ਵਜ਼ੀਰ ਹਾਂ, ਹੋਰ ਇੱਥੋਂ ਵੀ ਕਹਾਂ ਫਿਲਾਸਫਰ ਹਾਂ, ਰਾਈਟਰ ਹਾਂ। ਮਹਾਰਾਜ ਕਹਿੰਦੇ ਜੇ ਜੀਵ ਹੈ ਪਤ ਲੱਥੀ ਜਾਏ, ਜੇ ਤੂੰ ਇਹ ਜੀਵਨ ਜਿਉਣਾ ਤੇਰੀ ਰੋਜ਼ ਪਤ ਲੈ ਰਹੀ ਹੈ, ਸਭ ਹਰਾਮ ਜੇਤਾ ਕੁਛ ਖਾਏ, ਤੂੰ ਹਰਾਮ ਦਾ ਖਾ ਰਿਹਾ, ਕਿਉਂਕਿ ਬਿੰਦਾ ਵੇ ਪਤ ਗਿਆ ਗਵਾਏ, ਬਗੈਰ ਨਾਮ ਤੋਂ ਤੂੰ ਪਤ ਗਵਾਤੀ। ਨਾਮ ਇੱਕ ਐਸੀ ਸ਼ਕਤੀ ਹੈ, ਐਸੀ ਜਿਉਂਦੀ ਜਾਗਦੀ ਲਹਿਰ ਹੈ, ਜਿੰਨਾ ਚਿਰ ਸਾਡਾ ਸੰਪਰਕ ਉਸ ਲਹਿਰ ਨਾਲ ਅੰਦਰ ਹੁੰਦਾ ਨਹੀਂ, ਕਿਉਂਕਿ ਹੈ ਤਾਂ ਅੰਦਰੇ ਚੱਲਦੀ, ਨੌਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਇਹ ਦੇਹੀ ਦੇ ਵਿੱਚ ਰਹਿੰਦਾ ਨਾਮ, ਪਰ ਅਸੀਂ ਉਹ ਤੋਂ ਬਿਲਕੁਲ ਅਗਿਆਤ ਹਾਂ। ਤੁਸੀਂ ਸਵਾਲ ਕਹੋਗੇ ਵੀ ਦੇਹੀ ਚ ਰਹਿੰਦਾ ਹੋਵੇ ਅਸੀਂ ਕਿਉਂ ਨਹੀਂ ਜਾਣਦੇ? ਮਹਾਰਾਜ ਕਹਿੰਦੇ ਜਿੰਨੀ ਵੀ ਸਗਲ ਬਨਸਪਤ ਮੇਂ ਹੈ ਬਸੰਤਰ, ਸਗਲ ਦੁੱਧ ਮੇਂ ਕੀ ਆ, ਚਲੋ ਦੁੱਧ ਤਾਂ ਅਸੀਂ ਰੋਜ਼ ਰਗੜਦੇ ਹਾਂ ਰਿੜਕਦੇ ਹਾਂ, ਸਾਨੂੰ ਪਤਾ ਵੀ ਇਹ ਚੋਂ ਕਿਉਂ ਨਿਕਲਣਾ, ਪਰ ਅਸੀਂ ਐਂ ਤਾਂ ਨਹੀਂ ਨਾ ਜਾਣਦੇ ਵੀ ਸਾਰੇ ਦਰਖਤਾਂ ਦੇ ਅੰਦਰ ਅੱਗ ਪਈ ਹੈ, ਉਹ ਅੱਗ ਐਕਸ਼ਨ ਚ ਨਹੀਂ ਆਈ, ਉਹ ਜ਼ਿਆਦਾ ਆਉਂਦੀ ਹੈ ਜਦੋਂ ਉਹਨੂੰ ਬਾਹਰੋਂ ਅੱਗ ਲੱਗਦੀ, ਉਹ ਅੰਦਰਲੀ ਭੜਕ ਜਾਂਦੀ ਹੈ ਉਸੇ ਵੇਲੇ। ਇਸੇ ਤਰ੍ਹਾਂ ਨਾਲ ਨਾਮ ਸ਼ਕਤੀ ਸਾਡੇ ਅੰਦਰ ਜੀਵਨ ਬਖਸ਼ ਰਹੀ ਹੈ, ਸਾਨੂੰ ਜਿਉਂਦਾ ਰੱਖ ਰਹੀ ਹੈ, ਪੰਜ ਪ੍ਰਾਣਾਂ ਨੂੰ ਚਲਾ ਰਹੀ ਹੈ, ਦਿਮਾਗ ਦੇ ਅੰਦਰ ਸ਼ਕਤੀ ਪੈਦਾ ਕਰ ਰਹੀ ਹੈ, ਸਾਡੇ ਸਾਰੇ ਅੰਗਾਂ ਨੂੰ ਨਾਮ ਦੀ ਸ਼ਕਤੀ ਚਲਾ ਰਹੀ ਹੈ, ਪਰ ਅਸੀਂ ਉਹਨੂੰ ਨਹੀਂ ਜਾਣਦੇ। ਉਹਨੂੰ ਨਾ ਜਾਣ ਕੇ ਅਸੀਂ ਮੁਰਦਿਆਂ ਵਰਗਾ ਇੱਕ ਜੀਵਨ ਗੁਜ਼ਾਰ ਰਹੇ ਹਾਂ, ਮਰੇ ਹੋਏ ਹਾਂ, ਕਲਪਨਾ ਕਲੇਸ਼ ਬਾਸ਼ਨਾਵਾਂ ਪਤਾ ਨਹੀਂ ਕਿੰਨਾ ਕੁਛ ਹੈ। ਡਾਕਟਰ ਸਾਹਿਬ ਹੁਣੇ ਦੱਸਦੇ ਸੀ ਅਗਾਮ ਗੋਚਰ ਦਾ ਮਾਰਗ, ਕਿਉਂਕਿ ਪੜ੍ਹ ਕੇ ਸਾਰੀ ਦੇ ਉੱਤੇ ਆਪਣਾ ਲਿਖਦੇ ਹੁੰਦੇ ਨੇ, ਉਹਦੇ ਵਿੱਚ ਲਿਖਿਆ ਹੋਇਆ ਸਾਰਾ, ਇਹ ਗੱਲਾਂ ਜਿਹੜੀਆਂ ਮੈਂ ਬੋਲ ਰਿਹਾ। ਮਹਾਰਾਜ ਕਹਿੰਦੇ ਵੀ ਅਵਰ ਕਾਜ ਤੇਰੇ ਕਿਤੇ ਨਾ ਕਾਮ, ਜਿਹੜੇ ਕੰਮਾਂ ਨੂੰ ਤੂੰ ਕਰ ਰਿਹਾ ਨਾ ਇਹ ਬਰਥਲੈਸ ਨੇ, ਅੰਗਰੇਜ਼ੀ ਦਾ ਅੱਖਰ ਹੈ ਬਰਥਲੈਸ, ਆਪਾਂ ਕਹਿੰਦੇ ਫਜ਼ੂਲ, ਬੇਅਰਥ ਨੇ। ਕਿਉਂ ਬੇਅਰਥ ਨੇ? ਉਹ ਜੀਵਨ ਤਾਂ ਮਿਲਿਆ ਥੋੜੇ ਜਿਹੇ ਦੇਰ ਵਾਸਤੇ, ਅਰਬਾਂ ਸਾਲ ਤੋਂ ਅਸੀਂ ਭਟਕ ਰਹੇ ਹਾਂ। ਮਹਾਰਾਜ ਕਹਿੰਦੇ ਫਿਰ ਤਾਂ ਬਹੁਤ ਇਹ ਯੁੱਗ ਆ ਰਹੇ ਹੋ ਮਾਨਸ ਦੇ ਲਈ, ਜੇ ਤਾਂ ਕਹਿੰਦੇ ਚਾਰ ਯੁੱਗ ਤੋਂ ਬਾਅਦ ਮਿਲੀ ਹੈ। ਚੱਲ ਅਸੀਂ ਫਟਾਫਟ ਮੈਂ ਦੱਸ ਦੇਣਾ ਸੀ ਵੀ 43,20,000 ਸਾਲ ਤੋਂ ਬਾਅਦ ਪਿਆਰਿਆ ਤੇਰੀ ਵਾਰੀ ਆਈ ਹੈ ਮਨੁੱਖ ਜਨਮ ਦੀ। ਮਹਾਰਾਜ ਕਹਿੰਦੇ ਫਿਰ ਤਾਂ ਬਹੁਤੇ ਯੁੱਗ ਆ ਰਹੇ ਹੋ, ਬਹੁਤਿਆਂ 'ਚ ਹੁਣ ਕਰੋੜ ਵੀ ਆ ਸਕਦਾ, ਅਰਬ ਵੀ ਆ ਸਕਦਾ, ਲੱਖ ਵੀ ਆ ਸਕਦਾ, ਪਤਾ ਹੀ ਨਹੀਂ ਕਿੰਨੀ ਦੇਰ ਹੋ ਗਈ ਘੁੰਮਦਿਆਂ ਨੂੰ। ਜੇ ਅਸੀਂ ਮੋਟਾ ਜਿਹਾ ਹਿਸਾਬ ਲਾਈਏ ਨਾ, 84 ਲੱਖ ਜੂਨ ਹੈ, ਜਿਹਦੇ ਵਿੱਚੋਂ ਹਜ਼ਾਰਾਂ ਸਾਲ ਦੀ ਵੀ ਜੂਨ ਹੈ, ਪੱਥਰ ਦੀ ਜੂਨ ਹੈ, ਇਹਦੇ 'ਚ ਪਤਾ ਨਹੀਂ ਕਿੰਨਾ ਚਿਰ। ਮਹਾਰਾਜ ਕਹਿੰਦੇ ਕਈ ਜਣ ਸੈਲ ਗਿਰ ਕਰਿਆ, ਮੈਨੂੰ ਪੱਥਰ ਵੀ ਬਣਾਇਆ ਤਾਂ, ਉਹ ਕਦੋਂ ਪੱਥਰ ਤੋਂ ਛੁਟਕਾਰਾ ਹੋਊਗਾ? ਜਦੋਂ ਪੱਥਰ ਮਰ ਜਾਏਗਾ। ਪੱਥਰ ਕਦ ਮਰਦਾ? ਅਜੇ ਸਾਇੰਸਦਾਨਾਂ ਨੇ ਇੱਧਰ ਕੱਢਿਆ ਨਹੀਂ ਵੀ ਇਹਦੀ ਉਮਰ ਕਿੰਨੀ ਹੈ। ਮਕਾਨਾਂ ਦੀ ਕੱਢ ਲਈ, ਇੱਟਾਂ ਦੀ ਕੱਢ ਲਈ, ਵੀ 100 ਸਾਲ ਤੋਂ ਬਾਅਦ, 200 ਸਾਲ। ਪੁਰਾਣੇ ਕਿਲੇ ਜੇ ਨੇ, ਉਹ ਕਿਲੇ ਬੜੇ ਮਜ਼ਬੂਤ ਸੀ, ਉਹ ਨਸ਼ਟ ਹੋ ਗਏ, ਕੁਛ ਨਹੀਂ ਰਿਹਾ, ਤੇ ਥੇ ਬਣ ਗਏ। ਉਹਨਾਂ ਸਭ ਦੀ ਉਮਰ ਹੈ, ਪੱਥਰ ਦੀ ਉਮਰ ਦਾ ਸਾਨੂੰ ਨਹੀਂ ਪਤਾ, ਕਣੀ ਲੱਖ ਸਾਲ ਹੈ, ਕਣੀ ਕਰੋੜ ਸਾਲ ਹੈ। ਚਲੋ ਅਸੀਂ ਮੋਟਾ ਜੀ ਐਵਰੇਜ ਲਾ ਲੈਂਦੇ ਵੀ 8 ਸਾਲ ਦੀ ਐਵਰੇਜ ਲਾ ਲਓ ਹਰ ਜੂਨ ਦੀ, ਕਿਉਂ ਵਿੱਚ ਇਹੋ ਜਿਹੇ ਨੇ ਵੀ ਜਿਹਨਾਂ ਦੀ 1 ਦਿਨ ਦੀ, 2 ਦਿਨ ਦੀ, 4 ਦਿਨ ਦੀ, 6 ਮਹੀਨੇ, 2 ਮਹੀਨੇ ਦੀ ਵੀ ਉਮਰ ਹੈ। ਦਰਖਤਾਂ ਦੀ ਬਹੁਤੀ ਉਮਰ ਹੈ, ਜੇ 8 ਸਾਲ ਦੀ ਐਵਰੇਜ ਲਾ ਲਈਏ 8×8=64 33 ਹੋਰ ਕਰ ਦਿਓ, ਚਲੋ ਮੋਟਾ ਜਿਹਾ ਲਾ ਲਓ ਵੀ 7 ਕਰੋੜ ਸਾਲ ਲੰਘਣ ਤੋਂ ਬਾਅਦ ਤੁਹਾਨੂੰ ਆਹ ਜਨਮ ਮਿਲਿਆ। 7 ਕਰੋੜ ਕਿਤੇ ਛੋਟੀ ਜਿਹੀ ਗੱਲ ਹੈ। ਕਹਿੰਦੇ ਚਿਰੰਕਾਲੇ ਦੇ ਸੰਜਰੀਆ, ਬੜੇ ਚਿਰ ਤੋਂ ਬਾਅਦ ਤੈਨੂੰ ਇਹ ਦੇਹ ਮਿਲੀ ਆ, ਹੁਣ ਕੰਮ ਕੀ ਹੈ ਵੀ ਜਾਂ ਤਾਂ ਲੰਘ ਜਾ ਜਾਂ ਫੇਰ ਚੱਕਰ ਚ ਪੈ ਜਾ, ਫੈਸਲਾ ਕਰ ਲੈ ਆਪਣੇ ਆਪ ਹੀ ਵੀ ਮੈਂ ਮੁੜ ਕੇ ਚੱਕਰ ਚ ਪੈਣਾ ਕੈਦ ਕੀ ਛੁਟਕਾਰਾ ਕਰ ਲਾ। ਉਹਦੇ ਚ ਮਹਾਰਾਜ ਦੱਸਦੇ ਆ ਵੀ ਜੇ ਤੈਨੂੰ ਸਤਸੰਗ ਮਿਲ ਜਾਵੇ ਨਾ, ਕਬੂ ਸਤਸੰਗ ਤੇ ਪਾਵੇ, ਫਿਰਦਾ 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 ਸਾਧੂ ਦੀ ਸੰਗਤ ਮਿਲ ਜਾਵੇ। ਸਾਧੂ ਕੌਣ ਹੁੰਦਾ? ਜੋ ਤੱਤ ਬੇਤਾ ਸਾਧਨਾ ਸੰਪੰਨ ਪੁਰਸ਼ ਹੁੰਦਾ ਉਹ ਸਾਧੂ ਹੋਇਆ ਕਰਦਾ। ਉਹ ਅੰਦਰੋਂ ਜਾਗਿਆ ਹੋਇਆ ਹੁੰਦਾ, ਸੁੱਤਾ ਨਹੀਂ ਹੁੰਦਾ। ਉਹਦੇ ਵਿੱਚ ਕੁਛ ਵੀ ਨਹੀਂ ਹੁੰਦਾ ਬਕਾਇਆ, ਇੱਕ ਜੋਤ ਜਗਦੀ ਹੁੰਦੀ ਹੈ, ਉਹ ਜੋਤ ਹੁੰਦੀ ਹੈ ਪਰਮੇਸ਼ਰ ਦੀ। ਉਹ ਸਾਧੂ ਸੰਤ ਕਹਾਇਆ ਕਰਦਾ। ਊਂ ਕਹੀ ਜਾਓ, ਕੱਚਿਆਂ ਨੂੰ ਵੀ ਕਹਿ ਜਾਓ, ਪੱਕਿਆਂ ਨੂੰ ਕਹੋ, ਮਾਤੜਾਂ ਨੂੰ ਵੀ ਕਹੀ ਜਾਓ, ਵਿੱਚ ਕਹੀ ਜਾਂਦੇ। ਮੈਂ ਲਿਖੀ ਵੀ ਜਾਂਦਾ, ਮੈਂ ਸੰਤ ਸੁਣਤ ਨਹੀਂ ਹੈਗਾ, ਮੈਨੂੰ ਐਵੇਂ ਨਾ ਤੁਸੀਂ ਬੜਿਆਈ ਲਿਆ ਕਰੋ, ਮੈਂ ਸਧਾਰਨ ਬੰਦਾ। ਉਹਦੀ ਸੰਗਤ ਮਿਲ ਜਾਵੇ ਕਿਤੇ, ਉਸ ਸਥਾਨ ਤੇ ਬਹੁਤ ਨਾ ਆਵੇ, ਥਾਂ ਪੱਕ ਗਿਆ ਉਹਦਾ ਉਸ ਵੇਲੇ, ਫੇਰ ਨਹੀਂ ਉਹ ਚੱਕਰ ਚ ਪੈਂਦਾ। ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਵਸੇ ਪਾਰ ਬ੍ਰਹਮ ਕੇ ਸੰਗ। ਤੇ ਫਿਰ ਜਦੋਂ ਸੰਸਾਰ ਤੋਂ ਜਾਊਗਾ, ਜਾਣ ਤੋਂ ਪਹਿਲਾਂ ਹੀ ਰੱਬ ਦੇ ਵਿੱਚ ਰਸ ਗਿਆ ਹੁੰਦਾ। ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਬਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਦ ਕਿਰਪਾ। ਐਸਾ ਵਚਨ ਗੁਰੂ ਮਹਾਰਾਜ ਦਾ ਇਹ ਮੁੱਲ ਹੈ, ਅਸੀਂ ਇਹਦਾ ਮੁੱਲ ਨਹੀਂ ਪਾ ਸਕਦੇ। ਇਹਦੇ ਵਿੱਚ ਇੱਕੋ ਮੰਨ ਲਓ ਵੀ ਇਹ ਸਾਡੀ ਵਾਰੀ ਆ ਗਈ। ਨਾਮ ਦੀ ਪ੍ਰਾਪਤੀ ਅਸੀਂ ਇਹ ਜਨਮ ਚ ਕਰ ਸਕਦੇ ਹਾਂ। ਨਾਮ ਦਾ ਮਹਾਰਾਜ ਕਹਿੰਦੇ ਦੁਨੀਆਂ ਚ ਕੋਈ ਮੁੱਲ ਨਹੀਂ ਪਾ ਸਕਦਾ। ਉਦਣ ਮੈਂ ਦੱਸਿਆ ਸੀ ਵੀ ਉਹਨੇ ਗਾਲ ਕੱਢੀ ਸੀ, ਉਹ ਇੱਕ ਵਾਰੀ ਰਾਮ ਕਹਿਣ ਦੇ ਨਾਲ ਇਹ ਬੈਕੁੰਠ ਧਾਮ ਚਲਿਆ ਗਿਆ। ਜਦ ਪੁੱਛਿਆ ਵਿਸ਼ਨੂੰ ਜੀ ਨੂੰ ਵੀ ਮੁੱਲ, ਕਹਿੰਦੇ ਇਹਦਾ ਮੁੱਲ ਹੀ ਨਹੀਂ ਹੈ ਕੋਈ, ਸਾਈ ਨਾਮ ਅਮੋਲ ਕੀਮ ਨਾ ਕੋਈ ਨਾ। ਮਹਾਰਾਜ ਕਹਿੰਦੇ ਇੱਕ ਪਾਸੇ ਤਾਂ ਹੈਗਾ ਨਾਮ, ਇੱਕ ਪਾਸੇ ਹੈ ਦੁਨੀਆਂ ਦੀਆਂ ਪ੍ਰਾਪਤੀਆਂ। ਦੁਨੀਆਂ ਦੀ ਪ੍ਰਾਪਤੀ ਦੇ ਵਿੱਚ ਰੱਜ ਨਹੀਂ ਆਉਂਦਾ ਤੇ ਸਾਰੀ ਜ਼ਿੰਦਗੀ ਅਸੀਂ ਥੱਕ ਜਾਂਦੇ ਹਾਂ, ਕੁਛ ਪੱਲੇ ਨਹੀਂ ਪੈਂਦਾ। ਜੇ ਨਾਮ ਦੀ ਪ੍ਰਾਪਤੀ ਹੋ ਜਾਵੇ, ਮਹਾਰਾਜ ਕਹਿੰਦੇ ਫੇਰ ਤੂੰ ਤੇਰੀ ਜਿਹੜੀ ਪਦਵੀ ਹੈ ਨਾ, ਨਿੱਕੀ ਜੀ ਨਹੀਂ ਰਹਿੰਦੀ ਹੈ। ਤੇਰੀ ਪਦਵੀ ਐਡੀ ਵੱਡੀ ਹੋ ਜਾਂਦੀ ਹੈ ਕਿ ਤੇਰਾ ਦੁਨੀਆਂ ਦੇ ਅੰਦਰ ਕੋਈ ਮੁਕਾਬਲਾ ਨਹੀਂ ਕਰ ਸਕਦਾ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉੱਥੇ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਣਾ। ਰਾਜਿਆਂ ਦੇ ਮੂਹਰੇ ਤੂੰ ਹੱਥ ਅੱਡਦਾ ਫਿਰਦਾ ਵੀ ਫਲਾਣੇ ਲੀਡਰ ਦੇ ਪਿੱਛੇ ਲੱਗ ਜਾਈਏ, ਫਲਾਣਾ ਸਾਨੂੰ ਐਂ ਦੇ ਦੂ, ਫਲਾਣ ਬਿਲਕੁਲ। ਮਹਾਰਾਜ ਕਹਿੰਦੇ ਇਹ ਤਾਂ ਮੂਰਖਾਂ ਦੀ ਗੱਲ ਹੈ, ਤੂੰ ਨਾਮ ਮੰਗ ਲੈ ਤੇਰੀਆਂ ਭੁੱਖਾਂ ਉਤਰ ਜਾਣਗੀਆਂ। ਜੋ ਚੀਜ਼ ਤੈਨੂੰ ਚਾਹੀਦੀ ਹੋਏਗੀ ਉਹ ਇਹ ਤਾਂ ਮਾੜਾ ਜਿਹਾ ਫੁਰਨਾ ਕਰਨਾ ਤੈਨੂੰ ਮਿਲ ਜਾਣਾ। ਕਹਿੰਦੇ ਕਿੰਨਾ? ਕਹਿੰਦੇ ਜੇ ਤੂੰ ਕਹੇ ਵੀ ਇੱਥੇ ਮਾਲ ਉਸਰ ਜਾਣ, ਮਾਲ ਉਸਰ ਜਾਣਗੇ, ਕੋਈ ਮਾਮੂਲੀ ਬਾਤ ਹੈ, ਕਿਉਂਕਿ ਉਹਦੇ ਵਿੱਚ ਸਾਰੀਆਂ ਸ਼ਕਤੀਆਂ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਹਿਰਦੇ ਚ ਵਸਾਉਣ ਦੀ ਬਾਤ ਹੈ, ਰਿਧੀਆਂ ਸਿੱਧੀਆਂ ਬਰਕਤਾਂ ਸਭ ਕੁਛ ਉਹਦੇ ਵਿੱਚ ਕੋਲ ਆ ਜਾਂਦੀਆਂ, ਉਹ ਵਰਤੇ ਚਾਹੇ ਨਾ ਵਰਤੇ। ਸੋ ਮਹਾਰਾਜ ਕਹਿੰਦੇ ਇਸ ਕਰਕੇ ਜਿਹੜੇ ਤੂੰ ਦੂਜੇ ਕੰਮ ਕਰਦੇ ਨਾ, ਸਾਰੀ ਜ਼ਿੰਦਗੀ ਨਾਮ ਤੋਂ ਭੁੱਲ ਕੇ ਦੂਜੇ ਕੰਮਾਂ ਚ ਲਾ ਦਿੱਤੀ, ਉਹਨਾਂ ਨੇ ਤੇਰੇ ਨਾਲ ਇੱਕ ਵੀ ਚੀਜ਼ ਤੇਰੇ ਨਾਲ ਨਹੀਂ ਚੜ੍ਹ। ਕਬੀਰ ਹੈ ਤਨ ਜਾਏਗਾ, ਸਗੋਂ ਤੋਂ ਲੇਹੋ ਬਹੋਰ, ਨਾਂਗੇ ਪਾਵੋ ਤੇ ਗਏ ਜਿਨਕੇ, ਲੱਖ ਕਰੋੜ ਲੱਖ ਕਰੋੜ ਕਹਿੰਦੇ ਨੇ ਖਰਬ ਖਰਬ ਨੂੰ, ਉਹ ਖਰਬਾਂ ਵਾਲੇ ਵੀ ਤੁਰ ਗਏ। ਜ਼ਿੰਦਗੀ ਤੂੰ ਗੁਆਤੀ, ਇੱਥੋਂ ਰੋਂਦਾ ਹੋਇਆ ਜਾਂਦਾ ਹੈ, ਨਾਮ ਤਾਂ ਜਪਿਆ ਨਹੀਂ। ਨਾਮ ਦੀ ਬਰਕਤ ਕਿੰਨੀ ਆ, ਅਜਾਮਲ ਨੂੰ ਆ ਕੇ ਜਮਦੂਤਾਂ ਨੇ ਫੜ ਲਿਆ। ਉਹ ਜਦ ਜਮਦੂਤ ਦੇਖੇ ਸਾਹਮਣੇ, ਇੱਕ ਸਾਹ ਬਾਕੀ ਬਚਣਾ ਸੀ ਉਹਦਾ, ਹੱਥ ਨਹੀਂ ਸੀ ਪਾਇਆ। ਮੈਂ ਪਹਿਲਾਂ ਦੱਸਿਆ ਵੀ ਸਵਾਸ ਮੁੱਕਿਆਂ ਤੇ ਜਮਦੂਤ ਹੱਥ ਪਾਉਂਦਾ, ਜੇ ਰਹਿੰਦਾ ਹੋਵੇ 5-10 ਫੇਰ ਖੜਾ ਰਹਿੰਦਾ। ਉਹ ਡਰ ਕੇ ਉਹਨੇ ਆਪਣੇ ਪੁੱਤਰ ਨੂੰ ਹਾਕ ਮਾਰੀ। ਅੰਤਕਾਲ ਜਮਦੂਤ ਵੇਖ ਪੁੱਤਰ ਨਾਰਾਇਣ ਬੋਲੇ ਛਾਇਆ, ਉਹਦਾ ਨਾਂ ਵੀ ਨਾਰਾਇਣ ਸੀ। ਹੁਣ ਨਾਰਾਇਣ ਵਾਹਿਗੁਰੂ ਦਾ ਵੀ ਨਾਂ ਹੈ। ਉਹ ਜਦ ਆਵਾਜ਼ ਮਾਰੀ, ਉਹ ਵਿਦਵਾਨ ਪੰਡਿਤ ਪਤਤ ਹੋਇਆ ਹੋਇਆ ਸੀ, ਉਹਦੀ ਅਕਲ ਕਿਤੇ ਕੰਮ ਕਰ ਗਈ। ਉਹਨੇ ਕਿਹਾ ਉਹ ਹੋ ਨਾਰਾਇਣ ਨੂੰ ਹੀ ਮਾਰਾ ਹੱਥ, ਵੀ ਪੁੱਤਰ ਨੇ ਇੱਥੇ ਮੈਨੂੰ ਕੀ ਕਰਨਾ, ਇੱਥੇ ਤਾਂ ਹੱਥ ਪਹੁੰਚਦਾ ਹੀ ਨਹੀਂ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਏ ਪਕਾਰ, ਉੱਥੇ ਸਤਿਗੁਰ ਵੇਲੀ ਹੋਵੇ, ਕੱਢ ਲਏ ਅੰਤੀ ਵਾਰ। ਸਤਿਗੁਰੂ ਵੇਲੀ ਹੋ ਕੇ ਅੰਤ ਦੇ ਸਮੇਂ ਰੱਖ ਲੈਂਦਾ। ਮਹਾਰਾਜ ਕਹਿੰਦੇ ਦੇਖੋ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀ ਨਹੀਂ, ਉਹ ਪਿਆਰ ਤਾਂ ਕਰਦਾ ਰਿਹਾ ਸਾਰੀ ਜ਼ਿੰਦਗੀ ਆਪਣੇ ਪੁੱਤਰ ਨੂੰ ਜਿਹਦਾ ਨਾਂ ਨਾਰਾਇਣ ਸੀ। ਅੰਤ ਵੇਲੇ ਜਮਦੂਤਾਂ ਨੂੰ ਦੇਖ ਕੇ ਵੀ ਪੁੱਤ ਨਾਰਾਇਣ ਬੋਲੇ ਸ਼ਹਿਆ, ਕਹਿੰਦੇ ਆ ਉਹਨੇ ਅਖੀਰਲੇ ਵੇਲੇ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀ ਨਹੀਂ ਕਰ ਨਾਰਾਇਣ ਬੁਲਾਰੇ। ਉਹ ਇੱਕ ਵਾਰੀ ਨਾਰਾਇਣ ਰਹਿ ਗਿਆ, ਉਹ ਕਹਿੰਦਾ ਕਹਿੰਦਾ ਰੱਬ ਦੇ ਵਿੱਚ ਸੁਰਤ ਚਲੀ ਗਈ, ਰੱਬ ਨੂੰ ਹਾਕ ਮਾਰਤੀ, ਮੇਰੇ ਠਾਕਰ ਕੇ ਮਨ ਭਈ ਭਾਵਨੀ, ਜਮ ਕੰਕਰ ਮਾਰ ਵਧਾਰੇ, ਕਿੱਡਾ ਦਿਆਲੂ ਕਿਰਪਾਲੂ, ਸਾਰੀ ਜ਼ਿੰਦਗੀ ਦਾ ਪਾਪੀ ਗਿਣਿਆ ਹੀ ਨਹੀਂ, ਕਹਿੰਦਾ ਮੈਨੂੰ ਹਾਕ ਮਾਰ ਗਿਆ। ਉਹ ਜਦੋਂ ਹਾਕ ਮਾਰ ਤੋਂ ਉਸ ਵੇਲੇ ਉਹ ਸੁਣਦਾ ਗੁਰੂ ਦਸਵੇਂ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਹਾਥੀ ਕੀ ਚਿੰਗਾਰ ਪਲ ਪਾਛੇ ਚੌਂ ਪਹੁੰਚਤ ਤਾਏ, ਚੀਟੀ ਕੀ ਪੁਕਾਰ ਪਹਿਲਾਂ ਹੀ ਸੁਣੀ ਤੈ, ਜੇ ਕੀੜੀ ਹਾਕ ਮਾਰ ਦੇਵੇ ਪਹਿਲਾਂ ਹੀ ਸੁਣ ਲੈਂਦਾ, ਹਾਥੀ ਦੀ ਪਿੱਛੋਂ ਸੁਣਦਾ। ਜਿਹੜਾ ਵਾਹਿਗੁਰੂ ਇੰਨਾ ਨੇੜੇ ਤੇੜੇ ਰਹਿੰਦਾ ਸਾਡੇ ਨਾਲ, ਹਰ ਵਕਤ ਸਾਨੂੰ ਦੇਖਦਾ ਹੈ ਵੀ ਇਹ ਕੀ ਕਰ ਰਿਹਾ, ਭੁੱਲਿਆ ਹੋਇਆ ਬੰਦਾ, ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰ ਹੀ ਰਹੇ। ਉਹਦੇ ਨਾਮ ਦੇ ਵਿੱਚ ਕਿੰਨੀ ਸ਼ਕਤੀ ਹੈ, ਕਹਿੰਦੇ ਉਸੇ ਵੇਲੇ ਜਮਦੂਤਾਂ ਨੂੰ ਡੰਡੇ ਮਾਰ ਕੇ ਨਠਾਤਾ ਉਹਨਾਂ ਨੇ, ਉਹ ਬਥੇਰਾ ਕਹਿ ਰਹੇ, ਕਹਿੰਦੇ ਤਾਂ ਜ਼ਿੰਦਗੀ ਭਰ ਦਾ ਪਾਪੀ ਹੈ। ਉਹ ਕਹਿੰਦੇ ਤੈ ਨਹੀਂ ਸੁਣਿਆ, ਬੋਲਾ ਸੀਗਾ ਨਾਰਾਇਣ ਨਹੀਂ ਕਿਹਾ ਇਹਨੇ, ਕਹਿੰਦੇ ਇਹ ਤਾਂ ਪੁੱਤ ਨੂੰ ਕਹਿੰਦੇ ਸੀ, ਕਹਿੰਦੇ ਨਹੀਂ ਇਹਦੀ ਭਾਵਨੀ ਰੱਬ ਵੱਲ ਚਲੀ ਗਈ ਸੀ। ਐਸਾ ਜੋ ਨਾਮ ਹੈ ਸਾਧ ਸਿੰਘ ਜੀ ਸਾਡਾ, ਉਹਦੇ ਨਾਲ ਕਿਉਂ ਪਿਆਰ ਨਹੀਂ ਪੈਂਦਾ। ਦੂਜੇ ਕੰਮ ਨੇ ਮਹਾਰਾਜ ਕਹਿੰਦੇ ਕਰੀ ਜਾ, ਜਾਂਦਾ ਹੋਇਆ ਛੱਡ ਜਾਏਗਾ ਤੇ ਰੋਂਦਾ ਹੋਇਆ ਜਾਵੇਗਾ, ਤੇਰੀ ਹਾਲਤ ਕੀ ਹੋਊਗੀ, ਤੂੰ ਇਹ ਪ੍ਰਾਪਰਟੀਆਂ ਦੇ ਨਾਲ ਮਨ ਜੋੜ ਲਿਆ। ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਪ੍ਰੇਤ ਜੋਨ ਬਲ ਬਲ ਹੋਟ, ਇੱਥੇ ਪ੍ਰੇਤ ਬਣ ਕੇ ਤੁਰਿਆ, ਫਿਰ ਨਾਲੇ ਆਪ ਦੁਖੀ ਨਾਲੇ ਘਰਦਿਆਂ ਨੂੰ ਦੁਖੀ ਕਰਦਾ। ਸੋ ਨਾਮ ਦੀ ਬਾਤ ਸਮਝੋ, ਮਹਾਰਾਜ ਕਹਿੰਦੇ ਅਮਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ ਬੰਨਾ, ਸਾਧੂ ਦੀ ਸੰਗਤ ਕਰਕੇ ਨਾਮ ਜਪ, ਕਿਉਂਕਿ ਉਹਾਂ ਜਪੀਆ ਕੇਵਲ ਨਾਮ। ਉੱਥੇ ਪੋਲੀਟਿਕਸ ਦੀਆਂ ਗੱਲਾਂ ਨਹੀਂ ਕਰਦੇ, ਘੱਟ ਵੱਧ ਨਹੀਂ ਕਰਦੇ, ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦੇ, ਉੱਥੇ ਤਾਂ ਨਾਮ ਦੀ ਬਾਤ ਚੱਲਦੀ ਹੈ ਹਰ ਵਕਤ, ਕਿਉਂਕਿ ਨਾਮ ਮੰਡਲ ਚ ਰਹਿੰਦੇ ਨੇ, ਉਸੇ ਦੀ ਬਾਤ ਕਰਦੇ। ਹੁਣ ਇਹਦੇ ਵਿੱਚ ਕਮਜ਼ੋਰ ਬੰਦਿਆਂ ਦੇ ਮਨ ਚ ਆ ਜਾਂਦਾ ਵੀ ਫਿਰ ਰੋਟੀ ਪਾਣੀ ਕਿਵੇਂ, ਸਿਸਟਮ ਕਿਵੇਂ ਚੱਲੂ, ਉਹ ਸਾਡੇ ਬੱਸ ਵਿੱਚ ਨਹੀਂ ਹੈ। ਸਾਧਨ ਜੀ ਗੁਰੂ ਸਾਹਿਬ ਨੇ ਕੋਈ ਗੱਲ ਫੇਲ ਐਂਡ ਪੁਆਇੰਟ ਨਹੀਂ ਰੱਖਿਆ, ਉਹ ਕਹਿੰਦੇ ਇਸ ਕਾ ਬਲ ਨਾ ਹੀ ਸਾਥ ਕਰਨ ਕਰਾਵਨ ਸਰਵ ਕੋ ਨਾਥ, ਇਹ ਤਾਂ ਕਮਲਾ ਹੈ ਕਹਿੰਦਾ ਵੀ ਮੈਂ ਕਰਦਾ, ਮੈਂ ਨਹੀਂ ਕਰਦਾ, ਇਹ ਤਾਂ ਕਰਾ ਰਿਹਾ। ਜੇ ਕੋਈ ਕਹੇ ਬਾਬਾ ਜੀ ਨੇ ਆ ਪੰਡਾਲ ਅਰੇਂਜ ਕਰਤੇ ਜੀ, ਇੰਨਾ ਕਰਦਾ, ਮੈਂ ਅੱਜ ਤੱਕ ਨਹੀਂ ਕਹਿੰਦਾ, ਮੈਂ ਤਾਂ ਆਪ ਹੀ ਕਹਿੰਦਾ ਡਾਕਟਰ ਸਾਹਿਬ ਨੇ, ਮੈਂ ਸੱਚਿਓ ਕਹਿਣਾ, ਇੱਕ ਤਾਂ ਉਹੀ ਇਹਨਾਂ ਨੂੰ ਉੱਤੋਂ ਉੱਤੋਂ ਕਹਿਣਾ, ਮੈਂ ਸੱਚਿਓ ਕਹਿਣਾ। ਮੈਂ ਕਹਿੰਦਾ ਇਹ ਕਿਰਾਇਆ ਜਾ ਰਿਹਾ ਸਰ, ਉਹ ਜਿਹੜਾ ਕਿਰਾਇਆ ਜਾ ਰਿਹਾ, ਅਸੀਂ ਤਾਂ ਨੌਕਰ ਚਾਕਰ ਖੜੇ ਹਾਂ, ਸਾਨੂੰ ਤਾਂ ਸੇਵਾ ਦੇ ਰਿਹਾ, ਢਾ ਦੋ ਬਣਾ ਦੋ, ਉਹਦੀ ਮਰਜ਼ੀ ਆ, ਚਾਹੇ ਢੁਆਈ ਜਾਵੇ ਚਾਹੇ ਬਣਾਈ ਜਾਵੇ, ਉਹਦਾ ਹੀ ਕੰਮ ਹੈ, ਉਹਨੇ ਹੀ ਕਰਨਾ, ਉਹਦੀ ਉਹ ਮਹਿਮਾ, ਉਹੀ ਚਾਹੁੰਦਾ ਵੀ ਇੱਥੋਂ ਨਾਮ ਦੀ ਆਵਾਜ਼ ਉੱਠੇ, ਬੰਦਿਆਂ ਨੂੰ ਪਤਾ ਲੱਗੇ। ਭਾਗਾਂ ਵਾਲੇ ਬੰਦਿਆਂ ਨੇ ਇੱਥੇ ਚੱਲ ਚੱਲ ਕੇ ਹਰ ਹਾਲਤ ਚ ਆਉਣਾ, ਜਿਨ੍ਹਾਂ ਦੇ ਕਲਯੁਗ ਦੇ ਅੰਦਰ ਭਾਗ ਜਾਗੇ ਨੇ, ਉਹਨਾਂ ਨੂੰ ਇੰਨੀ ਕੀਮਤੀ ਚੀਜ਼ ਦਾ ਪਤਾ ਲੱਗਣਾ ਵੀ ਇੱਕ ਵਾਰੀ ਨਾਮ ਕਿਹਾ ਇਹ ਚਿੱਤ ਜੇ ਕਿਸੇ ਤੇ ਆਇਓ, ਕਾਲ ਫਸ ਕੇ ਬੀਜ ਨਾ ਆਇਓ, ਕਾਲ ਦੀ ਫਾਸੀ ਗਲ ਚੋਂ ਕੱਟ ਹੋ ਜਾਣੀ ਹੈ ਜੇ ਇੱਕ ਚਿੱਤ ਹੋ ਕੇ ਇੱਕ ਵਾਰੀ ਨਾਮ ਕਹਿਤਾ। ਉਹਦੇ ਵਾਸਤੇ ਅਸੀਂ ਇਹ ਜਿਹੜਾ ਸਮਾਗਮ ਬਣਵਾਇਆ ਗਿਆ, ਸਾਥੇ ਸਾਨੂੰ ਸੋਝੀ ਦਿੱਤੀ ਗਈ। ਪਹਿਲੇ ਦਿਨ ਜੀਵਨ ਵਾਲਾ ਅਰਥ ਹੋਇਆ, ਡਾਕਟਰ ਸਾਹਿਬ ਨੇ ਬੜੇ ਧਿਆਨ ਨਾਲ ਦੱਸਿਆ, ਬੜੇ ਸਿਆਣੇ ਨੇ ਇਹਨਾਂ ਗੱਲਾਂ ਚ। ਦੂਜੇ ਦਿਨ ਦੱਸਿਆ ਪਿਆਰਿਓ ਥੋਤੇ ਨਹੀਂ ਗਏ, ਹੁਣ ਤੁਸੀਂ ਗੁਰੂ ਟੋਲੋ ਸਮਰੱਥ ਗੁਰੂ, ਸਾਨੂੰ ਤਾਂ ਮੁਸ਼ਕਿਲ ਸਾਡੀ ਤਾਂ ਹੱਲ ਕਰਤੀ ਮਹਾਰਾਜ ਨੇ, ਬਾਕੀ ਜਿਹੜਾ ਯੂਨੀਵਰਸਲ ਟਰੁੱਥ ਹੈ ਅਸੀਂ ਤਾਂ ਯੂਨੀਵਰਸਲ ਮੈਸੇਜ ਦੇ ਰਹੇ ਹਾਂ, ਆਪਣੇ ਧਰਮ ਦੀ ਤਾਂ ਬਾਤ ਅਸੀਂ ਕਰੇ ਨਹੀਂ ਰਹੇ, ਸਾਨੂੰ ਗੁਰੂ ਟੋਲਣ ਦੀ ਲੋੜ ਨਹੀਂ ਹੈ। ਗੁਰੂ ਸਾਨੂੰ ਥਾਪ ਗਏ ਸ਼ਬਦ, ਸ਼ਬਦ ਜਿਹੜਾ ਹੈ ਰੂਪਮਾਨ ਹੋਇਆ ਹੋਇਆ ਅੱਖਰਾਂ ਚ, ਆ ਜਿਹੜਾ ਤੁਹਾਡੇ ਸਾਹਮਣੇ ਹੈ ਸ਼ਬਦ ਦਾ ਰੂਪ ਹੈ। ਜਿਵੇਂ ਮੈਨੂੰ ਤੁਸੀਂ ਕੋਈ ਨਹੀਂ ਜਾਣਦਾ, ਮੈਂ ਰੂਪਮਾਨ ਹੋਇਆ ਹੋਇਆ ਪੰਜਾਂ ਤੱਤਾਂ ਕਰਕੇ ਮੇਰਾ ਨਾਂ ਰੱਖਤਾ ਬਰਿਆਮ ਸਿੰਘ, ਇਹਨੂੰ ਤਾਂ ਤੁਸੀਂ ਜਾਣਦੇ ਹੋ ਤੇ ਮੈਨੂੰ ਨਹੀਂ ਜਾਣਦੇ। ਇਵੇਂ ਜਿਵੇਂ ਤੁਸੀਂ ਇਹ ਤਾਂ ਦੇਖਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਨੇ ਜੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਇਹ ਪੱਤਰੇ ਨੇ, ਇਹ ਸਿਆਹੀ ਨਾਲ ਪ੍ਰਿੰਟ ਹੋਇਆ ਹੋਇਆ, ਉਹ ਜਿਹੜਾ ਸ਼ਬਦ ਹੈ ਨਾ ਵਿੱਚ, ਉਹ ਜਿਉਂਦੀ ਜਾਗਦੀ ਚੀਜ਼ ਆ, ਉਹਨੂੰ ਅਸੀਂ ਨਹੀਂ ਜਾਣ ਸਕਦੇ, ਉਹ ਹੈ ਗੁਰੂ। ਇਹਦੇ ਪਿੱਛੇ ਸਤਿਗੁਰੂ ਸਾਕਸ਼ਾਤ ਰੂਪ ਦੇ ਵਿੱਚ, ਸ਼ਬਦ ਰੂਪ ਚ, ਸੂਖਸ਼ਮ ਰੂਪ ਚ ਹੈਗੇ, ਸਾਨੂੰ ਕੋਈ ਰੌਲਾ ਹੀ ਨਹੀਂ। ਕਹਿੰਦੇ ਬੋਲਦਾ ਕਿਵੇਂ, ਗੁਰੂ ਨੇ ਤਾਂ ਬੋਲ ਕੇ ਗੱਲ ਕਰਨੀ ਹੈ, ਇਹਨੂੰ ਜਦ ਜੀ ਕਰਦਾ ਬੁਲਾ ਲਓ, ਅੱਧੀ ਰਾਤ ਜਾਗ ਆਉਂਦੀ ਹੈ, ਅੱਧੀ ਰਾਤ ਸੈਂਟੀ ਚੱਕ ਲਓ, ਗੁਟਕਾ ਚੱਕ ਲਓ, ਅੱਧੀ ਰਾਤ ਬੋਲਣ ਲੱਗ ਜਾਣਗੇ, ਇਹਨਾਂ ਨੇ ਤੰਗ ਪੈਣਾ ਹੀ ਨਹੀਂ। ਹੁਣ ਨੁਕਸ ਕਿੱਧਰਲੇ ਪਾਸੇ ਹੈ, ਗੁਰੂ ਤਾਂ ਹੈਗਾ ਪੂਰਾ, ਪਰ ਜਿਹੜਾ ਸਿੱਖ ਹੈ ਉਹ ਹੈ ਅਧੂਰਾ। ਉਹ ਕਹਿੰਦੇ ਵੀ ਫੇਰ ਕਰਿਆ ਕੀ ਜਾਵੇ, ਐ ਪੜ ਲੋ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਸਾਚਾ ਸਤਿਗੁਰ ਕਿਆ ਕਰੇ, ਉਹ ਜਾਂ ਸਿੱਖਾਂ ਮੈਂ ਤੂਕ ਸਤਿਗੁਰ ਕਿਆ ਕਰੇ, ਸਾਚਾ ਸਤਿਗੁਰ ਕਿਆ ਕਰੇ, ਵੀਰ ਸਾਚਾ ਸਤਿਗੁਰ ਕਿਆ ਕਰੇ, ਜਾਂ ਸਿੱਖਾਂ ਮੈਂ ਚੂਕ। ਹੁਣ ਬੰਸਰੀ ਤਾਂ ਵੱਜਦੀ ਹੈ ਜੇ ਬੰਸਰੀ ਦੇ ਸਿਰੇ ਉੱਤੇ ਬੰਦ ਹੋਵੇ, ਉਹਨੂੰ ਪੈਂਦਾ ਕਹਿੰਦੇ ਨੇ, ਪੈਂਦਾ ਪੂਰੀ ਤਰ੍ਹਾਂ ਬੰਦ ਹੋਵੇ, ਹਵਾ ਲੀਕ ਨਾ ਹੋਵੇ। ਹਵਾ ਮਾਰਨੀ ਆ ਉਹ ਗਲੀਆਂ ਦੇ ਵਿੱਚੋਂ, ਉਹਦੇ ਚੋਂ ਮੂੰਹ ਵਿੱਚੋਂ, ਤੇ ਗਲੀਆਂ ਦੇ ਉੱਤੇ ਉਂਗਲਾਂ ਰੱਖਣੀਆਂ ਨੇ, ਜਿਹੀ ਜਿਹੀ ਆਵਾਜ਼, ਜਿਹਾ ਜਿਹਾ ਰਾਗ ਕੱਢਣਾ ਉਹਦੇ ਚੋਂ ਨਿਕਲ ਆਉਣਾ। ਭੂਗਣੇ ਚ ਮਾਰ ਕੇ ਦੇਖੋ ਤਾਂ ਜੇ ਕਦੇ ਨਿਕਲਿਆ ਨੀ, ਭੂਗਣਾ ਅੱਗ ਤਾਂ ਜਲ ਦੂਗਾ, ਤੂੰ ਮਿੱਟੀ ਸੁਆਹ ਉਡਾ ਦੂਗਾ, ਪਰ ਆਵਾਜ਼ ਤਾਂ ਉਹਦੇ ਚੋਂ ਨਿਕਲਣੀ ਨੀ, ਇੱਕੋ ਨਿਕਲੇਗੀ ਉਹਦੀ। ਹੁਣ ਇਹੀ ਹਾਲ ਸਿੱਖ ਦਾ, ਗੁਰੂ ਪੂਰਾ, ਗੁਰੂ ਦਾ ਉਪਦੇਸ਼ ਪੂਰਾ, ਸਾਡੇ ਚ ਚੂਕ ਹੈ ਬਿਲਕੁਲ, ਅਸੀਂ ਗੁਰੂ ਨਾਲ ਰਲਦੇ ਹੀ ਨਹੀਂ। ਅਸੀਂ ਕਹਿੰਦੇ ਮਹਾਰਾਜ ਸਾਨੂੰ ਮੱਝਾਂ ਗਾਈਆਂ ਦੇ ਦੇ, ਅਸੀਂ ਤੇਰੇ ਨਾਲ ਹੋਰ ਸਾਡਾ ਬਹੁਤਾ ਤਲਕ ਨਹੀਂ ਹੈ। ਤੂੰ ਕਹਿੰਦਾ ਨਾਮ ਜਪਣਾ ਸਾਤੇ ਨਹੀਂ ਜਪ ਹੁੰਦਾ, ਸਾਨੂੰ ਵਿਹਲੇ ਨਹੀਂ ਹੈ। ਉਹ ਕਹਿੰਦੇ ਤੁਸੀਂ ਚਲੇ ਜਾਣਾ ਇੱਥੋਂ, ਲਾਹਾ ਉਠਾ ਲਓ। ਕਹਿੰਦੇ ਹੈਰਾਨੀ ਦੀ ਗੱਲ ਹੈ, ਫਰੀਦਾ ਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦਿੰਦੇ ਆ, ਨਿੱਤ ਚਾਰੇ ਵੇਦ, 27 ਸਿਮਰਤੀਆਂ, ਉਪਨਿਸ਼ਦਾਂ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜਮੂਰ, ਬਾਈਬਲ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਰੇ ਸਾਧੂ ਮਤ ਮਹਾਤਮਾ ਮਤ ਦਿੰਦੇ ਨੇ। ਕਹਿੰਦੇ ਜੋ ਸ਼ੈਤਾਨ ਵਜਾਇਆ ਸੀ ਕਿਤ ਫੇਰੇ ਚਿੱਤ, ਜਿਹਦੇ ਅੰਦਰ ਖੁੱਟਰਪੁਣਾ ਆ ਗਿਆ, ਨਾਸਤਕਪੁਣਾ ਆ ਗਿਆ, ਮਨਮੁਖਤਾਈ ਆ ਗਈ, ਹੁਣ ਉਹ ਚਿੱਤ ਨਹੀਂ ਫਿਰਦਾ, ਚਿੱਤ ਫਿਰੇ ਬਿਨਾਂ ਗੱਲ ਨਹੀਂ ਬਣਨੀ। ਨਲਕਾ ਚੱਲ ਰਿਹਾ, ਉੱਤੋਂ ਟੇਪ ਖੋਲ੍ਹੀ ਹੋਈ ਹੈ, ਬੋਤਲ ਭਰਨੀ ਹੈ ਪਾਣੀ ਦੀ, ਉਹ ਜੇ ਧਾਰ ਤੋਂ ਦੋ ਉਂਗਲ ਪਰੇ ਰੱਖੀ ਹੋਈ ਹੈ, ਸਾਰੀ ਸਾਰਾ ਦਿਨ ਸਾਰੀ ਰਾਤ ਚਲਾਈ ਜਾਓ, ਇੱਕ ਵੀ ਕਤਰਾ ਨਹੀਂ ਉਹਦੇ ਜਾਣਾ, ਕਿਉਂਕਿ ਚੂਕ ਹੈ ਉਹਦੇ ਵਿੱਚ। ਇਹ ਤਾਂ ਬਿਲਕੁਲ ਸਨਮੁਖ ਹੋਣਾ ਪੈਂਦਾ। ਸੋ ਉਹਦੇ ਵਾਸਤੇ ਜੋ ਬੇਨਤੀਆਂ ਕੀਤੀਆਂ ਗਈਆਂ ਸੀ ਵੀ ਕੋਈ ਤਰੀਕਾ ਤਾਂ ਦੱਸੋ ਸਾਨੂੰ, ਸਾਤੋਂ ਨਹੀਂ ਬਹੁਤ ਚੱਕ ਹੁੰਦਾ। ਇੱਕ ਵਾਰੀ 15 ਸੈਕਟਰ ਦੀਵਾਨ ਲੱਗੇ ਹੋਏ, 10 ਦਿਨ ਮੈਂ ਕੀਰਤਨ ਕਰੀ ਆ, 10ਵੇਂ ਦਿਨ ਇੱਕ ਪ੍ਰੇਮੀ ਆਇਆ, ਕਹਿੰਦਾ ਜੀ ਤੁਹਾਡੇ ਨਾਲ ਗੱਲ ਕਰਨੀ ਹੈ, ਗੁਰਦੁਆਰੇ ਦੇ ਪਿੱਛੇ ਆ ਜਾਓ। ਮੈਂ ਕਿਹਾ ਚੰਗਾ। ਉਹਨੇ ਕਿਹਾ, ਕਹਿੰਦਾ ਇਹ ਗੱਲ ਜਿਹੜੀ ਤੁਸੀਂ ਅੱਜ ਕਹੀ ਹੈ, 10 ਦਿਨ ਪਹਿਲਾਂ ਕਿਉਂ ਨਾ ਕਹੀ? 10 ਦਿਨ ਤੁਸੀਂ ਗੱਲ ਕਹਿਣ ਵਾਸਤੇ ਲਾਤੇ। ਮੈਂ ਕਿਹਾ ਤਾਂ ਨਹੀਂ ਕਹੀ, ਇਹ ਬੱਚੇ ਤੋਂ ਕੁੰਟਲ ਬਹੁਤ ਚੱਕਿਆ ਨਹੀਂ ਸੀ ਜਾਣਾ, ਉਹਨੂੰ 10 ਸਾਲ ਦੇ ਵਿੱਚ ਤਿਆਰ ਕੀਤਾ ਤਾਂ ਜਾ ਕੇ ਉਹ ਤਾਕਤਵਰ ਹੋਇਆ। ਹੁਣ ਉਹਨੇ ਗੁਰੂ ਦਾ ਬਚਨ ਚੱਕ ਲੈਣਾ। ਹੁਣ ਗੁਰੂ ਮਹਾਰਾਜ ਅਸੀਂ ਤਾਂ ਕਹਿਤਾ, ਮਹਾਰਾਜ ਨੇ ਕਹਿਤਾ, ਪਰ ਹੁਣ ਇਹ ਹੈ ਵੀ ਨਾਮ ਜਪ ਨਹੀਂ ਹੁੰਦਾ, ਜਪ ਕੇ ਦੇਖ ਲਓ ਜੇ ਕਦੇ ਜਪ ਹੋ ਜਾਏ। ਹੁਣੇ ਹੀ ਬਾਸ਼ਨਾਵਾਂ ਉੱਠ ਖੜਨਗੀਆਂ। ਉਹ ਜਿਹੜੇ ਬੇਅੰਤ ਬੈਰੀ ਪਏ ਨੇ, ਚੁਣ ਚੁਣ ਸ਼ਤਰ ਹਮਾਰੇ ਮਰੀਆ, ਉਹ ਜਿਹੜੇ ਬੇਅੰਤ ਸ਼ਤਰੂ ਅੰਦਰ ਪਏ ਨੇ, ਜਿਹਦੇ ਵਾਸਤੇ ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ ਵੀ ਹੇ ਵਾਹਿਗੁਰੂ ਮੇਰੇ ਸ਼ਤਰਾਂ ਨੂੰ ਅੱਜ ਇਹ ਮਾਰਤੇ। ਹੁਣ ਜੇ ਤਾਂ ਅਸੀਂ ਇਹਦਾ ਅਰਥ ਕਰੀਏ ਵੀ ਜਿਹੜੇ ਮੇਰੇ ਦੁਸ਼ਮਣ ਨੇ ਨਾ ਦੁਨੀਆਂ ਚ, ਉਹਨੂੰ ਹੇ ਵਾਹਿਗੁਰੂ ਅੱਜ ਖਤਮ ਕਰਦੇ। ਕਈਆਂ ਨੇ ਕਈ ਇਸ ਤਰ੍ਹਾਂ ਸਮਝਦੇ ਨੇ, ਪਰ ਜਦ ਅਸੀਂ ਆਪਣੇ ਗੁਰੂ ਤੋਂ ਪੁੱਛਦੇ ਹਾਂ ਵੀ ਸੱਚੇ ਪਾਤਸ਼ਾਹ ਸਾਡੇ ਦੁਸ਼ਮਣ ਨੇ ਮਾਰਿਆ, ਕਹਿੰਦੇ ਬਿਲਕੁਲ ਨਹੀਂ ਹੈ। ਜਬ ਲਗ ਧਾਰੈ ਬੈਰੀ ਮੀਤ, ਤਬ ਲਗ ਨੇਚਲ ਨਾਹੀਂ ਚੀਤ। ਤੁਸੀਂ ਤਾਂ ਜੇ ਮਾਇਆ ਦੇ ਚੱਕਰ ਚ ਬੈਰੀ ਮਿੱਤਰ ਧਾਰਦੇ, ਇਹ ਤਾਂ ਜਾਂਦੇ ਨੇ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣੇ। ਜੇ ਬੈਰੀ ਹੈ ਹੀ ਨਹੀਂ, ਅਸੀਂ ਕਾਹਦੀ ਅਰਦਾਸ ਕਰੀਏ ਵੀ ਹੇ ਵਾਹਿਗੁਰੂ ਰੋਜ਼ ਪੜ੍ਹਦੇ ਹਾਂ ਵੀ ਮੇਰੇ ਦੁਸ਼ਮਣ ਮਾਰਦੇ, ਹੁਣੇ ਹੀ ਮਾਰਦੇ। ਜਿੱਥੇ ਵੀ ਹੈਗੇ ਉਹਨਾਂ ਨੂੰ ਰਣ ਦੇ ਵਿੱਚ ਮਾਰਦੇ। ਉਹ ਕਹਿੰਦੇ ਰਣ ਦੇ ਵਿੱਚ ਮਾਰਨ ਨੂੰ ਕਿਹਾ, ਰਣ ਤਾਂ ਹਰ ਵਕਤ ਅੰਦਰ ਲੱਗਿਆ ਪਿਆ। ਇੱਕ ਲੇਖ ਹੈ ਮਨ ਵਿਵਾਸੀ ਰਾਜਾ, ਕਦੇ ਪੜ੍ਹ ਲਿਓ, ਇੱਥੇ ਮਿਲ ਜੂ ਤੁਹਾਨੂੰ ਇਹਦੇ ਵਿੱਚ ਆਤਮ ਮਾਰਗ ਚ। ਉਹ ਏਡਾ ਬੜਾ ਰਣ ਮੰਡਿਆ ਹੋਇਆ ਨਾ ਉੱਥੇ, ਬਈ ਕਿਵੇਂ ਝੰਡੇ ਲੈ ਕੇ ਕਾਮ ਆਉਂਦਾ, ਕਿੰਨੇ ਤੀਰ ਲੈ ਕੇ ਆਉਂਦਾ, ਕ੍ਰੋਧ ਕਿੰਨੇ ਲੈ ਕੇ ਆਉਂਦਾ, ਲੋਭ ਕਿੰਨੇ, ਮੋਹ ਕਿਵੇਂ, ਪਤਾ ਨਹੀਂ ਕਿੰਨੇ। ਉੱਥੇ ਮੈਂ ਲਿਖਦੇ ਨੇ 60 ਲਿਖਤੇ ਦੁਸ਼ਮਣ, ਔਰ ਇੱਕ ਤੋਂ ਇੱਕ ਤਕੜਾ ਆਦਮੀ ਦੀ ਪੇਸ਼ ਨਹੀਂ ਚੱਲਣ ਦਿੰਦਾ, ਨਾਮ ਵੱਲ ਜਾਣ ਹੀ ਨਹੀਂ ਦਿੰਦਾ। ਉਹਨਾਂ ਦੁਸ਼ਮਣਾਂ ਨੂੰ ਅਸੀਂ ਦੁਸ਼ਮਣ ਗਿਣਦੇ ਹਾਂ ਕਿਉਂਕਿ ਉਹ ਸਾਨੂੰ ਲੰਘਣ ਨਹੀਂ ਦਿੰਦੇ। ਇਹ ਜਿਹੜਾ ਸੰਸਾਰ ਹੈ ਇਹ ਤਾਂ ਵਾਹਿਗੁਰੂ ਦਾ ਰੂਪ ਹੈ ਸਾਰਾ। ਮਹਾਰਾਜ ਕਹਿੰਦੇ ਇੱਥੇ ਤਾਂ ਦੁਸ਼ਮਣ ਹੀ ਨਹੀਂ ਕੋਈ, ਬਾਬਾ ਬੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬਰਮ ਸੁਭਾਓ, ਫਰੀਦਾ ਬੁਲੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ, ਸਭ ਕੁਛ ਪਾਏ। ਸੋ ਉਹਦੇ ਵਾਸਤੇ ਸਾਨੂੰ ਜੂਝਣਾ ਪੈਂਦਾ, ਰੋਜ਼ ਲੜਾਈ ਕਰਨੀ ਪੈਂਦੀ ਹੈ। ਸੋ ਇਹ ਹੋਵੇ ਕਿਵੇਂ? ਉਹ ਕੱਲ੍ਹ ਦੱਸਿਆ ਸੀ ਵੀ ਤੁਸੀਂ ਗੁਰੂ ਧਾਰਨ ਕਰ ਲਓ। ਗੁਰੂ ਹੁੰਦਾ ਸਮਰੱਥ, ਉਹਦੇ ਜੇ ਤੁਸੀਂ ਛਤਰ ਛਾਇਆ ਚ ਆ ਜਾਓ, ਨੇੜੇ ਤੇੜੇ ਵੀ ਨਹੀਂ ਇਹ ਆਉਣਗੇ ਚੋਰ। ਉਹਨੇ ਤੁਹਾਨੂੰ ਦੇਣਾ ਇੱਕ ਮੰਤਰ, ਉਹ ਜਦ ਤੁਸੀਂ ਮੰਤਰ ਦਾ ਉਚਾਰਨ ਕਰੋਗੇ ਇਹ ਵੀ ਨੱਠ ਜਾਣਗੇ। ਨਾਮ ਸੰਤ ਸੁੰਤ ਜਮ ਦੂਰੋਂ ਭਾਗੇ, ਜਮ ਵੀ ਨੱਠ ਜਾਏਗਾ ਵੀ ਇੱਥੇ ਤਾਂ ਨਾਮ ਜਪਿਆ ਜਾ ਰਿਹਾ। ਇੱਕ ਵਾਰੀ ਐਸੀ ਗੱਲ ਹੋਈ, ਕਾਸ਼ੀ ਦੀ ਬਾਤ ਮੈਂ ਬਨਾਰਸ ਦੀ ਸੁਣਾਉਣਾ। ਇੱਕ ਮਹਾਤਮਾ ਹੋਏ ਨੇ ਬਹੁਤ ਉੱਚ ਕੋਟੀ ਦੇ, ਅਨਪੜ੍ਹ ਸੀ ਟੋਟਲੀ, ਬੀਬੀ ਸੀ ਉਹ ਆਨੰਦਮਈ ਮਾਂ ਉਹਨਾਂ ਨੂੰ ਕਹਿੰਦੇ ਸੀ। ਉਹ ਬਨਾਰਸ ਗਈ ਹੋਈ ਸੀ, ਇੱਕ ਬੱਚਾ 2.5 ਸਾਲ ਦਾ ਖੇਲਦਾ ਖੇਲਦਾ ਉਹਨਾਂ ਦੇ ਕੋਲ ਆ ਗਿਆ ਮਾਤਾ ਜੀ ਕੋਲ, ਬੜਾ ਹੀ ਮਨਮੋਹਣਾ। ਮਾਤਾ ਜੀ ਨੇ ਉਹਦੇ ਸਿਰ ਤੇ ਹੱਥ ਰੱਖਿਆ, ਬੜੇ ਹੀ ਗੌਰ ਦੇ ਨਾਲ ਦੇਖਿਆ, ਉਹਦੇ ਬਾਅਦ ਆਪਦੇ ਚਿਹਰੇ ਦਾ ਰੰਗ ਬਦਲ ਗਿਆ। ਫੇਰ ਦੇਖ ਰਿਹਾ ਵੀ ਪਹਿਲਾਂ ਹੋਰ ਰੰਗ ਸੀ, ਹੁਣ ਹੋਰ ਰੰਗ ਹੈ। ਅੱਛਾ, ਇੰਨਾ ਮੂੰਹ ਨਿਕਲਿਆ, ਤੇਰੀ ਰਜਾ। ਉਹ ਸੇਠ ਕਹਿਣ ਲੱਗਿਆ, ਮਾਤਾ ਜੀ ਪਹਿਲਾਂ ਤੁਸੀਂ ਇਹਦੇ ਸ਼ੀਸ਼ ਤੇ ਹੱਥ ਰੱਖਿਆ, ਬੜੇ ਪਿਆਰ ਨਾਲ ਦੇਖਿਆ, ਫਿਰ ਤੁਸੀਂ ਕਿਹਾ ਵੀ ਅੱਛਾ ਤੇਰੀ ਮਰਜ਼ੀ। ਇਹ ਕੋਈ ਤੁਸੀਂ ਗੁਪਤ ਗੱਲ ਕਹਿ ਗਏ, ਕਿਰਪਾ ਕਰਕੇ ਮੈਨੂੰ ਦੱਸੋ ਵੀ ਕੀ ਕਹਿਤਾ। ਕਹਿੰਦੇ ਭੇਤ ਹੁੰਦੇ ਨੇ ਭਾਈ, ਹੁਣ ਨਜ਼ੀਕ ਖਦਾਏ ਦੇ ਭੇਤ ਨਾ ਕਿਸੇ ਦੇਣ, ਰੱਬ ਦੇ ਬਿਲਕੁਲ ਨਾਲ ਰਹਿੰਦੇ ਹੋਏ ਪਤਾ ਹੁੰਦਾ ਵੀ ਐਂ ਹੋ ਜਾਣਾ, ਕਦੇ ਨੀ ਭੇਜ ਦਿੰਦਾ। ਗੁਰੂ ਸਾਹਿਬ ਨੇ ਭੇਜ ਦਿੱਤਾ ਗੁਰੂ ਦਸਵੇਂ ਪਾਤਸ਼ਾਹ ਨੇ ਵੀ ਸਾਹਿਬਜ਼ਾਦੇ ਉੱਥੇ ਸ਼ਹੀਦ ਹੋ ਜਾਣਗੇ ਜਾਂ ਮੇਰੇ ਕੋਈ ਖੰਜਰ ਮਾਰੇਗਾ। ਜੇ ਭੇਤ ਦਿੰਦੇ ਤਾਂ ਪਹਿਲਾਂ ਹੀ ਬੰਦੋਬਸਤ ਕਰ ਲੈਂਦੇ, ਭੇਤ ਨਹੀਂ ਦਿੰਦਾ ਹੁੰਦਾ ਕੋਈ ਵੀ, ਰੱਬ ਦੀ ਰਜ਼ਾ ਜੋ ਹੋ ਰਿਹਾ ਹੋ ਰਿਹਾ। ਉਹ ਜਦ ਬਹੁਤ ਖਹਿੜੇ ਪੈ ਗਿਆ ਤਾਂ ਮਹਾਤਮਾ ਕਹਿਣ ਲੱਗੇ ਵੀ ਮਾਤਾ ਜੀ, ਕਹਿੰਦੇ ਸ਼ੇਰ ਜੀ ਅੱਜ ਰਾਤ ਨੂੰ 2 ਵਜੇ ਇਹ ਬੱਚੇ ਨੇ ਚੜ੍ਹਾਈ ਕਰ ਜਾਣੀ ਹੈ। ਅਸੀਂ ਤਾਂ ਕਿਹਾ ਸੀ ਵੀ ਅੱਛਾ ਤੇਰੀ ਮਰਜ਼ੀ, ਉਹਨੇ ਤਾਂ ਚਰਨ ਫੜ ਲਏ, ਛੱਡਿਆ ਹੀ ਨਹੀਂ ਵੀ ਕਿਰਪਾ ਕਰੋ। ਉਹ ਕਹਿੰਦੇ ਵੀ ਹੋਰ ਤਾਂ ਇਲਾਜ ਕੋਈ ਨਹੀਂ ਹੈ, ਜਮਦੂਤਾਂ ਨੂੰ ਨਹੀਂ ਅਸੀਂ ਨੇੜੇ ਆਉਣ ਦਿੰਦੇ। ਉਹਨੇ ਸਾਰੇ ਸਾਧੂਆਂ ਨੂੰ ਕਹਿਤਾ ਵੀ ਆਸਣ ਲਾ ਲਓ ਕੋਠੀ ਦੇ ਬਾਹਰ, ਅੰਦਰ ਬਾਗ ਦੇ ਵਿੱਚ, ਉਹ ਕਮਰੇ 'ਚ ਜਿੱਥੇ ਬੱਚਾ ਸੁੱਤਾ ਪਿਆ ਉੱਥੇ ਬਹਿ ਜਾਓ ਜਾ ਕੇ, ਦੋ ਸੰਤ ਦੋ ਦਰਵਾਜ਼ੇ ਕੋਲ ਖੜ ਜਾਓ, ਅਤੇ ਜਿੱਥੇ ਜਿੱਥੇ ਵੀ ਸਾਧੂ ਬੈਠੇ ਹੋ ਨਾ ਭਜਨ ਕਰੀ ਜਾਓ, ਅਤੇ ਜਿਸ ਵਕਤ ਜਮਦੂਤ ਆਉਣਗੇ ਤਾਂ ਇਹ ਜਿਹੜੇ ਅੰਦਰਲੇ ਸਾਧੂ ਹੈ ਇਹ ਹਰੇ ਰਾਮ ਉੱਚੀ ਦੇ ਕੇ ਕਹਿ ਦੇਣਗੇ, ਫਿਰ ਤੁਸੀਂ ਸਾਰੇ ਹੀ ਲੱਗ ਜਾਓ। ਇਸੇ ਤਰ੍ਹਾਂ ਹੋਇਆ, ਜਿਹੜੇ ਮਹਾਤਮਾ ਦੀ ਡਿਊਟੀ ਸੀ ਉਹਨੇ ਮੈਨੂੰ ਅੱਖੀਂ ਦੇਖੀ ਹੋਈ ਗੱਲ ਦੱਸੀ ਹੈ, ਪੜ੍ਹੀ ਨਹੀਂ ਮੈਂ ਕਿਤੋਂ ਵੀ। ਕਹਿੰਦਾ ਮੇਰੀ ਡਿਊਟੀ ਸੀ, ਕਹਿੰਦਾ ਭਜਨ ਤਾਂ ਅਸੀਂ ਕਰਦੇ ਹੀ ਸੀ, ਅਤੇ ਉਹਦੇ ਬਾਅਦ ਜਦੋਂ ਦੋ ਬੰਦੇ ਆਏ, ਇੱਕ ਦੇ ਹੱਥ 'ਚ ਕਿਤਾਬ ਜਿਹੀ ਹੈ, ਉਹ ਉਂਗਲੀ ਕਰਦਾ ਵੀ ਉਹ ਪਿਆ ਜਿਹਨੂੰ ਆਪਾਂ ਲੈ ਕੇ ਜਾਣਾ, ਕਹਿੰਦੇ ਮੇਰੀ ਨਿਗਾਹ ਸੀ। ਕਹਿੰਦਾ ਮੈਂ ਉਸ ਵੇਲੇ ਹਰੇ ਰਾਮ ਉੱਚੀ ਦੇ ਕੇ ਕਹਿਤਾ, ਮੇਰੇ ਨਾਲ ਦੇ ਨੇ ਵੀ ਉੱਚੀ ਅਸੀਂ ਪੂਰੇ ਜ਼ੋਰ ਨਾਲ ਬਾਹਰਲੇ ਵੀ ਕਹਿਣ ਲੱਗ ਗਏ, ਕਹਿੰਦੇ ਜਿਉਂ ਨੱਠੇ ਕੋਠੀ ਛੱਡ ਕੇ। ਅਸੀਂ ਕਹਿੰਦੇ ਸਾਰੀ ਰਾਤ ਹਰੇ ਰਾਮ ਕਰਦੇ ਨੇ। ਉਹ ਬੱਚਾ ਸਵੇਰੇ ਹੋਇਆ, ਮਾਤਾ ਜੀ ਆਏ, ਸਾਰੀ ਬਹੁਤ ਘਟਨਾ ਦੱਸੀ, ਕਹਿੰਦੇ ਹੁਣ ਨਹੀਂ ਆਉਂਦੇ, ਹੁਣ ਇਹਨੂੰ ਉਮਰ ਸੰਤਾਂ ਨੇ ਦੇ ਦਿੱਤੀ, ਜਿਵੇਂ ਮਾਰਕੰਡੇ ਨੂੰ ਉਮਰ ਦਿੱਤੀ ਸੀ ਨਾ ਸਾਧੂਆਂ ਨੇ, 11 ਸਾਲ ਦੀ ਉਮਰ 'ਚ ਉਹਦੀ ਉਮਰ ਖਤਮ ਹੋ ਰਹੀ ਸੀ। ਸਾਧੂਆਂ ਨੂੰ ਜਾ ਕੇ ਨਮਸਕਾਰ ਕਰਨ ਲੱਗ ਗਿਆ, ਪਹਿਲੇ ਸੰਤਾਂ ਨੇ ਕਿਹਾ ਚਿਰੰਜੀਵ ਹੋ, ਦੂਸਰੇ ਨੇ, ਤੀਸਰੇ ਨੇ, ਜਾਂ ਵੱਡੇ ਮਹਾਂਪੁਰਸ਼ਾਂ ਕੋਲ ਗਿਆ। ਉਹ ਕਹਿੰਦਾ ਬੇਟਾ ਚਿਰੰਜੀਵ ਹੋ, ਕਹਿੰਦਾ ਮਹਾਰਾਜ ਮੇਰੀ ਤਾਂ ਉਮਰ ਕੱਲ ਨੂੰ ਖਤਮ ਹੈ। ਅੰਤਰ ਧਿਆਨ ਹੋਏ, ਕਹਿੰਦੇ ਖਤਮ ਨਹੀਂ ਹੈ ਤਾਂ ਇੰਨੇ ਸੰਤਾਂ ਦੇ ਚਰਨਾਂ ਤੇ ਨਮਸਕਾਰ ਕਰੀਏ, ਉਹਨਾਂ ਨੇ ਆਸ਼ੀਰਵਾਦ ਦਿੱਤੀ ਹੈ, ਤੇਰੀ ਉਮਰ ਸਭ ਤੋਂ ਜ਼ਿਆਦਾ ਹੀ ਹੋਏਗੀ। ਮਹਾਰਾਜ ਨੇ ਕਿਹਾ ਮਾਰਕੰਡੇ ਤੇ ਕੋ ਅਧਖਾਈ, ਐਡੀ ਉਮਰ ਵਾਲਾ ਮਾਰਕੰਡਾ ਹੋਇਆ, ਤਿੰਨ ਤਿੰਨ ਧਰਮੋਂ ਨਿਭਲਾਏ। ਸੋ ਇਹ ਨਾਮ ਦੇ ਵਿੱਚ ਕਿੰਨੀ ਸ਼ਕਤੀ ਹੈ, ਸਾਰੇ ਦਰਿਦਰਾਂ ਰੋਗਾਂ ਸਭ ਚੀਜ਼ ਦਾ ਖਾਤਮਾ ਕਰ ਦਿੰਦਾ। ਫਿਰ ਜੇ ਅਸੀਂ ਕਹਿੰਦੇ ਵੀ ਕੰਮ ਨਾ ਕਰੀਏ, ਕੰਮ ਕਰਨਾ ਨਾ ਕਰਨਾ ਸਾਡੇ ਹੱਥ ਵਿੱਚ ਨਹੀਂ ਹੈ, ਇਸ ਦਾ ਬਲ ਨਾ ਹੀ ਸਾਥ ਕਰਨ ਕਰਾਵਨ ਸਰਵ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਪਾਵੈ ਸੋਈ ਜੀਓ। ਕਹਿੰਦੇ ਇਹਦੇ ਹੱਥ ਵਿੱਚ ਹੀ ਨਹੀਂ ਹੈ, ਮਤਾ ਕਰੇ ਪੱਛਮ ਕੇ ਥਾਈ ਪੂਰਬ ਹੀ ਲੈ ਜਾਤ। ਕਹਿੰਦਾ ਜਾਣਾ ਮੈਂ ਇੱਧਰ ਨੂੰ ਰੋਪੜ ਨੂੰ, ਪਤਾ ਨਹੀਂ ਇੱਧਰ ਚੰਡੀਗੜ੍ਹ ਵੱਲ ਨੂੰ ਤੁਰ ਜੂ, ਇਹਦੇ ਹੱਥ ਵਿੱਚ ਨਹੀਂ ਹੈ, ਇਹ ਮੱਲੋ ਮੱਲੀ ਹਉਮੈ ਦੇ ਬਲ ਕਰਕੇ ਕਹਿੰਦਾ ਮੈਂ ਕਰਦਾ। ਹੁਣ ਅਸੀਂ ਗੁਰੂ ਦਾ ਕੱਲ ਸੁਣ ਲਿਆ ਸਾਰਾ, ਅੱਜ ਚੱਲ ਪਿਆ ਕਹਾਂ ਵੀ ਗੁਰੂ ਤਾਂ ਧਾਰ ਲਿਆ, ਹੁਣ ਸਿੱਖ ਦਾ ਕੀ ਫਰਕ ਹੈ, ਸਿੱਖ ਗੁਰੂ ਨਾਲ ਵਰਤੇ ਕਿਵੇਂ, ਬਈ ਗੁਰੂ ਕੋਲ ਜਿਹੜੀ ਅਸਲੀ ਚੀਜ਼ ਆ ਉਹ ਲਵੇ ਕਿਵੇਂ। ਮਹਾਰਾਜ ਕਹਿੰਦੇ ਸਤਿਗੁਰ ਕੀ ਸੇਵਾ ਲੱਗਿਆ, ਕੱਢ ਰਤਨ ਦੇਵੇ ਪ੍ਰਕਾਸ਼। ਜਦੋਂ ਅਸੀਂ ਸਤਿਗੁਰੂ ਦੀ ਸੇਵਾ ਵਿੱਚ ਲੱਗੇ, ਸਤਿਗੁਰੂ ਕੋਲ ਸਭ ਤੋਂ ਅਮੁੱਲ ਦਾਤ ਜਿਹੜੀ ਆ ਉਹ ਨਾਮ ਦੀ ਆ। ਜਿਹੜੇ ਬੰਦੇ ਰੱਬ ਕੋਲ ਆ ਕਹਿੰਦੇ ਸਾਡੀ ਤੂੜੀ ਮੁੱਕੀ ਹੋਈ ਹੈ, ਮਹਾਰਾਜ ਕਹਿੰਦੇ ਇਹ ਤਾਂ ਮੂਰਖ ਨੇ, ਜੇ ਮੰਗਣਾ ਤਾਂ ਪਿਆਰਿਆ ਪਰਮੇਸ਼ਵਰ ਦਾ ਨਾਮ ਮੰਗ ਸੱਚੇ ਦਿਲ ਨਾਲ। ਨਾਮ ਮੰਗ ਲਿਆ ਸਭ ਕੁਛ ਆ ਗਿਆ, ਨਵਨੀਤੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ। ਹੁਣ ਗੁਰੂ ਨਾਲ ਵਰਤਾਵਾ ਕਿਵੇਂ ਹੋਵੇ, ਦੋਹੀ ਬਸ ਵਿਚਾਲੇ ਲੱਗਿਆ ਹੋਇਆ ਬੰਨ, ਉਧਰਲੇ ਪਾਸੇ ਅੰਮ੍ਰਿਤ ਦੀ ਧਾਰ ਆਉਣੀ ਹੈ, ਇਧਰਲੇ ਪਾਸੇ ਬੰਨ ਲੱਗਿਆ। ਉਹ ਬੰਨ ਕਹਿੰਦਾ ਸਾਡੀ ਹੋਂਦ ਦਾ, ਜਿਹਨੂੰ ਅਸੀਂ ਮੈਂ ਕਹਿੰਦੇ ਹਾਂ, ਮੈਂ ਬਰਿਆਮ ਸਿੰਘ, ਇਹ ਬੰਨ ਲੱਗਿਆ ਹੋਇਆ, ਇਹਨੂੰ ਬੈਡ ਕੰਡਕਟਰ ਕਹਿੰਦੇ ਨੇ ਅੰਗਰੇਜ਼ੀ 'ਚ, ਆ ਰਬੜ ਦੇ ਦਸਤਾਨੇ ਪਾ ਕੇ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਾਈ ਜਾਓ, ਕਦੇ ਨਹੀਂ ਕਰੰਟ ਆਉਂਦੀ। ਇਹ ਜਿਹੜਾ ਮੈਂ ਭਾਵ ਸਾਡੇ ਅੰਦਰ ਆ ਗਿਆ ਨਾ, ਰੱਬ ਅੰਦਰ ਬਾਹਰ ਸਾਰੇ ਪਰਿਪੂਰਨ ਹੈ, ਉਹ ਰੱਬ ਨੂੰ ਤਾਂ ਸਾਨੂੰ ਜਾਣ ਨੂੰ ਜਾਣੇ ਨਹੀਂ ਦਿੰਦਾ। ਇਹ ਹਉਮੈ ਨੇ ਤਿੰਨ ਟੁਕੜੇ ਕਰ ਦਿੱਤੇ ਚੇਤਨ ਦੇ, ਹੈਗਾ ਤਾਂ ਇੱਕੋ ਹੀ ਟੁਕੜੇ ਕਰਨ ਦੀ ਤਾਂ ਜੇ ਤਾਕਤ ਨਹੀਂ, ਪਰ ਦਿਖਾਤਾ ਇਹਨੇ, ਕਿਵੇਂ ਦਿਖਾਤਾ? ਤੁਸੀਂ ਰਾਤ ਨੂੰ ਬਾਹਰ ਪਏ ਹੋ ਕੋਠੇ ਉੱਤੇ, ਚੰਦ ਚਮਕ ਚੜਿਆ ਹੈ ਪੂਰਨਮਾਸ਼ੀ ਦਾ, ਤੁਸੀਂ ਅੱਖ ਦੇ ਕੋਏ ਵਿੱਚ ਥੋੜਾ ਜਿਹਾ ਦਬਾਓ ਪਾ ਦਿਓ, ਨਜ਼ਰ ਕੀ ਆਏਗਾ? ਦੋ ਚੰਦਰਮਾ ਨਜ਼ਰ ਆਉਣਗੇ, ਸੀਗਾ ਤਾਂ ਇੱਕੋ ਹੀ, ਹੁਣ ਦੋ ਦੀਂਦੇ ਨੇ, ਉਹ ਦੋਹਾਂ ਦੇ ਵਿਚਾਲੇ ਉਂਗਲੀ ਕਰਕੇ ਦੇਖੋ, ਉਂਗਲੀ ਦੇ ਦੋਹੀ ਪਾਸੇ ਦਿਸਦੇ ਨੇ। ਹੁਣ ਚੰਦਰਮਾ ਤਾਂ ਇੱਕੋ ਹੀ ਹੈ, ਦੋ ਤਾਂ ਹੈ ਨਹੀਂ, ਪਰ ਸਾਨੂੰ ਨਜ਼ਰ ਦੋ ਆਉਂਦੇ ਨੇ। ਹੈ ਤਾਂ ਵਾਹਿਗੁਰੂ ਸਾਰੇ ਪਰਿਪੂਰਨ, ਇੱਕ ਤੱਤ ਹੈ, ਹਉਮੈ ਤੱਤ ਨੇ ਸਾਡੀ ਜਿਹੜੀ ਸੁਰਤ ਹੈ ਨਾ, ਸਾਡੇ ਵਿੱਚ ਹੋਸ਼ ਹੈ, ਜਿਹਨੂੰ ਅਸੀਂ ਭੁੱਲ ਕੇ ਸਰੀਰ ਕਹਿੰਦੇ ਹਾਂ, ਸਰੀਰ ਨਹੀਂ ਹੈ ਉਹ, ਜਿਹੜੀ ਹੋਸ਼ ਹੈ ਉਹ ਆਪਾਂ ਉਹ ਛੋਟੀ ਬਣਾ ਦਿੱਤੀ, ਛੋਟੀ ਬਣਾ ਕੇ ਉਹਦਾ ਨਾਂ ਜੀਵ ਪੈ ਗਿਆ। ਹੁਣ ਵਿਚਾਲੇ ਕੀ ਹੋ ਗਿਆ? ਵਿਚਾਲੇ ਹਉਮੈ ਆ ਗਈ, ਹਉਮੈ ਨਾਲ ਅਸੀਂ ਜਿਉਂਦੇ ਹੋ ਗਏ, ਵੱਖਰੇ ਜਿਉਂਦੇ ਹਾਂ। ਵਾਹਿਗੁਰੂ ਤਾਂ ਆਪੇ ਹੀ ਹੈ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ ਖੇਲ, ਖੇਲ ਖੇਲ ਖੇਲਣ ਅੰਤ ਕੋ ਫਿਰੇ। ਹੁਣ ਗੁਰੂ ਨਾਲ ਸਾਡਾ ਤਾਂ ਸੰਪਰਕ ਹੋ ਸਕੇਗਾ, ਗੁਰੂ ਦੀ ਕਰੰਟ ਸਾਡੇ ਵਿੱਚ ਤਾਂ ਆ ਸਕੇਗੀ, ਜੇ ਅਸੀਂ ਬੈਡ ਕੰਡਕਟਰ ਪਰੇ ਕਰ ਦਿੱਤਾ, ਜੇ ਕਾਰਬਨ ਲੱਗੀ ਹੋਈ ਹੈ, ਕਾਰਬਨ ਰੇਗਮਾਲ ਦੇ ਨਾਲ ਲਾ ਦਿੱਤੀ ਤਾਂ ਕਰੰਟ ਨੇ ਪਾਸ ਹੋਣਾ। ਕਾਰਾਂ ਵਾਲੇ ਜਾਣਦੇ ਨੇ, ਡਿਸਟ੍ਰੀਬਿਊਟਰ ਦੇ ਵਿੱਚ ਆ ਜਾਂਦੀ ਹੁੰਦੀ ਹੈ ਕਾਰਬਨ। ਐਸੇ ਤਰ੍ਹਾਂ ਨਾਲ ਗੁਰੂ ਦੀ ਕਰੰਟ ਸਾਡੇ ਵਿੱਚ ਤਾਂ ਆਉਣੀ ਹੈ ਜੇ ਮੈਂ ਭਾਵ ਹੋਵੇ। ਮੈਂ ਭਾਵ ਨੂੰ ਜਿਉਂਦਾ ਕਹਿੰਦੇ ਨੇ, ਜਿਉਂਦਾ ਹੈ ਜੀਵ। ਮਹਾਰਾਜ ਕਹਿੰਦੇ ਇਹਨੂੰ ਮਾਰਨਾ ਪ੍ਰਵਾਨ ਕਰ ਲੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਮਰਨਾ ਕਬੂਲ ਲੈ। ਸੰਤ ਹਰੀ ਸਿੰਘ ਉਹਨਾਂ ਨੇ ਬੜੇ ਧਿਆਨ, ਬੜੇ ਦਲੀਲ ਦੇ ਨਾਲ ਇਹ ਬਾਤਾਂ ਕਰੀਆਂ ਤੁਹਾਡੇ ਕੋਲ, ਕੱਲਾ ਕੱਲਾ ਅੱਖਰ ਮੈਨੂੰ ਸੁਣਦਾ ਉੱਥੇ ਬੈਠੇ ਨੂੰ, ਬੜੇ ਉਹਨਾਂ ਨੇ ਸਿਆਣਪ ਦੇ ਨਾਲ ਦੱਸਣ ਦਾ ਯਤਨ ਕਰਿਆ। ਹੁਣ ਜਿਹੜਾ ਮੈਂ ਭਾਵ ਹੈ, ਜਦ ਤੱਕ ਇਹ ਨਹੀਂ ਮਰਦਾ, ਗੁਰੂ ਨਾਲ ਸੰਪਰਕ ਨਹੀਂ ਹੁੰਦਾ, ਕਿਉਂਕਿ ਦੋ ਤਾਂ ਰਹਿੰਦੇ ਨਹੀਂ ਹੈ, ਰਹਿਣਾ ਇੱਕ ਨਹੀਂ ਹੈ, ਇੱਕ ਮਿਆਨ ਚ ਦੋ ਤਲਵਾਰਾਂ ਤਾਂ ਸਵਾਉਂਦੀਆਂ ਨਹੀਂ ਹੈ, ਇੱਕ ਨੂੰ ਆਪਣਾ ਆਪਾ ਗੁਆਉਣਾ ਪੈਣਾ। ਇਸ ਗੱਲ ਨੂੰ ਮੂਹਰੇ ਰੱਖ ਕੇ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਫਰਮਾਨ ਕਰਿਆ, ਪੜੋ ਪਿਆਰ ਨਾਲ। ਮੁਰਦਾ ਹੋਏ ਕੇ ਮਰੀਦ ਬਣ ਜਾਵਣਾ, ਮੁਰਦਾ ਹੋਏ ਕੇ ਮਰੀਦ ਬਣ ਜਾਵਣਾ, ਮੁਰਦਾ ਹੋਏ ਕੇ ਮਰੀਦ ਬਣ ਜਾਵਣਾ।
ਤਾਂ ਗੱਲ ਨਹੀਂ ਹੋਣਾ। ਜੇ ਅਸੀਂ ਕਹੀਏ ਵੀ ਅਸੀਂ ਗੁਰੂ ਦੇ ਸਿੱਖ ਬਣ ਗਏ, ਕਹਿੰਦੇ ਹੋਏ ਨਹੀਂ ਸਕਦਾ, ਤੂੰ ਅਜੇ ਤਾਂ ਜਿਉਂਦਾ ਫਿਰਦਾ। ਗੁਰੂ ਪਹਿਲੀ ਗੱਲ ਇਹ ਕਹਿੰਦਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਵਨ ਕੀ ਰੇਣਕਾ ਤਾਂ ਹਮਾਰੇ ਪਾਸ। ਸੰਤਾਂ ਨੇ ਗੁਰੂ ਅੰਗਦ ਸਾਹਿਬ ਦੀ ਮਿਸਾਲ ਦਿੱਤੀ, ਪੰਜ ਪਿਆਰਿਆਂ ਦੀ ਦਿੱਤੀ। ਉਹ ਜਿੰਨੀ ਦੇਰ ਤੱਕ ਮੁਰਦਾ ਹੁੰਦਾ ਨਹੀਂ ਮਿਲਦਾ ਕੁਛ। ਸਾਰੇ ਧਰਮਾਂ ਦੇ ਇਤਿਹਾਸਾਂ ਦੇ ਅੰਦਰ ਇਹ ਗੱਲਾਂ ਆਉਂਦੀਆਂ। ਕੱਲ੍ਹ ਮੈਂ ਜਦ ਬਾਰਿਸ਼ ਆਈ ਹੈ, ਬੇਨਤੀ ਕਰ ਰਿਹਾ ਸੀ ਕਿ ਬਾਬੇ ਫਰੀਦ ਨੇ ਜੋਹਦ ਇਸ ਹੱਦ ਤੱਕ ਕੀਤਾ, ਕਾਮਾ ਨੇ ਮੁਰਦਾ ਸਮਝ ਲਿਆ। ਕਾਕਾ ਕਰਗਨ ਟੰਡੋਲਿਆ ਸਗਲਾ ਖਾਇਆ ਮਾਸ, ਬੇਨਤੀਆਂ ਕਰਦਾ ਇਹ ਦੋ ਨੈਣਾ ਮਤ ਛੂਹਿਓ ਫਿਰ ਦੇਖਣ ਕੀ ਆ। ਦੇਖਿਓ ਮੇਰੀ ਅੱਖ ਚ ਨਾ ਸੁੰਝ ਮਾਰ ਬੈਠਿਓ। ਇਸ ਤਰ੍ਹਾਂ ਦੀ ਤਪੱਸਿਆ, ਘੋਰ ਤਪੱਸਿਆ ਕੀਤੀ ਫਰੀਦ ਜੀ, ਕਈ ਕਈ ਮਹੀਨੇ, ਕਈ ਕਈ ਸਾਲ ਲਗਾਤਾਰ ਤਪੱਸਿਆ ਕਰਦੇ। 24 ਸਾਲ ਉਹਨਾਂ ਦਾ ਤਪ ਮਸ਼ਹੂਰ ਹੈ। 24 ਸਾਲ ਤੋਂ ਬਾਅਦ ਉਹ ਇੱਕ ਮਹਾਤਮਾ, ਬਹੁਤ ਵੱਡੇ ਸੂਫੀ ਪੀਰ ਸੀਗੇ ਈਰਾਨ ਵਿੱਚ, ਉਹਨਾਂ ਦੇ ਦਰਸ਼ਨ ਕਰਨ ਗਏ, ਉਹਨਾਂ ਦੀ ਮਹਿਮਾ ਸੁਣੀ। ਉੱਥੇ ਜਦ ਗਏ ਤਾਂ ਉਹਨਾਂ ਨੇ ਬਾਬੇ ਫਰੀਦ ਨੂੰ ਨੇੜੇ ਬਿਠਾ ਲਿਆ, ਕਹਿੰਦੇ ਉਰੇ ਆ ਜਾ, ਇੱਥੇ ਬਹਿ ਜਾ, ਆਸਣ ਦਿੱਤਾ। ਆਪ ਉਹ ਕੁਰਸੀ ਤੇ ਬੈਠੇ ਸੀ, ਸਹਿਜ ਸੁਭਾਅ ਪੁੱਛ ਲਿਆ, ਕਹਿੰਦੇ ਫਰੀਦਾ ਕਿੱਥੇ ਕੁ ਪਹੁੰਚ ਗਿਆ? ਬੋਲਿਆ ਤਾਂ ਹੈ ਨਾ ਫਰੀਦ, ਕੁਰਸੀ ਵੱਲ ਨਿਗਾਹ ਕਰਦੀ। ਉਹ ਕੁਰਸੀ 5-6 ਫੁੱਟ ਉੱਤੇ ਚਲੀ ਗਈ ਉੱਠ ਕੇ। ਦੇਖਦਾ ਮਹਾਤਮਾ, ਉਹਨੇ ਹੱਥ ਮਾਰਿਆ, ਕੁਰਸੀ ਥੱਲੇ ਲਾ ਲਈ। ਹਾਂ ਬਾਈ ਫਰੀਦਾ, ਲੈ ਮੈਂ ਤੈਨੂੰ ਦੱਸਾਂ ਤਾਂ ਅਜੇ ਊੜਾ ਆੜਾ ਵੀ ਨਹੀਂ ਸਿੱਖਿਆ। ਹੁਣ ਉਹ ਤਾਂ ਕੁਰਸੀ ਚੱਕ ਰਿਹਾ ਨਿਗਾਹ ਦੀ, ਔਰ ਨਿਗਾਹ ਚੱਕ ਵੀ ਸੰਤ ਦੀ ਰਿਹਾ। ਤੇ ਸੰਤ ਇਹ ਕਹਿੰਦਾ ਵੀ ਤੂੰ ਤਾਂ ਅਜੇ ਇੱਕ ਕਦਮ ਨਹੀਂ ਰੂਹਾਨੀਅਤ ਦੇ ਉੱਤੇ ਪੁੱਟੀ। ਹੈਰਾਨ ਹੋ ਗਿਆ ਵੀ ਪਹਿਲੇ ਦਿਨ ਇਹਨੂੰ ਕਹਿਣਾ ਤਾਂ ਚਾਹੀਦਾ ਸੀ ਬੜੀ ਸ਼ਕਤੀ ਆ ਗਈ ਤੇਰੇ ਚ, ਅਸੀਂ ਤਾਂ ਸ਼ਕਤੀਆਂ ਨੂੰ ਹੀ ਮੰਨਦੇ ਹਾਂ, ਪੁਰਾਣੇ ਸੰਤ ਚ ਬੜੀ ਸ਼ਕਤੀ ਹੈ, ਉਹ ਐਂ ਕਰ ਦਿੰਦਾ ਐਂ ਕਰ ਦਿੰਦਾ। ਉਹ ਧੋਖੇ ਖਾਂਦੇ ਹਾਂ ਅਸੀਂ ਪੈਰ ਪੈਰ ਚ। ਮਹਾਰਾਜ ਨੇ ਕਿਹਾ ਰਿਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਹੈ। ਇਹ ਤਾਂ ਮੋਹ ਦੀਆਂ ਗੱਲਾਂ ਨੇ, ਮਾਇਆ ਦੇ, ਮਾਇਆ ਵੀ ਮੰਡਲ ਦੀਆਂ ਬਾਤਾਂ ਨੇ। ਸੰਤ ਇਹਨਾਂ ਗੱਲਾਂ ਨੂੰ ਪਸੰਦ ਹੀ ਨਹੀਂ ਕਰਦੇ, ਰਸਤੇ ਹੀ ਨਹੀਂ ਪੈਂਦੇ। ਕਹਿੰਦੇ ਫਰੀਦਾ ਐਵੇਂ ਪਿਆਰਿਆ ਧੱਕੇ ਖਾਂਦਾ ਫਿਰਦਾ ਹੈ। ਫਰੀਦਾ ਜੰਗਲ ਜੰਗਲ ਕਿਆ ਪਵੇ, ਬਣਕੰਡਾ ਮੋੜੇ ਵਸੀ ਰੱਬ ਹਿਆਲੀਆ, ਜੰਗਲ ਕਿਆ ਟੂੰਡੇ। ਤੂੰ ਰੱਬ ਨੂੰ ਟੋਲ, ਤੇਰੇ ਅੰਦਰ ਵੱਸਦਾ, ਸ਼ਕਤੀਆਂ ਸ਼ੁਕਤੀਆਂ ਨਾਲ ਨਹੀਂ ਤੇਰਾ ਕੁਛ ਵੀ ਬਣਨਾ। ਤਾਂ ਸਰੀਰ ਖਰਾਬ ਕਰ ਲਿਆ ਆਪਣਾ, 24 ਸਾਲ ਵੇਸਟ ਕਰ ਲਏ, ਤੂੰ ਕਿਸੇ ਕਿਨਾਰੇ ਹੀ ਨਹੀਂ ਪਹੁੰਚਿਆ, ਤੈਨੂੰ ਕੋਈ ਮੁਰਸ਼ਦ ਨਹੀਂ ਮਿਲਿਆ, ਤੂੰ ਮੁਰਸ਼ਦ ਏ ਕਾਮਲ ਦੀ ਸ਼ਰਨ ਵਿੱਚ ਜਾ। ਉਹ ਕਹਿਣ ਲੱਗਿਆ ਮਹਾਰਾਜ ਮੈਨੂੰ ਪਤਾ ਨਹੀਂ ਵੀ ਮੁਰਸ਼ਦ ਏ ਕਾਮਲ ਕੀ ਹੁੰਦਾ। ਕਹਿੰਦੇ ਦੱਸ ਅਸੀਂ ਪਾ ਦਿੰਦੇ ਹਾਂ ਵੀ ਤੂੰ ਬਖਤਿਆਰ ਕਾਕੀ ਗੋਜ ਮੇਰ ਸ਼ਰੀਫ ਚ ਜਾ। ਬਾਬਾ ਫਰੀਦ ਉੱਥੇ ਆ ਜਾਂਦਾ। ਇਹ ਜਿਹੜਾ ਬਖਤਿਆਰ ਕਾਕੀ ਹੈ ਬੱਚਿਆਂ ਦੇ ਨਾਲ ਖੇਲਦਾ, ਉੱਪਰ ਨੂੰ ਗੇਂਦ ਮਾਰਦਾ, ਹੇਠਾਂ ਬੱਚੇ ਆ ਜਾਂਦੇ ਨੇ। ਇਹ ਜਦ ਬਾਬਾ ਫਰੀਦ ਆਇਆ, ਇਹਨੇ ਕਿਹਾ ਵੀ ਮੇਰਾ ਇਹਨੂੰ ਪਤਾ ਹੀ ਨਹੀਂ ਲੱਗਿਆ ਮੈਂ ਆ ਗਿਆ, ਕਿਉਂਕਿ ਮੈਂ ਸੀ ਉਹਦੇ ਅੰਦਰ, ਮੈਂ ਸੀ। ਇਹਨੇ ਕਿਹਾ ਮੈਂ ਦੱਸਾਂ ਮੈਂ ਆ ਗਿਆ। ਉਹ ਵੀ ਜਾਣਦੇ ਸੀ ਫਰੀਦ ਨੂੰ, ਪਰ ਮਹਾਤਮਾ ਬੇਪਰਵਾਹ ਹੁੰਦੇ ਨੇ, ਜਾਣਨ ਨਾ ਜਾਣਨ, ਮਹਾਤਮਾ ਤਾਂ ਇੱਕ ਆਤਮਾ ਹੀ ਦੇਖਦੇ ਹੁੰਦੇ ਨੇ, ਉਹ ਜਾਣਨ ਦਾ ਕੋਈ ਸੰਬੰਧ ਹੀ ਨਹੀਂ ਹੁੰਦਾ ਸੰਤਾਂ ਨਾਲ। ਉਹਨੇ ਗੇਂਦ ਮਾਰੀ ਤੇ ਫਰੀਦ ਨੇ ਉੱਤੇ ਹੀ ਰੋਕਤੀ। ਉਹਨਾਂ ਨੇ ਦੇਖਿਆ ਵੀ ਗੇਂਦ ਇਹਨੇ ਰੋਕੀ ਆ, ਗੇਂਦ ਨੂੰ ਗੇਂਦ ਵੱਲ ਚੱਕ ਕੇ ਉਹ ਥੱਲੇ ਆ ਗਈ, ਖੇਲ ਬੰਦ ਕਰਤੀ। ਕਹਿੰਦੇ ਤੂੰ ਕਿਵੇਂ ਆਇਆ? ਕਹਿਣ ਲੱਗਿਆ ਮਹਾਰਾਜ ਪੀਰ ਜੀ ਮੈਂ ਤੁਹਾਡਾ ਮਰੀਦ ਬਣਨ ਆਇਆ। ਕਹਿੰਦੇ ਤੂੰ ਤਾਂ ਫਿੱਟੇ ਨਹੀਂ ਹੈ ਮਰੀਦ ਬਣਨ ਦੇ, ਤੂੰ ਨਹੀਂ ਫਿੱਟਾ, ਜੇ ਜਾ ਵਾਪਸ ਚਲਾ ਜਾ, ਮੈਂ ਤੈਨੂੰ ਆਪਣੇ ਮਰੀਦਾਂ ਚ ਨਹੀਂ ਮਨਜ਼ੂਰ ਕਰਦਾ, ਉਹਨਾਂ ਚ ਨਹੀਂ ਮੈਂ ਸ਼ਾਮਲ ਕਰਦਾ। ਬਾਬਾ ਫਰੀਦ 24 ਸਾਲ ਦਾ ਤਪ ਕੀਤਾ ਹੋਇਆ, ਅੱਜ ਪਹਿਲੀ ਵਾਰੀ ਇਨਸਲਟ ਹੋਈ ਉਹਦੀ। ਹੁਣ ਜੇ ਤਾਂ ਕੋਈ ਮਾੜਾ ਧੀੜਾ ਹੁੰਦਾ ਉਹਨੂੰ ਸ਼ਕਤੀ ਦਿਖਾ ਕੇ ਕਰ ਦਿੰਦਾ ਉਲਟ ਫੁਲਟ, ਗਾਹਾਂ ਪੂਰਾ ਹੀ ਸੀਗਾ, ਉੱਥੇ ਜ਼ੋਰ ਨਾ ਚੱਲਿਆ, ਵਾਪਸ ਚੱਲਿਆ ਗਿਆ। ਫਿਰ ਮਨ ਚ ਆਇਆ ਵੀ ਚਲੋ ਚੱਲ ਕੇ ਮਿੰਨਤ ਖੁਸ਼ਾਮਦ ਕਰੀਏ। ਉੱਥੇ ਜਦ ਦੁਬਾਰਾ ਪਹੁੰਚਿਆ, ਉਹ ਇੱਕ ਸੁੱਕੇ ਹੋਏ ਦਰਖਤ ਦੇ ਥੱਲੇ ਬੈਠੇ ਸੀ। ਜੇਠ ਦਾ ਮਹੀਨਾ ਸੀ, ਧੁੱਪ ਆ ਗਈ। ਫਰੀਦ ਨੇ ਸੋਚਿਆ ਵੀ ਸਵੇਰੇ ਬੈਠੇ ਹੋਣੇ ਆ ਛਾਂ ਵਿੱਚ ਇਹਦੇ ਮੁੜਦੇ, ਤੇ ਹੁਣ ਧੁੱਪ ਆ ਗਈ, ਕਿਉਂ ਨਾ ਮੈਂ ਇਹਦੇ ਉੱਤੇ ਛਾਂ ਕਰਦਾ। ਦਰਖਤ ਵੱਲ ਦੇਖਿਆ, ਸਾਰਾ ਦਰਖਤ ਹਰਾ ਕਰਦਾ। ਉਹ ਜਦ ਠੰਡ ਜੀ ਲੱਗੀ, ਉਹਨਾਂ ਨੇ ਨੇਤਰ ਖੋਲੇ, ਕਹਿਣ ਲੱਗੇ ਕੌਣ ਆ ਗਿਆ ਦਰਖਤ ਨੂੰ ਹਰਾ ਕਰਨ ਵਾਲਾ? ਉਹ ਫੇਰ ਖੜਾ ਉੱਥੇ, ਕਹਿੰਦੇ ਉਰਿਆ ਉੱਪਰ ਨੂੰ ਚੱਕ ਕੇ ਸਾਰੇ ਜਿੰਨੀਆਂ ਟਾਹਣੀਆਂ ਨਿਕਲੀਆਂ ਸੀ ਖਤਮ ਕਰਤੀਆਂ। ਕਹਿੰਦੇ ਫੇਰ ਆ ਗਿਆ ਤੂੰ? ਕਹਿੰਦਾ ਜੀ ਮੈਂ ਮਰੀਦ ਬਣਨਾ। ਕਹਿੰਦੇ ਫਰੀਦਾ, ਐ ਨੀ ਮਰੀਦ ਬਣੀਦਾ ਹੁੰਦਾ। ਇਹ ਮਰੀਦ ਦੀ ਪਹਿਲੀ ਸ਼ਰਤ ਇਹੀ ਹੁੰਦੀ ਹੈ ਕਿ ਉਹ ਮੁਰਦਾ ਬਣਨਾ ਮਨਜ਼ੂਰ ਕਰ ਲਏ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਮਰਨਾ ਕਬੂਲ ਹੈ ਜੀਵਨ ਦੀ ਛੱਡ ਦੇ ਆਸਾ, ਮਰਨਾ ਕਬੂਲ ਲੈ ਜੀਵਨ ਦੀ ਛੱਡ ਦੇ ਆਸਾ। ਮਰਨਾ ਕਬੂਲ ਲੈ ਜੀਵਨ ਦੀ ਛੱਡ ਦੇ ਆਸਾ, ਮਰਨਾ ਕਬੂਲ ਲੈ ਜੀਵਨ ਦੀ ਛੱਡ ਦੇ ਆਸਾ। ਜੀਵਨ ਦੀ ਛੱਡਦੇ ਆਸਾ, ਜੀਵਨ ਦੀ ਛੱਡਦੇ ਆਸਾ। ਮਰਨਾ ਕਬੂਲ ਹੈ ਜੀਵਨ ਦੀ ਛੱਡਦੇ ਆਸਾ, ਨਾ ਕਬੂਲ ਲੈ ਜੀਵਨ ਦੀ ਛੱਡਦੇ ਆਸਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛਟਾਸ। ਹੋ ਸਭਨ ਕੀ ਰੇਣ ਕਾ ਤੋ ਹਮਾਰੇ ਪਾਸ। ਤੂੰ ਤਾਂ ਭਗਵਾਨ ਦਾ ਭਰਿਆ ਪਿਆ, ਕਦੇ ਮੇਰੀ ਗੇਂਦ ਉੱਤੇ ਰੋਕਦਾ, ਕਦੇ ਤੂੰ ਦਰਖਤ ਦਾ ਮੁੱਢ। ਮੈਂ ਨਹੀਂ ਕਰ ਸਕਦਾ ਸੀ ਸਾਰਾ ਕੁਛ। ਉਹ ਫਰੀਦਾ, ਜਿਉਂਦਿਆਂ ਬੰਦਿਆਂ ਨੂੰ ਕੋਈ ਵੀ ਪੀਰ ਪੈਗੰਬਰ ਗੁਰੂ ਨਹੀਂ ਸਾਂਭਿਆ ਕਰਦਾ, ਹਮੇਸ਼ਾ ਮੁਰਦਿਆਂ ਦੇ ਵਾਸਤੇ ਹੁੰਦੇ। ਤੈਨੂੰ ਕਬੂਲ ਕਰਨਾ ਪੈਣਾ। ਉਸ ਵੇਲੇ ਬਾਬੇ ਫਰੀਦ ਨੇ ਭੁੱਲ ਮੰਗ ਕੇ ਉਹਦੀ ਚਾਕਰੀ ਕਰੀ। ਪੂਰੇ 14 ਸਾਲ ਮੁਰਸ਼ਦ ਨੇ ਬੁਲਾਇਆ ਹੀ ਨਹੀਂ ਸੀਗਾ, ਭਜਨ ਕਰਦਾ ਰਿਹਾ। 38-24 ਉਹ ਤੇ 14 ਇਹ ਤੇ 48 ਸਾਲ ਲੰਘ ਗਏ, ਰੱਬ ਅਜੇ ਪਹਿਲੀ ਜਮਾਤ ਚ ਦਾਖਲ ਹੋਇਆ। ਇਹ ਬਹੁਤ ਇਹ ਸੂਲ ਜਿਹੜਾ ਨਾ ਲਿਖਿਆ, ਜੇ ਤਾਂ ਲੰਘਣਾ ਹੈ ਤਾਂ ਇਹ ਸੂਲ ਧਾਰਨਾ ਪੈਣਾ, ਜੇ ਨਹੀਂ ਲੰਘਣਾ ਫੇਰ ਨਹੀਂ ਹੁੰਦਾ। ਇੱਕ ਮਹਾਤਮਾ ਸੀਗੇ, ਬੜਾ ਉਹਨਾਂ ਦਾ ਨਾਮ ਸੀ, ਬੜੇ ਮਰੀਦ ਸੀ ਉਹਨਾਂ ਦੇ, ਚੇਲੇ ਸੀ। ਇੱਕ ਉਸੇ ਨੇੜੇ ਦੇ ਰਹਿਣ ਵਾਲਾ ਇੱਕ ਜਗੀਰਦਾਰ ਸੀ, ਜਿਹੜੀ ਚੌਧਰੀ ਜੀ ਨੂੰ ਕਹਿੰਦੇ ਨੇ, ਬਹੁਤ ਸਾਰੇ ਪਿੰਡਾਂ ਦਾ ਮਾਲਕ। ਕਹਿਣ ਲੱਗਿਆ, ਸੰਤ ਜੀ ਮੈਂ ਸੰਨਿਆਸੀ ਬਣਨਾ ਚਾਹੁੰਦਾ। ਸੰਤ ਕਹਿੰਦੇ ਵੀ ਤੈਂ ਕੀ ਕਰਨਾ ਸੰਨਿਆਸੀ ਬਣ ਕੇ? ਕਹਿੰਦਾ ਮੈਨੂੰ ਨਹੀਂ ਲੋੜ ਹੈ ਰੱਬ ਦੇ ਮਿਲਣ ਦੀ, ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ, ਮੈਂ ਏਡਾ ਬੜਾ ਅਮੀਰ ਆਦਮੀ ਹਾਂ ਨਾ, ਜੇ ਮੈਨੂੰ ਮੈਂ ਆ ਗਿਆ ਤੁਹਾਡਾ ਚੇਲਾ ਬਣ ਗਿਆ, ਆਹ ਮੇਰਾ 40-45 ਪਿੰਡਾਂ ਦੇ ਵਿੱਚ ਇੰਨਾ ਵਧੀਆ ਨਾਂ ਹੈ, ਸਾਰੇ ਲੋਕ ਤੁਰੇ ਹੀ ਆਉਣਗੇ, ਤੂੰ ਤਾਂ ਸਾਂਭੇ ਹੀ ਨਹੀਂ ਜਾਣੇ, ਫਿਰ ਮੈਂ ਕਿੰਨਾ ਅਮੀਰ ਹਾਂ, ਮੈਂ ਤਾਂ ਢੇਰ ਲਾ ਦੂੰ ਇੱਥੇ ਪੈਸੇ ਮੱਥਾ ਟੇਕ ਟੇਕ ਕੇ। ਮਹਾਤਮਾ ਕਹਿੰਦੇ ਸਾਨੂੰ ਤਾਂ ਲੋੜ ਹੀ ਨਹੀਂ ਹੈ ਕਦੇ ਦੀ, ਕਹਿੰਦਾ ਮੈਂ ਤਾਂ ਚੇਲਾ ਬਣਨਾ। ਉਹ ਬਾਰ ਬਾਰ ਕਿਹਾ, ਮਹਾਤਮਾ ਕਹਿਣ ਲੱਗੇ ਵੀ ਇਹਨੇ ਖਹਿੜਾ ਨਹੀਂ ਛੱਡਣਾ, ਇਹ ਕਿਤੇ ਨਾ ਕਿਤੇ ਜ਼ਰੂਰ ਝੰਡ ਖੜਾ ਕਰੂ। ਕਹਿੰਦੇ ਜਾ ਲੋਹਾ ਲੈ ਕੇ ਆ। ਇੱਕ ਟੁਕੜਾ ਲੋਹੇ ਦਾ ਲੈ ਗਿਆ, ਜੇਬ ਚੋਂ ਪਾਰਸ ਕੱਢਿਆ, ਉਹ ਲਾਤਾ, ਲਾ ਕੇ ਕਹਿਣ ਲੱਗੇ ਵੀ ਦੇਖ, ਤੇਰਾ ਧਨ ਦੌਲਤ ਕੁਛ ਵੀ ਨਹੀਂ ਹੈ ਸਾਡੇ ਕੋਲ, ਤਾਂ ਉਹ ਚੀਜ਼ ਹੈ ਚਾਹੇ ਇੱਥੇ ਸੋਨੇ ਦੇ ਮੰਦਰ ਖੜੇ ਕਰ ਲਈਏ, ਕੁਛ ਦਬਿਆ ਥੋੜਾ ਜਿਹਾ। ਕਹਿੰਦੇ ਸੋਨਾ ਬਣ ਗਿਆ, ਜਾ ਕੇ ਬਾਜ਼ਾਰ ਚ ਦਿਖਾ ਕੇ ਆ। ਕਹਿੰਦਾ ਹਾਂਜੀ ਸ਼ੁੱਧ ਸੋਨਾ। ਗਾਗਰ ਮੰਗਾ ਲਈ ਤੇ ਸੰਤਾਂ ਨੇ ਉਹ ਕਹਿਣ ਲੱਗੇ ਵੀ ਆਹ ਪਾਰਸੇ ਦੇ ਵਿੱਚ ਰੱਖਦੇ ਲੋਹੇ ਦੀ ਗਾਗਰ, ਆਪਾਂ ਨੂੰ ਜਦ ਭੰਡਾਰਾ ਕਰਨ ਵੇਲੇ ਲੋੜ ਪਊਗੀ, ਇਹ ਸੋਨੇ ਦੀ ਬਣੀ ਉਹ ਵੇਚ ਦਾਂਗੇ, ਫਿਰ ਆਪਣਾ ਖਰਚਾ ਚੱਲ ਜੂਗਾ। ਰੱਖਦੀ ਉਹ ਤੋਂ ਤਾਲਾ ਲਵਾ ਤਾਂ ਕਹਿੰਦੇ ਚਾਬੀ ਵੀ ਫਲਾਣੇ ਥਾਂ ਰੱਖ ਦੇ। 12 ਸਾਲ ਲੰਘ ਗਏ, ਚੇਲਿਆਂ ਨੂੰ ਟਿਕਣ ਨਾ ਦੇਵੇ, ਜੇ ਗਲਾਸ ਮਾਂਜਣ ਲੱਗਿਆ ਕਹਿੰਦਾ ਲੈ, ਉਹ ਤੂੰ ਨਹੀਂ ਮਾਂਜਦਾ ਹੋਏ, ਮੈਂ ਦੇਖ ਐਡਾ ਅਮੀਰ ਹੋ ਕੇ ਫਿਰ ਗਲਾਸ ਮਾਂਜਦਾ। 12 ਸਾਲ ਤੋਂ ਬਾਅਦ ਇੱਕ ਦਿਨ ਸੰਤਾਂ ਕੋਲ ਆਇਆ, ਕਹਿੰਦਾ ਸੰਤ ਜੀ ਮੈਂ ਤੁਹਾਡਾ ਰੋਜ਼ ਉਪਦੇਸ਼ ਸੁਣਦਾ, ਬਈ ਸ਼ਾਂਤੀ ਆ ਜਾਂਦੀ ਹੈ, ਨਾਮ ਦਾ ਰਸ ਆ ਜਾਂਦਾ, ਜੋਤ ਜਗ ਜਾਂਦੀ ਹੈ, ਅਨੰਤ ਸ਼ਬਦ ਬੋਲਣ ਲੱਗ ਜਾਂਦੇ, ਮੇਰੇ ਤਾਂ ਕੱਖ ਵੀ ਨਹੀਂ ਹੋਇਆ, ਤੇ ਮੈਨੂੰ ਲੱਗਦਾ ਤੂੰ ਪਖੰਡੀ ਸੰਤ ਹੈ। ਕਹਿੰਦੇ ਉਹ ਪਾਰਸ ਲਿਆ ਕੱਢ ਗਏ, ਉਹ ਚਲਿਆ ਗਿਆ, ਜਾ ਕੇ ਪੇਟੀ ਖੋਲੀ, ਗਾਗਰ ਚੁੱਕੀ, ਕਹਿੰਦੇ ਸੋਨੇ ਦੀ ਹੋ ਗਈ। ਕਹਿ ਸੋਨੇ ਦੀ ਕਿੱਥੇ, ਤੇਰਾ ਪਾਰਸ ਵੀ ਝੂਠਾ, ਤੂੰ ਵੀ ਝੂਠਾ। ਕਹਿੰਦੇ ਕਾਹਨੂੰ ਕਲਪੀ ਜਾਂਦਾ ਉਰੇ ਲਿਆ ਸਾਡੇ ਕੋਲ ਲਿਆਂਦਾ, ਕਹਿੰਦੇ ਪਾਰਸ ਕੱਢ। ਕਹਿੰਦੇ ਧਿਆਨਾਂ ਦੇ ਕੁਛ ਉੱਤੇ ਤਾਂ ਨਹੀਂ ਆਇਆ, ਜਦ ਧਿਆਨ ਨਾਲ ਦੇਖਿਆ ਤਾਂ ਉਹਦੇ ਇੱਕ ਬੜਾ ਹੀ ਪਤਲਾ ਜਿਹਾ ਕਾਗਜ਼ ਵਿੜਿਆ ਹੋਇਆ। ਕਹਿੰਦਾ ਮਹਾਤਮਾ ਜੀ ਆ ਕਾਗਜ਼ ਚਿੰਬੜਿਆ ਹੋਇਆ ਬਹੁਤ ਇਹਦੇ ਨਾਲ ਪਤਲਾ ਜਿਹਾ। ਕਹਿੰਦੇ ਨਾ ਨਾ ਖੁਰਚਦੇ, ਜਾਂ ਕੋਈ ਚੀਜ਼ ਲੈ ਕੇ ਖੁਰਚਦੇ। ਉਹ ਜਦ ਲਾ ਦਿੱਤਾ, ਕਹਿੰਦੇ ਹੁਣ ਲਾ, ਜਦ ਲਾਇਆ ਤਾਂ ਉਹ ਗਾਗਰ ਸੋਨੇ ਦੀ ਬਣ ਗਈ। ਕਹਿੰਦਾ ਵੀ ਪਾਰਸ ਤਾਂ ਹੈਗਾ ਸੱਚਾ, ਪਰ ਤੂੰ ਨਹੀਂ ਸੱਚਾ। ਉਹ ਕਹਿੰਦੇ ਮੈਂ ਸੱਚਾ ਝੂਠਾ ਦਿੱਤਾ ਚਾਹੇ ਕੁਛ ਹੋਵਾਂ, ਪਰ ਤੇਰੇ ਚ ਨੁਕਸ ਹੈ। ਕਹਿੰਦਾ ਮੇਰੇ ਚ ਕਾਹਦਾ ਨੁਕਸ ਹੈ? ਕਹਿੰਦੇ ਆ ਪਾਰਸ ਤਾਂ ਪਾਰਸ ਸੀਗਾ ਹੀ, ਸੰਤ ਤਾਂ ਸੰਤ ਹੁੰਦਾ ਹੀ ਹੈ, ਇਹ ਪਾਰਸ ਦੇ ਉੱਤੇ ਜਿਹੜਾ ਕਾਗਜ਼ ਵਿੜਿਆ ਹੋਇਆ ਨਾ, ਇਹਨੇ ਅਸਰ ਨਹੀਂ ਹੋਣ ਦਿੱਤਾ। ਤੇਰੇ ਮਨ ਦੇ ਉੱਤੇ ਵਿੜਿਆ ਹੋਇਆ ਵੀ ਮੈਂ ਵੱਡਾ ਜਗੀਰਦਾਰ ਹਾਂ, ਮੈਂ ਵੱਡਾ ਚੌਧਰੀ ਹਾਂ, ਉਹ ਆ ਤੇਰੀ ਜਿਹੜੀ ਚੀਜ਼ ਹੈ ਇਹ ਕੋਈ ਵੀ ਅਸਰ ਨਹੀਂ ਹੋਣ ਦਿੰਦੀ, ਇਹ ਜਿਉਂਦਿਆਂ ਦਾ ਘਰ ਨਹੀਂ ਹੈ, ਇੱਥੇ ਮਰਨਾ ਪੈਂਦਾ ਪਿਆਰਿਆ, ਜੇ ਤਾਂ ਬਣਨਾ ਪਹਿਲਾਂ ਆਪਣਾ ਆਪ ਛੱਡ ਦੇ, ਪਹਿਲਾਂ ਮਰਨ ਕੋਲ ਜੀਵਨ ਕੀ ਸਾਡਾ, ਸੋਤ ਬਨ ਕੀ ਰਹਿਣਕਾ, ਤਾਂ ਹਮਾਰੇ ਪਾਸ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਪਾਸ ਇੱਕ ਚੌਧਰੀ ਆਉਂਦਾ। ਉਸਨੇ ਆ ਕੇ ਦੀਵਾਨ ਸੁਣਿਆ, ਦੀਵਾਨ ਸੁਣਨ ਤੋਂ ਬਾਅਦ ਬਹੁਤ ਸਾਰੇ ਪਿੰਡਾਂ ਦਾ ਚੌਧਰੀ ਸੀ, ਪਹਿਲਾਂ ਚੌਧਰੀ ਸਰਕਾਰੇ ਦਰਬਾਰੇ ਉਹੀ ਬੁਲਾਇਆ ਜਾਂਦੇ ਸੀ, ਅਤੇ ਬੜਾ ਮਾਣ ਉਹਨਾਂ ਨੂੰ ਮਿਲਿਆ ਕਰਦਾ, ਸਰੋਪੇ ਦਿੰਦੇ ਸੀ। ਇਸ ਤਰ੍ਹਾਂ ਹੀ ਇਹ ਇਸਲਾਮ ਜਿਹੜੇ ਮੁਗਲ ਬਾਦਸ਼ਾਹ ਰਾਜ ਕਰਦੇ ਸੀ, ਇਹ ਚੌਧਰੀ ਜਿਹੜੇ ਸੀ ਪੰਜਾਬ ਦੇ ਵਿੱਚ ਉਸ ਸਮੇਂ ਜਦੋਂ ਗੁਰੂਆਂ ਦੇ ਸਮਾਂ ਸੀ, ਉਸ ਵੇਲੇ ਸਾਡੇ ਜਿਹੜੇ ਬਜ਼ੁਰਗ ਸੀ ਨਾ, ਤੁਹਾਡੇ ਵੀ ਸਾਡੇ ਵੀ ਸਾਰਿਆਂ ਦੇ, ਇਹ ਨਿਗਾਹੇ ਜਾਂਦੇ ਹੁੰਦੇ। ਉਹ ਨਿਗਾਹੇ ਵਾਲਾ ਜਿਹੜਾ ਅਹਿਮਦ ਪੀਰ ਸੀ, ਉਹ ਕਰਾਮਾਤੀ ਸੀ, ਉਹਨੇ ਇੰਨੇ ਚੇਲੇ ਰੱਖ ਲਏ ਭਰਾਈ, ਉਹਦਾ ਹੀ ਗੁਣ ਗਾਈ ਜਾਇਆ ਕਰਦੀ। ਸਾਨੂੰ ਉਹਨਾਂ ਨੇ ਰੋਟ ਜਿਹੜਾ ਪਕਾਉਣਾ, ਪਹਿਲਾਂ ਚੱਕ ਉਹਨੇ ਮਾਰਨਾ, ਜੂਠਾ ਸਾਨੂੰ ਬਣਨਾ ਵੀ ਪੀਰ ਨੂੰ ਭੋਗ ਲੱਗ ਗਿਆ, ਹੁਣ ਖਾ ਲਓ, ਸਾਡੇ ਬਜ਼ੁਰਗ ਖਾ ਲੈਂਦੇ, ਨਾ ਉਹ ਮੁਸਲਮਾਨ ਨਾ ਉਹ ਹਿੰਦੂ। ਗੱਲ ਸੁਣਦੇ ਨਹੀਂ ਸੀ, ਇੱਕੋ ਗੱਲ ਸੀ ਵੀ ਸਾਲ ਦੇ ਵਿੱਚ ਜਾਂਦੇ ਸੀ ਉੱਥੇ, ਅਤੇ ਜਿਹੜਾ ਮੁਖੀ ਹੁੰਦਾ ਉਹ ਲੈ ਕੇ ਜਾਂਦਾ ਹੁੰਦਾ, ਜਿਵੇਂ ਗੁਰੂ ਅੰਗਦ ਪਾਤਸ਼ਾਹ ਸੀ, ਸਾਲ ਦੇ ਸਾਲ ਦੇਵੀ ਦੀ ਯਾਤਰਾ ਨੂੰ ਜਾਂਦੇ ਸੀ, ਮੁਖੀ ਹੋ ਕੇ ਜਾਂਦੇ ਹੁੰਦੇ। ਇਹ ਵੀ ਭਾਈ ਤੀਰਥਾ ਸੀ, ਇਹਦਾ ਨਾਂ, ਮੁਖੀ ਹੋ ਕੇ ਜਾਂਦਾ ਹੁੰਦਾ, ਪਰ ਇਹਨੂੰ ਇੱਕ ਗੁਰਸਿੱਖ ਮਿਲ ਗਿਆ। ਉਹਨੇ ਕਿਹਾ ਕਿਉਂ ਜਨਮ ਬਰਬਾਦ ਕਰ ਰਿਹਾ, ਇਹ ਤਾਂ ਨਾਮ ਜਪਣ ਵਾਸਤੇ ਆਇਆ, ਇਹ ਕਬਰਾਂ ਨੂੰ ਮੱਥੇ ਟੇਕਣ ਵਾਸਤੇ ਨਹੀਂ ਆਇਆ ਹੋਇਆ। ਬਹੁਤ ਬਚਨ ਕਹੇ ਉਹਨੂੰ ਸੋਝੀ ਆ ਗਈ, ਕਹਿੰਦਾ ਫਿਰ ਮੈਨੂੰ ਨਾਮ ਕਿੱਥੋਂ ਮਿਲੂ? ਕਹਿੰਦਾ ਨਾਮ ਤੈਨੂੰ ਮਿਲੂ ਗੁਰੂ ਅਰਜਨ ਪਾਤਸ਼ਾਹ ਤੋਂ, ਉੱਥੇ ਜਾ ਕੇ ਹਾਜ਼ਰੀ ਭਰ। ਉੱਥੇ ਆ ਕੇ ਮਹਾਰਾਜ ਦੇ ਦਰਬਾਰ ਦੇ ਵਿੱਚ ਪੱਲਾ ਅੱਡਿਆ, ਹੇ ਪਾਤਸ਼ਾਹ ਮੈਨੂੰ ਤੁਸੀਂ ਨਾਮ ਦੀ ਦਾਤ ਬਣਾ ਦਿਓ, ਮੈਨੂੰ ਆਪਣਾ ਚਰਨ ਸੇਵਕ ਬਣਾ ਕੇ ਆਪਣਾ ਸਿੱਖ ਬਣਾ ਲਓ। ਮਹਾਰਾਜ ਨੇ ਸਾਰਾ ਹਾਲ ਚਾਲ ਪੁੱਛਿਆ, ਕਹਿੰਦੇ ਦੇਖ ਭਾਈ ਚੌਧਰੀ, ਤੂੰ ਹੈ ਚੌਧਰੀ, ਤੇਰੀ ਚੌਧਰ ਹੈ ਬਹੁਤ ਸਾਰੇ ਪਿੰਡਾਂ ਚ, ਤੇ ਤੂੰ ਮੰਨਦਾ ਨਗਾਈਏ ਨੂੰ, ਤੇਰੇ ਘਰ ਵਿੱਚ ਉਹਦਾ ਮੁਕਾਮ ਬਣਿਆ ਹੋਇਆ, ਉੱਥੇ ਹਰ ਵੀਰਵਾਰ ਤੂੰ ਦੀਵੇ ਜਲੀ ਜਾਂਦਾ, ਇਹ ਜਿਹੜੀ ਤੂੰ ਚੀਜ਼ ਮੰਗਦਾ ਇਹ ਤਾਂ ਬਹੁਤ ਔਖੀ ਹੈ, ਇਹ ਤਾਂ ਪਿਆਰ ਪ੍ਰੇਮ ਦੀ ਖੇਡ ਹੈ, ਤਾਂ ਇਹ ਹਿਰਦੇ ਚ ਬਸਣੀ ਹੈ, ਨਹੀਂ ਨੀ ਬਸਣੀ, ਤੇ ਤੂੰ ਨਾ ਉਹਨੂੰ ਇਹ ਮੰਨੀ ਜਾ, ਅਜੇ ਤੂੰ ਫਿੱਟ ਨਹੀਂ ਹੈਗਾ, ਤੈਨੂੰ ਸਿੱਖੀ ਦੀ ਦਾਤ ਦਿੱਤੀ ਨਹੀਂ ਜਾ ਸਕਦੀ। ਕਹਿੰਦਾ ਮਹਾਰਾਜ ਹੁਕਮ ਕਰੋ ਕਿਵੇਂ ਮਿਲਦੀ ਹੈ? ਕਹਿੰਦੇ ਪਹਿਲਾਂ ਢਾਕਿਆ ਮੁਕਾਮ, ਤੇਰੀ ਮੁਖਾਲਫਤ ਹੋਏਗੀ ਬਹੁਤ। ਕਹਿੰਦੇ ਜੋ ਹੋਣਾ ਹੋਵੇ ਮਹਾਰਾਜ, ਮੈਂ ਤਾਂ ਤੁਹਾਡੇ ਚਰਨਾਂ ਦਾ ਸੇਵਕ ਬਣਨਾ, ਮੈਂ ਨਾਮ ਲੈਣਾ। ਘਰ ਗਿਆ ਜਾ ਕੇ ਘਰ ਵਾਲੀ ਨੇ ਪੁੱਛਿਆ, ਇੱਕ ਲੜਕੀ ਸੀ, ਕਹਿਣ ਲੱਗਾ ਮੈਂ ਤਾਂ ਸਿੱਖੀ ਧਾਰਨ ਕਰਨੀ ਹੈ। ਕਹਿੰਦੇ ਕੀ ਕਰਨਾ? ਕਹਿੰਦਾ ਮੈਂ ਆਹ ਜਿਹੜਾ ਮੁਕਾਮ ਹੈ ਨਾ ਨਗਾਹੇ ਦਾ, ਇਹ ਪੱਟ ਦੇਣਾ। ਦੁਆਬੇ ਜਾਮ ਹੁੰਦੇ ਸੀ ਪਹਿਲਾਂ, ਸਾਡੇ ਪਿੰਡਾਂ ਚ ਵੀ ਹੁੰਦੇ, ਹੁਣ ਵੀ ਹੈਗੇ। ਉਹ ਜਦ ਢਾਉਣ ਲੱਗਿਆ ਸਾਰਾ ਪਿੰਡ ਇਕੱਠਾ ਹੋ ਗਿਆ, ਕੋਈ ਨੱਠ ਗਿਆ, ਕਹੀ ਫੜੇ, ਕਹਿੰਦੇ ਤੂੰ ਕਮਲਾ ਹੋ ਗਿਆ, ਤੂੰ ਕਿਤੇ ਅੰਮ੍ਰਿਤਸਰ ਵਾਲੇ ਗੁਰੂ ਕੋਲ ਤਾਂ ਨਹੀਂ ਜਾਇਆ? ਉਹ ਜਿਹੜਾ ਵੀ ਉਹਦੇ ਕੋਲ ਜਾਂਦਾ ਕਹਿੰਦੇ ਉਹ ਹੋਰੇ ਤਰ੍ਹਾਂ ਦਾ ਹੋ ਜਾਂਦਾ, ਕਿ ਤੁਹਾਡਾ ਰਿਸ਼ਤੇਦਾਰ ਭਾਈ ਤਿਲਕੂ ਉਹ ਵੀ ਐਵੇਂ ਜਿਵੇਂ ਹੋ ਗਿਆ, ਹੁਣ ਤੂੰ ਐਂ ਕਰਨ ਲੱਗ ਗਿਆ। ਕੋਈ ਕਹਿੰਦੇ ਤੂੰ ਸਾਡੀ ਗੱਲ ਮੰਨ, ਪੀਰ ਨੇ ਹੋ ਜਾਣਾ ਨਾਰਾਜ਼, ਤੇਰਾ ਘਰ ਬਰਬਾਦ ਕਰ ਦੇਣਾ। ਉਹ ਕਹਿੰਦਾ ਜੋ ਹੋਣਾ ਹੋ ਜਾਵੇ, ਚਾਹੇ ਮੈਂ ਮਰ ਜਾ, ਮੈਂ ਤਾਂ ਗੁਰੂ ਦੀ ਸਿੱਖੀ ਧਾਰਨ ਕਰਨੀ। ਉਹਦੇ ਬਾਅਦ ਗੁਰੂ ਮਹਾਰਾਜ ਜੀ ਦੇ ਪਾਸ ਆ ਗਿਆ, ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਮੁਕਾਮ ਤਾਂ ਮੈਂ ਢਾਹਿਆ ਆ। ਕਹਿੰਦੇ ਮੁਖਾਲਫਤ ਕਿੰਨੀ ਹੋਈ? ਕਹਿੰਦਾ ਮੁਖਾਲਫਤ ਮਹਾਰਾਜ ਸਾਰਾ ਹੀ ਪਿੰਡ ਆ ਗਿਆ, ਨੇੜੇ ਤੇਰੇ ਦੇ ਪਿੰਡਾਂ ਨੂੰ ਪਤਾ ਲੱਗ ਗਿਆ, ਉਹ ਵੀ ਆ ਗਏ, ਤੇ ਉਹ ਮੈਨੂੰ ਅੱਜ ਤੱਕ ਕਿਸੇ ਨੇ ਬੁਰਾ ਨਹੀਂ ਸੀ ਕਿਹਾ, ਮੇਰਾ ਕਹਿਣਾ ਹੀ ਮੰਨਦੇ ਸੀ। ਅੱਜ ਮੈਂ ਦੇਖਿਆ ਗਹਿਰੀਆਂ ਅੱਖਾਂ ਕਰੀਆਂ ਹੋਈਆਂ ਮੇਰੇ ਵੱਲ। ਉਹ ਕਹਿੰਦੇ ਤੀਰਥਾ, ਇੱਦੋਂ ਵੀ ਗਾਹਾਂ ਤਕਲੀਫ ਤੈਨੂੰ ਮੈਂ ਆਉਣੀ ਹੈ, ਇਹ ਕੋਈ ਸਖਾਲੀ ਚੀਜ਼ ਨਹੀਂ ਹੈ। ਇਹ ਕਹਿੰਦੇ ਨੇ ਜਿਉਂਦੇ ਮਰ ਜਾ ਬਣਾ ਸਿੱਖੀ ਕਮਾਉਣੀ ਔਖੀ, ਜਿਉਂਦੇ ਮਰ ਜਾ ਬਣਾ ਸਿੱਖੀ ਕਮਾਉਣੀ ਔਖੀ, ਮਰ ਜਾ ਆਪਣਾ ਸਿੱਖੀ ਕਮਾਉਣੀ, ਜਿਉਂਦੇ ਮਰ ਜਾ ਆਪਣਾ ਸਿੱਖੀ ਕਮਾਉਣੀ ਔਖੀ। ਜਿਉਂਦੇ ਮਰ ਜਾ ਬਣਾ ਸਿੱਖੀ ਕਮਾਉਣੀ ਔਖੀ, ਜਿਉਂਦੇ ਮਰ ਜਾ ਬਣਾ ਸਿੱਖੀ ਕਮਾਉਣੀ ਔਖੀ। ਪ੍ਰੇਮ ਖੇਡਣ ਕਾ ਚਾਓ ਸਿਰ ਦਰ ਤਲੀ ਗਲੀ ਮੁਰਿਆਓ, ਜੇ ਤਬ ਪ੍ਰੇਮ ਖੇਲਣ ਕਾ ਚਾਓ, ਸਿਰ ਦਰ ਤਲੀ ਗਲੀ ਮੁਰਜਾਓ। ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਰਨ ਕੀ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਿਆਸ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਿਆਸ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਿਆਸ। ਸੋ ਸਪਨ ਕੀ ਰੇਣ ਕਾ ਤੋ ਮਾਰੇ ਪਾਸ। ਕਹਿਣ ਲੱਗੇ ਭਾਈ ਤੀਰ ਸਾਹਿਬ, ਤੂੰ ਸਿੱਖੀ ਦੀ ਮੰਗ ਕਰ ਰਿਹਾ, ਸਿੱਖ ਬਣਨਾ ਬੜਾ ਔਖਾ। ਸਿੱਖ ਬਣਨ ਤੋਂ ਪਹਿਲਾਂ ਫੈਸਲੇ ਕਰਨੇ ਪੈਂਦੇ, ਕਿਉਂਕਿ ਔਖੀ ਹੈ ਚੀਜ਼। ਦੁਨੀਆਂ ਦਾ ਰਸਤਾ ਹੋਰ ਹੈ, ਸਿੱਖੀ ਦਾ ਰਸਤਾ ਹੋਰ ਹੈ। ਮੁਰਦਾ ਹੋਏ ਮਰੀਦ ਲੰਘ ਨਹੀਂ ਹੋਣ, ਤੈਨੂੰ ਮੈਂ ਭਾਵ ਤੋਂ ਮਰਨਾ ਪੈਣਾ। ਇਹਦੀ ਤੈਨੂੰ ਸਮਝ ਹੌਲੀ ਹੌਲੀ ਆਏਗੀ, ਪਹਿਲਾਂ ਕਬੂਲ ਤਾਂ ਕਰ ਲੈਣਾ। ਕਹਿੰਦਾ ਕਬੂਲ ਹੈ ਮਹਾਰਾਜ। ਕਹਿੰਦੇ ਦੁੱਖ ਆਉਣੇ ਨੇ, ਸੁੱਖ ਆਉਣੇ ਨੇ, ਉਪਮਾ ਹੋਣੀ ਹੈ, ਨਿੰਦਿਆ ਹੋਣੀ ਹੈ, ਬੜਾ ਕੁਛ ਹੋਣਾ, ਵਧਾਈਆਂ ਵੀ ਮਿਲਣੀਆਂ, ਅਫਸੋਸ ਵੀ ਹੋਣੇ ਨੇ। ਪਿਆਰਿਆ ਇਹਦੇ ਵਿੱਚ ਇੱਕ ਰਸ ਰਹਿਣਾ ਪੈਣਾ, ਕਿਉਂਕਿ ਤੂੰ ਮੁਰਦਾ ਹੋ ਚੁੱਕਿਆ। ਜਿਉਂਦੇ ਆਦਮੀ ਦੇ ਵਿੱਚ ਭਾਵ ਜਾਗਦੇ ਨੇ, ਮੁਰਦੇ 'ਚ ਕੋਈ ਭਾਵ ਨਹੀਂ ਜਾਗਦਾ। ਮਹਾਰਾਜ ਨੇ ਸਾਰੀ ਗੱਲ ਸਮਝਾ ਤੀ। ਕਹਿੰਦੇ ਕਹਿਣਾ ਜ਼ਬਾਨ ਨਾਲ ਬੜਾ ਔਖਾ ਹੈ, ਅਤੇ ਜਿਸ ਵਕਤ ਜੀਵਨ ਗੁਜ਼ਾਰਨਾ ਪੈਂਦਾ ਫਿਰ ਔਖਾ। ਇਹਦੇ ਵਿੱਚ ਜਿਹੜੀਆਂ ਤੁਕਾਂ ਨੇ ਉਹ ਬਹੁਤ ਵਿਸਥਾਰ ਵਾਲੀਆਂ ਨੇ। ਮੁਰਦਾ ਹੋਏ ਮਰੀਦ ਨਾ ਗੱਲ ਨਹੀਂ ਹੋਣਾ, ਸਾਬਰ ਸਿਦਕ ਸ਼ਹੀਦ ਭਰਮ ਭਾਉ ਹੋਣਾ, ਤਿੰਨ ਗੱਲਾਂ ਲਈ। ਇਹ ਸਬਰ ਇੰਨਾ ਜ਼ਬਰਦਸਤ ਚਾਹੀਦਾ, ਜਿਹਨੂੰ ਕਹਿੰਦੇ ਨੇ ਆਪਣਾ ਸਵੈ ਕੰਟਰੋਲ ਸੰਜਮ, ਵੀ ਉਹਦੇ ਵਿੱਚੋਂ ਡੋਲੇ ਨਾ ਬਿਲਕੁਲ। ਇੱਕ ਵਾਰੀ ਈਰਾਨ ਦਾ ਬਾਦਸ਼ਾਹ ਦਰਬਾਰ ਦੇ ਵਿੱਚ ਕਥਾ ਕਰਾਇਆ ਕਰਦੇ ਸੀ, ਤਾਂ ਉਹਨੇ ਉਲਮਾ ਜਿਹੜੇ ਸੀ ਉੱਥੇ ਦੇ ਵਿਦਵਾਨ, ਜਿਹਨੂੰ ਅਸੀਂ ਸਬੁੱਧੀਜੀਵੀ ਕਹਿੰਦੇ ਹਾਂ, ਉਹਨਾਂ ਨੂੰ ਕਿਹਾ ਵੀ ਮੈਨੂੰ ਦੱਸੋ ਸਬਰ ਕੀ ਹੁੰਦਾ ਅਤੇ ਸ਼ੁਕਰ ਕੀ ਹੁੰਦਾ। ਉਹਨਾਂ ਨੇ, ਮੌਲਵੀਆਂ ਨੇ, ਉਹਨਾਂ ਸਾਰਿਆਂ ਨੇ ਆਪਣੇ ਆਪਣੇ ਮਤ ਦੱਸੇ, ਉਹ ਸੈਟਿਸਫਾਈਡ ਨਾ ਹੋਇਆ, ਤਸੱਲੀ ਨਾ ਆਈ ਉਹਨੂੰ। ਤਾਂ ਉਸ ਵੇਲੇ ਕੋਈ ਪੀਰ ਸੀ ਉੱਥੇ ਬੈਠਾ, ਉਹ ਕਹਿੰਦਾ ਉਹ ਬਾਦਸ਼ਾਹ ਸੋ, ਜੇ ਤਾਂ ਸਹੀ ਪ੍ਰੈਕਟੀਕਲ ਅਰਥ ਜਾਣਨੇ ਨੇ ਤਾਂ ਤੂੰ ਐਂ ਕਰ, ਆਪਣੇ ਅੰਬੈਸਟਰ ਨੂੰ ਭੇਜ ਦੇ ਔਰੰਗਜ਼ੇਬ ਦੇ ਪਾਸ, ਉਹਦੀ ਜੇਲ੍ਹ ਦੇ ਅੰਦਰ ਇੱਕ ਸਰਮਦ ਨਾਮ ਦਾ ਦਰਵੇਸ਼ ਹੈ, ਉਹ ਅਰਥ ਦੱਸ ਸਕਦਾ, ਹੁਣ ਕੋਈ ਨਹੀਂ ਦੱਸ ਸਕਦਾ। ਗੱਲ ਸਮਝਣ ਵਾਲੀ ਹੈ, ਬੜੀ ਜ਼ਬਰਦਸਤ ਹੈ। ਉਸਨੇ ਇਸੇ ਤਰ੍ਹਾਂ ਕੀਤਾ, ਉਹ ਆਇਆ ਅੰਬੈਸਟਰ, ਆ ਕੇ ਇਜਾਜ਼ਤ ਲੈ ਲਈ। ਉਹਨਾਂ ਦਿਨਾਂ ਦੇ ਅੰਦਰ ਸਰਮਦ ਪੀਰ ਜਿਹੜਾ ਸੀ ਜੇਲ੍ਹ ਖਾਨੇ 'ਚ ਬੰਦ ਸੀ, ਸਤਕੜੀਆਂ ਲੱਗੀਆਂ ਹੋਈਆਂ, ਬੇੜੀਆਂ ਲੱਗੀਆਂ ਹੋਈਆਂ। ਹੁਕਮ ਹੋਇਆ ਸੀ ਕਿ ਇਹਨੂੰ ਸੂਰਜ ਨਾ ਦਿਖਾਓ, ਹਨੇਰੇ ਸੈੱਲ 'ਚ ਬੰਦ ਕਰ। ਬਹੁਤ ਹਨੇਰੇ ਸੈੱਲ ਆਉਂਦੇ ਆ, ਮੈਂ ਦੇਖੇ ਹੋਏ ਨੇ ਇੰਗਲੈਂਡ, ਉੱਤੋਂ ਜਿਵੇਂ ਲਿਫਟ ਦੇ ਵਿੱਚ ਲੈਂਦੇ ਆ, ਐਂ ਲਾ ਦਿੰਦੇ ਨੇ, ਉੱਤੇ ਟੱਕਣ ਦੇ ਦਿੰਦੇ ਨੇ, ਹਵਾ ਨੂੰ ਥੋੜ੍ਹਾ ਥੋੜ੍ਹਾ ਰਾਹ ਰੱਖਿਆ ਹੁੰਦਾ, ਰੋਸ਼ਨੀ ਕੋਈ ਨਹੀਂ ਹੁੰਦੀ ਉੱਥੇ। ਜਦ ਆਦਮੀ ਅੰਨਾ ਹੋ ਜਾਂਦਾ ਜਾਂ ਦੁਖੀ ਹੁੰਦਾ ਇਕੱਲਾ, ਉਹਦੇ ਵਿੱਚ ਰੱਖਿਆ ਹੋਇਆ। ਉਹ ਕਹਿੰਦਾ ਮਿਲ ਸਕਦਾ। ਜਿਸ ਵਕਤ ਇਹ ਅੰਬੈਸਡਰ ਜਾਂਦਾ ਸਫੀਰ, ਇਹਨੇ ਕਿਹਾ ਵੀ ਜੇ ਉਹ ਏਡਾ ਹੀ ਪੀਰ ਹੈ ਤਾਂ ਮੈਨੂੰ ਮਿਲ ਲਵੇ, ਆਪ ਮਿਲ ਲਵੇ। ਜਦ ਅੱਗੇ ਗਿਆ, ਤਾਲਾ ਘਲਾਉਣ ਦੀ ਲੋੜ ਹੀ ਨਹੀਂ, ਦੇਖਿਆ ਵੀ ਤਾਲਾ ਲੱਗਿਆ ਹੋਇਆ, ਦੇਖਦੇ ਦੇਖਦੇ ਦਰਵਾਜ਼ਾ ਖੁੱਲ ਗਿਆ, ਤਾਲਾ ਥੱਲੇ ਗਿਰ ਗਿਆ, ਦੂਜੇ ਦਰਵਾਜ਼ੇ ਦਾ ਤਾਲਾ ਉਹ ਵੀ ਖੁੱਲ ਗਿਆ, ਤੀਸਰਾ, ਚੌਥਾ, ਪੰਜਵਾਂ, ਛੇਵਾਂ, ਸੱਤ ਦਰਵਾਜ਼ੇ ਗੇਟ ਲੱਗੇ ਹੋਏ ਸੀ ਪੀਰ ਦੇ। ਅੰਦਰ ਚਲਿਆ ਗਿਆ, ਉਹ ਬਾਹਰ ਆ ਗਏ ਜਿੱਥੇ ਰੋਸ਼ਨੀ ਸੀ। ਕਹਿਣ ਲੱਗੇ ਕਿਵੇਂ ਆਇਆ? ਕਹਿੰਦੇ ਮੈਂ ਸਬਰ ਤੇ ਸ਼ੁਕਰ ਦਾ ਅਰਥ ਸਿੱਖਣਾ ਹੈ, ਪੁੱਛਣਾ ਹੈ। ਕਹਿੰਦੇ ਐਡੀ ਦੂਰ ਤੇਰੇ ਰਾਜੇ ਨੂੰ ਕਿਸੇ ਨੇ ਦੱਸਿਆ ਨਾ? ਕਹਿੰਦਾ ਨਾ, ਤੁਹਾਡਾ ਨਾਂ ਲਿਆ। ਕਹਿੰਦੇ ਐਂ ਕਰੀ, ਬੜੀ ਦੇਰ ਹੋ ਗਈ ਮੈਨੂੰ ਇਸ਼ਨਾਨ ਕੀਤੇ ਨੂੰ, ਕੱਲ ਨੂੰ ਆਈ, ਇੱਕ ਮਸ਼ਕ ਲਿਆਈ ਪਾਣੀ ਦੀ ਤੇ ਦੋ ਗਜ ਕੱਪੜਾ ਲਿਆਈ, ਮੇਰੇ ਤੇੜ ਕੱਪੜਾ ਕੋਈ ਨੀ, ਮੈਂ ਬਰਹਿਣਾ। ਇਸ ਤਰ੍ਹਾਂ ਕੀਤਾ, ਮਸ਼ਕ ਆ ਗਈ, ਬੈਠ ਗਿਆ ਉੱਪਰ ਪਾਣੀ ਪਾਈ ਗਏ ਨਾਤਾ ਨਹਾਉਣ ਤੋਂ ਬਾਅਦ ਦੋ ਗਜ ਕੱਪੜਾ ਤੈ ਆਲੇ ਦੁਆਲੇ ਪੇੜ ਲਿਆ ਅਜੇ ਮੁੱਕਿਆ ਹੀ ਸੀ ਉਸੇ ਵੇਲੇ ਸਜ਼ਾ ਦੇਣ ਵਾਲਾ ਉਹਨੂੰ ਸਜ਼ਾ ਸੀ ਵੀ ਰੋਜ਼ ਇਹਦੇ 100 ਕੋਰੜਾ ਮਾਰਿਆ ਜਾਵੇ ਉਹ ਕੋਰੜਿਆਂ ਵਾਲੇ ਜਲਾਦ ਆ ਗਏ ਇਹ ਪਾਸੇ ਹਟ ਗਿਆ ਜਿਹੜਾ ਸਫੀਰ ਸੀ ਸਰਮੱਧ ਚੌਂਕ ਦਾ ਮਾਰ ਕੇ ਬੈਠ ਗਿਆ ਉਹਦੇ ਕੋਰੜਾ ਬਚਦਾ ਕੋਰੜੇ ਵਿੱਚ ਹੈ ਕਹਿੰਦਾ ਆਦਮੀ ਬੂ ਕਹਿੰਦਾ ਯਾਰ ਰੱਬਾ ਉਹ ਬਖਸ਼ ਲੈ ਉਹ ਵਾਹਿਗੁਰੂ ਕੀ ਹੋ ਗਿਆ ਅਜਿਹਾ ਜਗਰ ਨਾਮ ਕਰਦੇ ਆ ਸੱਟ ਕਿਤੇ ਸਹਿ ਹੁੰਦੀ ਹੈ ਉਹ ਕੁਛ ਵੀ ਨਹੀਂ ਕਰਦੇ ਉਹਨਾਂ ਨੇ ਹੱਥ ਚੱਕਿਆ ਹੋਇਆ ਐ ਕਰੀ ਜਾਂਦੇ ਨੇ ਕੋਰੜਾ ਬਚਦਾ ਐ ਕਰਦੇ ਐ ਹੈਰਾਨ ਹੋ ਗਿਆ ਵੀ ਇਹ ਹੈ ਬੂ ਕੁਛ ਵੀ ਨਹੀਂ ਕਰਦਾ ਉਂਗਲੀ ਹਿਲਾਈ ਜਾਂਦਾ ਜਦ 50 ਲੱਗ ਕੇ ਕਹਿੰਦੇ ਤੈਨੂੰ ਅਰਥ ਸਮਝ ਆਇਆ ਕਹਿੰਦਾ ਨਹੀਂ ਆਇਆ ਕਹਿੰਦਾ ਤੁਸੀਂ ਬੋਲੇ ਹੀ ਨਹੀਂ ਅਰਥ ਮੈਨੂੰ ਕਹਿੰਦਾ ਆਵੇ ਕਹਿੰਦੇ ਮੈਂ ਤੈਨੂੰ ਪ੍ਰੈਕਟੀਕਲੀ ਕਰਕੇ ਦਿਖਾਇਆ ਚੰਗਾ ਤੈਨੂੰ ਮੈਂ ਅੱਖਾਂ ਦਿੰਦਾ ਗਾਇਬ ਨੂੰ ਦੇਖਣ ਵਾਲੀਆਂ ਇਹਨੂੰ 4th ਡਾਇਮੈਨਸ਼ਨ ਕਹਿੰਦੇ ਨੇ ਸਾਡੇ ਕੋਲ ਨਹੀਂ ਉਹ ਅਸੀਂ 3 ਡਾਇਮੈਨਸ਼ਨਾਂ ਚ ਜਿਉਂਦੇ ਹਾਂ ਦੇਸ਼ ਕਾਲ ਤੇ ਵਸਤੂ ਚ ਚੌਥੀ ਦਾ ਨਹੀਂ ਸਾਨੂੰ ਪਤਾ ਉਹ ਜਦ ਨੇਤਰ ਖੋਲਤੇ ਕੋੜੇ ਵਾਲਾ ਫੇਰ ਆਇਆ ਕੋੜਾ ਮਾਰ ਉਹ ਕੀ ਦੇਖਦਾ ਬੇਅੰਤ ਫਰਿਸ਼ਤੇ ਸ਼ਕਤੀਆਂ ਖੜੀਆਂ ਹੱਥ ਬੰਨੀ ਦਰਵੇਸ਼ ਸਾਈਂ ਸਾਨੂੰ ਹੁਕਮ ਦੇ ਅਸੀਂ ਇਹਦੇ ਰਾਜ ਦਾ ਜੜ ਉਖੜ ਦੀਏ ਤਲਾ ਮੂਲ ਪੱਟ ਦੀਏ ਇਹਦਾ ਹੁਕਮ ਦੇ ਸਾਨੂੰ ਉਹ ਐਂ ਕਰੀ ਜਾਂਦਾ 101 ਕੋੜਾ ਲੱਗ ਹਟਿਆ ਕਹਿੰਦੇ ਅਰਥ ਸਮਝ ਆਇਆ ਕਹਿੰਦਾ ਨਹੀਂ ਆਇਆ ਕਹਿੰਦੇ ਫਿਰ ਹੋਰ ਮੈਂ ਤੈਨੂੰ ਕਿਵੇਂ ਸਮਝਾਵਾਂ ਦੇਖ ਇੱਕ ਫੁਰਨਾ ਮੈਂ ਕਰਦਾ ਲਾਲ ਕਿਲਾ ਉਹ ਜਾਊ ਪਾਟ ਕੇ ਜਮਨਾ ਦੇ ਵਿੱਚ ਗਿਰਨੀਆਂ ਦੀਆਂ ਇੱਟਾਂ ਜਾ ਕੇ ਦਿੱਲੀ ਸ਼ਹਿਰ ਸਾਰਾ ਗਰਕ ਹੋਜੂ ਇਹ ਮੁਗਲੀਆ ਖਾਨਦਾਨ ਸਾਰਾ ਹੀ ਮਾਰਿਆ ਜਾਏਗਾ ਇੰਨੀ ਸਮਰੱਥਾ ਰੱਖਦਾ ਹੋਇਆ ਮੈਂ ਰੱਬ ਦੀ ਰਜ਼ਾ ਵਿੱਚ ਹੈ ਕਿਉਂਕਿ ਉਹਦੀ ਰਜ਼ਾ ਵਿੱਚ ਹੋ ਰਿਹਾ ਸਭ ਕੁਛ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਮੈਂ ਉਹਦੀ ਰਜ਼ਾ ਮੰਨ ਰਿਹਾ ਹੁਕਮ ਮੰਨ ਰਿਹਾ ਉਹਦੇ ਹੁਕਮ ਤੋਂ ਬਾਹਰ ਨਹੀਂ ਕੋਈ ਚੀਜ਼ ਹੋ ਰਹੀ ਇਹ ਸਭ ਕੁਛ ਮੇਰੇ ਅੱਲਾ ਵੱਲੋਂ ਹੋ ਰਿਹਾ ਤੇ ਮੈਂ ਇੰਨੀ ਤਾਕਤ ਰੱਖਦਾ ਕਿੰਨੇ ਫਰਿਸ਼ਤੇ ਮਿੰਨਤਾਂ ਕਰਦੇ ਨੇ ਜੇ ਮੈਂ ਉਹਨਾਂ ਨੂੰ ਇਹ ਕਹਿਦਾ ਉਹੀ ਉਜਾੜਾ ਪਾ ਦੇਣਗੇ ਪਰ ਮੇਰੇ 'ਚ ਵੀ ਇੰਨੀ ਜ਼ਬਰਦਸਤ ਸ਼ਕਤੀ ਹੈ ਕਿ ਇੱਕ ਫੁਰਨੇ ਨਾਲ ਮੈਂ ਗਰਕ ਕਰ ਸਕਦਾ ਸਾਰੀ ਦਿੱਲੀ ਨੂੰ ਇੰਨੀ ਤਾਕਤ ਹੁੰਦਾ ਹੋਇਆ ਮੈਂ ਨਹੀਂ ਵਰਤਦਾ ਇਹਨੂੰ ਸਬਰ ਕਹਿੰਦੇ ਨੇ ਤਾਕਤਾਂ ਰਿਧੀਆਂ ਸਿੱਧੀਆਂ ਦਾ ਭਰਿਆ ਹੋਇਆ ਹੋਵੇ ਲੇਕਿਨ ਫੇਰ ਨਾ ਵਰਤਦਾ ਹੋਵੇ ਇਹਨੂੰ ਸਾਬਰ ਕਹਿੰਦੇ ਭਾਈ ਗੜੀਆ ਗੁਰੂ 6ਵੇਂ ਪਾਤਸ਼ਾਹ ਜੀ ਦੇ ਵੇਲੇ ਹੋਏ ਨੇ ਗੁਰੂ ਮਹਾਰਾਜ ਨੇ ਉਸਨੂੰ ਕਿਹਾ ਭਾਈ ਗੜੀਆ ਜਾਓ ਤੁਸੀਂ ਕਸ਼ਮੀਰ ਤੋਂ ਬਹੁਤ ਦੇਰ ਤੋਂ ਦਸਵੰਧ ਨਹੀਂ ਆਇਆ ਕੋਈ ਗੁਰਸਿੱਖ ਗਿਆ ਨਹੀਂ ਹੈ ਭਾਈ ਮਾਧੋ ਦਾਸ ਉੱਥੇ ਸੇਵਾ ਕਰ ਰਹੇ ਨੇ ਜੋ ਦਸਵੰਧ ਉਹਨਾਂ ਨੇ ਦੇਣਾ ਤੁਸੀਂ ਲੈ ਆਓ ਜਾ ਕੇ ਜਾਂਦੇ ਜਾਂਦੇ ਗੁਜਰਾਤ ਫੈਲ ਗਏ ਉੱਥੇ ਪੀਰ ਦੌਲੇ ਸ਼ਾਹ ਸੀ ਉਹਨੂੰ ਪਤਾ ਲੱਗਿਆ ਵੀ ਗੁਰੂ 6ਵੇਂ ਪਾਤਸ਼ਾਹ ਤੋਂ ਕੋਈ ਸਿੱਖ ਆਇਆ ਧਰਮਸ਼ਾਲਾ ਦੇ ਵਿੱਚ ਉਹ ਚੇ ਚਾ ਪਾਇਆ ਉੱਥੇ ਆ ਕਹਿਣ ਲੱਗਿਆ ਭਾਈ ਸਾਹਿਬ ਤੁਸੀਂ ਮੇਰੇ ਕੋਲ ਠਹਿਰੋ ਇੱਕ ਮੇਰੀ ਬੜੀ ਚਿਰ ਦੀ ਆਸਾ ਹੈ ਉਹ ਪੂਰੀ ਕਰੋ ਉਹ ਇਹ ਹੈ ਕਿ ਮੈਂ ਸੁਖਮਨੀ ਸਾਹਿਬ ਚੰਗੀ ਤਰ੍ਹਾਂ ਸੁਣਨਾ ਚਾਹੁੰਦਾ ਹਫ਼ਤਾ ਠਹਿਰੋ ਮੇਰੇ ਕੋਲ ਇੱਕ ਸੁਖਮਨੀ ਸਾਹਿਬ ਮੈਨੂੰ ਸੁਣਾ ਦਿਆ ਕਰੋ ਸੁਖਮਨੀ ਸਾਹਿਬ ਪੜ੍ਹਦੇ ਰਹੇ ਹਫ਼ਤੇ ਬਾਅਦ ਜਦੋਂ ਵਿਦਾ ਹੋਇਆ ਰੂਲ ਇਹ ਹੋਇਆ ਕਰਦਾ ਵੀ ਸਾਧੂ ਸਾਧੂ ਨੂੰ ਛੱਡਣ ਵਾਸਤੇ ਜਾਇਆ ਕਰਦਾ ਉਹ ਛੱਡਣ ਵਾਸਤੇ ਜਦ ਤੁਰਿਆ ਪਿੰਡ ਬਾਹਰ ਹੋ ਗਿਆ ਗੁਜਰਾਤ ਤੋਂ ਕੱਚਾ ਰਸਤਾ ਸੀ ਉਹਨਾਂ ਦੇ ਜਿਹੜੇ ਜੁੱਤੀ ਸੀ ਉਹਦੀਆਂ ਅੱਡੀਆਂ ਬੈਠੀਆਂ ਹੋਈਆਂ ਸੀ ਪੈਦਲੇ ਚੱਲਦੇ ਹੁੰਦੇ ਆਮ ਤੌਰ 'ਤੇ ਬੈਠੇ ਜਾਇਆ ਕਰਦੀਆਂ ਸੀ ਉਹ ਬੈਠੀਆਂ ਹੋਈਆਂ ਜਦ ਉਹਦੇ 'ਚ ਮਿੱਟੀ ਪਵੇ ਉਹ ਚੱਕ ਕੇ ਉੱਤੇ ਨੂੰ ਮਾਰ ਕੱਪੜਾ ਖਰਾਬ ਕਰਦਾ ਜਦ ਚੋਲੇ ਵੱਲ ਦੇਖਿਆ ਚੋਲਾ ਚੋਲੇ 'ਚ ਟਾਕੀਆਂ ਲੱਗੀਆਂ ਹੋਈਆਂ ਖਿਆਲ ਆਇਆ ਬਈ ਗੁਰੂ ਦੇ ਸਿੱਖ ਨੇ ਬਹੁਤੇ ਇੰਨਿਆਂ ਨੂੰ ਨਾ ਕੱਪੜਾ ਦੇ ਹੁੰਦਾ ਨਾ ਜੁੱਤੀ ਦੇ ਹੁੰਦੀ ਹੈ ਕਰਨ ਵੀ ਕੀ ਬੇਅੰਤ ਹਜ਼ਾਰਾਂ ਦੀ ਤਾਦਾਦ ਸਿੱਖ ਨੇ ਕਹਿਣ ਲੱਗੇ ਮੈਂ ਹੀ ਭਲਾ ਕਰਨਾ ਇੱਕ ਡਲੇ ਵੱਲ ਦੇਖਿਆ, ਬਾਹਾਂ ਚ ਡਲਾ ਪਿਆ ਸੀ। ਕਹਿੰਦੇ ਭਾਈ ਗੜੀਆ ਜੀ, ਮੇਰੀ ਭੇਟਾ ਥੋੜੀ ਜੀ ਕਬੂਲ ਕਰ ਲਓ, ਉਹ ਡਲਾ ਚੱਕ ਲਓ, ਇਹ ਸੋਨੇ ਦਾ, ਇਹਨੂੰ ਵੇਚ ਕੇ ਤੁਸੀਂ ਵਧੀਆ ਜੋੜੇ ਬਣਾ ਲਓ, ਵਧੀਆ ਬਸਤਰ ਬਣਾ ਲਓ, ਵਧੀਆ ਕੋਈ ਸਵਾਰੀ ਲੈ ਲਓ, ਘੋੜਾ ਲੈ ਲਓ, ਉਹਦੇ ਉੱਤੇ ਚੜ੍ਹ ਕੇ ਤੁਸੀਂ ਜਾਓ, ਪੈਦਲ ਤੁਰ ਕੇ ਤੁਸੀਂ ਆਇਓ। ਕਹਿਣ ਲੱਗੇ ਕਿਹੜਾ ਡਲਾ ਕਹਿੰਦੇ ਹੋ ਪੀਰ ਜੀ? ਭਾਈ ਗੜੀਆ ਨੇ ਇੱਕ ਨਿਗਾਹ ਕੀਤੀ, ਸਾਰਾ ਖੇਤ ਸੋਨੇ ਦਾ ਬਣਾਤਾ, ਡੋਲੇ ਸਾਹਿਬ ਚਿਲਮਿਲ 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 ਕਰਦੇ। ਕਹਿੰਦੇ ਕਿਹੜਾ ਡਲਾ ਕਹਿੰਦੇ ਹੋ, ਕਿਹੜਾ ਚੱਕਣਾ? ਪੀਰ ਹੈਰਾਨ ਹੋ ਗਿਆ ਵੀ ਮੈਂ ਤਾਂ ਇੱਕੋ ਡਲਾ ਸੋਨੇ ਦਾ ਬਣਾਇਆ, ਇਹਦਾ ਖੇਤ ਬਣਾਤਾ, ਇਹ ਤਾਂ ਬਾਦਸ਼ਾਹਾਂ ਦੇ ਬਾਦਸ਼ਾਹ ਨੇ, ਬਾਦਸ਼ਾਹੀ ਭਗਤ ਜਨਾਂ ਕੋਲ ਦਿੱਤੀਆਂ ਨੇ ਮਹਾਰਾਜ। ਕਹਿੰਦੇ ਨੇ ਉਹ ਬਾਦਸ਼ਾਹ ਹੋਇਆ ਕਰਦਾ, ਐਂ ਪੜ ਲਓ, ਚਿੱਤ ਹਰੀ ਦੇ ਨਾਮ ਨਾਲ ਲੱਗਿਆ ਰਾਜਾ ਸਾਰੀ ਦੁਨੀਆ ਦਾ, ਹਰੀ ਦੇ ਨਾਮ ਨਾਲ ਲੱਗਿਆ ਰਾਜਾ ਸਾਰੀ ਦੁਨੀਆ ਦਾ, ਰਾਜਾ ਸਾਰੀ ਦੁਨੀਆ ਦਾ, ਸਾਰੀ ਦੁਨੀਆ ਮੇਰੇ ਪਿਆਰੇ ਰਹੀ ਰਾਜਾ ਸਾਰੀ ਦੁਨੀਆ ਦਾ, ਵਾਹ 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 ਭਾਈ ਰਾਜਾ ਸਾਰੀ ਵਾਹ ਭਾਈ ਰਾਜਾ ਸਾਰੀ ਦੁਨੀਆ ਦਾ, ਹਰੀ ਦੇ ਨਾਮ ਨਾਲ ਲੱਗਿਆ, ਚਿੱਤ ਹਰੀ ਦੇ ਨਾਮ ਨਾਲ ਲੱਗਿਆ ਰਾਜਾ ਸਾਰੀ ਦੁਨੀਆ। ਜਿਸਦਾ ਚਿੱਤ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪੈਂਦਾ, ਉਹ ਸਾਰੀ ਕੁਦਰਤ ਉਹਦੇ ਆਖੇ ਲੱਗਦੀ ਹੈ। ਬਾਬਾ ਵੀਰ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਨਾਲ ਜਾ ਰਹੇ ਨੇ, ਅਟਕ ਦਰਿਆ ਚੜਿਆ ਹੋਇਆ ਤੇ ਫੌਜਾਂ ਦੀ ਚਾਲ ਰੁਕ ਗਈ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਮਹਾਰਾਜ, ਜੇ ਜਮਰੌਦ ਦਾ ਕਿਲਾ ਫਤਿਹ ਕਰ ਲਿਆ ਮੁਹੰਮਦ ਦੋਸਤ ਨੇ, ਤਾਂ ਫਿਰ ਇਹਨਾਂ ਨੇ ਲਾਹੌਰ ਪਹੁੰਚਣਾ, ਉਹੀ ਹਾਲ ਸਾਡਾ ਹੋ ਜਾਏਗਾ ਜਿਹੜਾ ਪਹਿਲਾਂ ਹੋਇਆ। ਬੱਕਰੀਆਂ ਵਾਂਗੂ ਧੀਆਂ ਭੈਣਾਂ ਨੂੰ ਬੰਨ ਕੇ ਲੈ ਆਉਣਗੇ, ਇੱਥੇ ਟਕੇ ਟਕੇ ਦੀਆਂ ਵੇਚਦੇ ਨੇ, ਕਿਰਪਾ ਕਰੋ ਆਪ ਫੌਜਾਂ ਨੰਗਾਓ ਪਰ। ਦਰਿਆ ਉਛਲ ਰਿਹਾ। ਕਹਿੰਦੇ ਦੇਖ ਰਣਜੀਤ ਸਿੰਘ, ਗੁਰੂ ਨੇ ਸ਼ਕਤੀਆਂ ਦਿਖਾਉਣੀਆਂ ਮਨੀਆਂ ਕਰੀਆਂ ਹੋਈਆਂ, ਪਰ ਹੁਣ ਪਰਉਪਕਾਰ ਦਾ ਕੰਮ ਹੈ। ਸਾਰੇ ਪੰਜਾਬ ਦੀ ਇੱਜ਼ਤ ਦਾ ਸਵਾਲ ਹੈ, ਚਲੋ ਫੌਜਾਂ ਨਗਾਓ ਤੁਸੀਂ। ਦਰਿਆ ਦੇ ਕੰਢੇ ਹੋ ਕੇ ਕਹਿੰਦੇ ਹੋ ਅਸੀਂ ਸੁਖਨੀ ਸਾਹਿਬ ਪੜ੍ਹਨੀ ਹੈ, ਗੇਟ ਗੇਟ ਉਹ ਚੱਲ ਪਏ। ਫਲੱਡ ਆਇਆ ਹੋਇਆ ਸਾਰਾ ਹੀ ਰੋਕਿਆ ਹੋਣਾ, ਹੈਰਾਨੀ ਇਹ ਹੁੰਦੀ ਹੈ। ਤਰਕ ਵਾਲੇ ਬੰਦੇ ਇਹ ਕਹਿਣਗੇ ਵੀ ਕਿਵੇਂ ਰੁਕ ਗਿਆ, ਵੀ ਜਿਹੜਾ ਪਾਣੀ ਪਿੱਛੋਂ ਆਇਆ ਉਹ ਕਿੱਧਰ ਜਾ ਚਲਿਆ ਗਿਆ, ਉਹ ਤਾਂ ਬੇਅੰਤ ਫਲੱਡ ਆ ਰਿਹਾ ਪਿੱਛੋਂ। ਐ ਨਹੀਂ ਹੋਇਆ, ਜਿੱਥੇ ਤੱਕ ਵੀ ਪਾਣੀ ਦੀ ਮੂਵਮੈਂਟ ਸੀ ਸਾਰੀ ਰੁਕੀ। ਰਾਜਾ ਰਾਮ ਮਾਇਆ ਫੇਰੀ, ਪਰਮੇਸ਼ਰ ਨੇ ਮਾਇਆ ਦਾ ਜਿਹੜਾ ਨਿਯਮ ਸੀ ਉਹ ਤੋੜ ਦਿੱਤਾ। ਕਿਉਂ? ਉਹਦੇ ਪਿਆਰੇ ਜਦ ਚਾਹੁੰਦੇ ਨੇ, ਮੇਰੀ ਬੰਦੀ ਭਗਤ ਸ਼ਰਾਬ ਹੈ, ਬੰਦਾ ਭਗਤ ਨਾ ਛੂਟਾ, ਮੋਏ ਇੱਕ ਸਮੇਂ ਮੋਹ ਕੋ ਗਏ, ਬੰਦਾ ਤੁਫਨ ਮੋਹ ਪੈ ਜਵਾਬ ਨਾ ਹੋਏ, ਜੋ ਕੁਛ ਕਰੇ ਸੋਈ ਪ੍ਰਭ ਮਾਨੇ ਹੋਏ, ਰਾਮ ਨਾਮ ਰੰਗ ਰਾਤੇ। ਰੰਗ ਰਤਿਆਂ ਦੀ ਗੱਲ ਪਰਮੇਸ਼ਰ ਮੰਨਦਾ, ਸਾਰਾ ਪਾਣੀ ਰੋਕ ਗਿਆ ਚਿੱਟੇ ਤੱਕ ਵੀ। ਸੁਖਨੀ ਸਾਹਿਬ ਪੜ੍ਹੀ, ਫੌਜਾਂ ਲੰਘ ਗਈਆਂ, ਇੱਕ ਕੰਪਨੀ ਰਹਿ ਗਈ। ਉਹ ਮਨ ਵਿੱਚ ਕਰਦੇ ਨੇ, ਕਹਿੰਦੇ ਐਵੇਂ ਬਾਬਾ ਕ੍ਰੈਡਿਟ ਲੈਂਦਾ, ਦਰਿਆ ਤਾਂ ਸਹਿਜ ਨਾਲ ਉਤਰਿਆ, ਹੌਲੀ ਚੱਲਾਂਗੇ। ਕਹਿੰਦੇ ਜਦ ਨਿਕਲ ਜੂਗਾ ਫਿਰ ਚੱਲਾਂਗੇ। ਇੱਧਰੋਂ ਹੁਕਮ ਆ ਗਿਆ ਵੀ ਖੇਤੀ ਕਰੋ। ਉਹ ਦਰਿਆ ਅਟਕ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਬਾਬਾ ਜੀ ਨੇ ਹੌਲੀ ਹੌਲੀ ਹਾਥੀ ਚਲਾ ਲਿਆ। ਬਾਬਾ ਜੀ ਬਰੇਤੀ 'ਤੇ ਆ ਗਏ ਅਤੇ ਜਿਸ ਵਕਤ ਇਹ ਸੈਂਟਰ 'ਚ ਆ ਗਏ, ਉਸੇ ਵੇਲੇ ਉਨਾ ਹੀ ਦਰਿਆ ਉਵੇਂ ਜਿਵੇਂ ਫਲੱਡ ਫੇਰ ਚੜ ਗਿਆ। ਰਾਜਾ ਹੈ ਨਾ, ਰਾਜੇ ਦਾ ਤਾਂ ਕਿਹਾ ਹੋਇਆ ਮੰਨਦੀ ਨਹੀਂ, ਦਰਖਤ ਮਨਾ ਕੇ ਦਿਖਾ ਦੇ ਜੇ ਕਦੇ ਰਾਜੇ ਦਾ ਹੁਕਮ ਮੰਨ ਲੈ। ਇੱਕ ਪੰਛੀ ਨੂੰ ਮਨਾ ਕੇ ਦਿਖਾ ਦਿਓ, ਕਦੇ ਨਹੀਂ ਹੁਕਮ ਮੰਨਦਾ ਰਾਜੇ ਦਾ। ਸਰਦਾਰ ਪਿੰਡ ਦੇ ਵਿੱਚ ਇੱਕ ਨਿਹੰਗ ਸਿੰਘ ਹੁੰਦੇ, ਉਹ ਬਹੁਤ ਕੁਛ ਕਰਨੀ ਕਮਾਈ ਵਾਲੇ ਸੀ। ਆਹ ਜਿਹੜਾ ਸਰਦਾਰ ਦੇ ਕਾਲਜ ਵਗੈਰਾ ਸਭ ਉਹਨਾਂ ਦੀ ਮਿਹਰ ਹੈ। ਲੁਧਿਆਣੇ ਦੇ ਜੇ ਜਾਈਏ ਤਾਂ ਮੋਗੇ ਵੱਲ ਨੂੰ ਹੇਠਾਂ ਪੱਖੋਵਾਲ ਵੱਲ ਨੂੰ ਪਿੰਡ, ਅਤੇ ਉਹ ਸਰਦਾਰ ਉਹਨੇ ਲੰਗਰ ਲਿਆਉਣਾ, ਯਾਤਰੂਆਂ ਨੂੰ ਛਕਾਉਣਾ, ਲੰਗਰ ਰੱਖਣਾ ਕਿਤੇ ਬਾਹਰ ਰੱਖਣਾ ਟੋਕਰੀ, ਅਤੇ ਉਹ ਕੁੱਤੀ ਨੂੰ ਹਾਕ ਮਾਰਨੀ ਚੌਂਕੀਦਾਰ ਨਹੀਂ ਹੈ ਪਹਿਰਾ ਦੇ, ਉਹ ਕੁੱਤੀ ਨੇ ਆ ਕੇ ਬਹਿ ਜਾਣਾ, ਰਾਖੀ ਕਰਨੀ। ਜਦ ਸੰਗਤਾਂ ਨੇ ਛਕ ਲੈਣਾ, ਆਵਾਜ਼ ਦੇਣੀ, ਕਹਿੰਦੇ ਸਭ ਚਿੜੀਆਂ ਆ ਜਾਓ। ਚਿੜੀਆਂ ਚੀ 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 ਕਰਕੇ ਸਾਰਿਆਂ ਨੇ ਪੰਗਤ ਲਾ ਲੈਣੀ, ਉਹ ਭੋਰ ਭੋਰ ਕੇ ਪ੍ਰਸ਼ਾਦੇ ਪਾਈ ਜਾਣੇ। ਜਦ ਫੰਘ ਮਾਰਦੀਆਂ ਉੜ ਗਈਆਂ ਖੁਸ਼ ਹੋ ਕੇ, ਫੇਰ ਕਹਿਣਾ ਹੁਣ ਗਟਾਰਾਂ ਕਬੂਤਰ ਸਾਰੇ ਛੋਟੇ ਜਾਨਵਰ ਆ, ਉਹ ਸਾਰੇ ਪੰਛੀ ਫੇਰ ਆ ਜਾਣੇ। ਕੌਣ ਆਰਾਮ ਨਾਲ ਬੈਠੇ ਝਾਕਦੇ ਨੇ ਵੀ ਸਾਨੂੰ ਤਾਂ ਜੇ ਆਵਾਜ਼ ਨਹੀਂ ਪਈ। ਉਹਦੇ ਬਾਅਦ ਬਾਬਾ ਜੀ ਨੇ ਕਹਿਣਾ ਹੁਣ ਕੌਂ ਆ ਜਾਓ ਸਾਰੇ, ਬੇਅੰਤ ਕੌਂ ਉਤਰੇ ਆਉਣਾ। ਉਹਨਾਂ ਨੂੰ ਰਜਾਉਣ ਤੋਂ ਬਾਅਦ ਹਾਕ ਮਾਰਨੀ, ਉੱਥੇ ਟੋਭਾ ਸੀ, ਕਹਿੰਦੇ ਮੱਛੀਆਂ ਆ ਜਾਓ ਸਾਰੀਆਂ, ਸਭ ਕੰਢੇ 'ਤੇ ਲੱਗ ਜਾਣੀਆਂ, ਪ੍ਰਸ਼ਾਦਾ ਪਾਉਂਦੇ ਚਲੇ ਜਾਣਾ। ਕਹਿਣਾ ਜਾਓ ਹੁਣ। ਪਿੱਛੋਂ ਆ ਕੇ ਇੱਕ ਪ੍ਰਸ਼ਾਦਾ ਦੋ ਪ੍ਰਸ਼ਾਦੇ ਉਹਨੂੰ ਕੁੱਟੀ ਨੂੰ ਪਾਉਣੇ, ਲੈ ਚੌਂਕੀਦਾਰ ਨਹੀਂ ਹੈ ਤੂੰ ਵੀ ਛਕ ਲੈ, ਜਿਹੜਾ ਕੁਛ ਬਚ ਗਿਆ ਉਹਨਾਂ ਨੇ ਫੇਰ ਪਿੱਛੋਂ ਖਾਣਾ ਸਾਰਿਆਂ ਤੋਂ। ਇੱਟਾਂ ਚੁੱਕਦੇ ਫਿਰੀ ਜਾਣਾ ਰੋੜੇ, ਕਹਿੰਦੇ ਬਾਬਾ ਜੀ ਰੋੜੇ ਚੱਕਦੇ ਹੋ? ਕਹਿੰਦੇ ਇੱਥੇ ਕਾਲਜ ਬਣਨਾ, ਕਾਲਜ ਕਹਿੰਦੇ ਆ ਨਾ ਰੋੜਿਆ ਨਾ? ਕਹਿੰਦੇ ਹਾਂ। ਉੱਤੇ ਨੂੰ ਝਾਕੀ ਜਾਣਾ, ਕਹਿੰਦੇ ਤੁਸੀਂ ਉੱਤੇ ਕੀ ਦੇਖਦੇ ਹੋ? ਕਹਿੰਦੇ ਹਵਾਈ ਜਹਾਜ਼ ਉੜੇ ਫਿਰਦੇ। ਉੱਥੇ ਹਵਾਈ ਅੱਡਾ ਵੀ ਆ ਗਿਆ, ਕਾਲਜ ਵੀ ਬਣ ਗਿਆ। ਸੋ ਇਹ ਮਹਾਂਪੁਰਸ਼ਾਂ ਦੇ ਇਹ ਰਾਜੇ ਹੋਇਆ ਕਰਦੇ ਨੇ, ਕੁਦਰਤ ਇਹਨਾਂ ਦੇ ਕਹਿਣੇ ਚੱਲ ਪੈਂਦੀ ਆ, ਮਾੜੇ ਧੀੜੇ ਨਹੀਂ ਹੁੰਦੇ। ਸੋ ਇਸ ਨੇ ਪੀਰ ਨੇ ਉਸ ਭਾਈ ਗੜੀਏ ਨੂੰ ਸੋਨੇ ਦਾ ਇੱਕ ਡਲਾ ਉਹਨਾਂ ਨੇ ਸਾਰਾ ਖੇਤ, ਕਿਉਂਕਿ ਸ਼ਕਤੀਆਂ ਸੰਪੰਨ ਸੀ, ਫੇਰ ਸਬਰ ਇੰਨਾ ਸੀ, ਭੁੱਖੇ ਪਿਆਸੇ ਰਹਿ ਲੈਂਦੇ ਸੀ, ਨਹੀਂ ਸ਼ਕਤੀ ਵਰਤਦੇ ਸੀ। ਤੇ ਉਸੇ ਸਰਮਤ ਨੇ ਕਿਹਾ ਕਿ ਦੇਖ 100 ਕਰੋੜਾ ਮੇਰੀ ਪਿੱਠ ਤੇ ਪਿਆ, ਖੂਨ ਚੱਲ ਰਿਹਾ, ਜੇ ਮੈਂ ਇੱਕ ਫੁਰਨਾ ਕਰਦਾ ਔਰੰਗਜ਼ੇਬ ਹੁਣੇ ਗਰਕ ਹੋ ਜੂ, ਪਰ ਪਿਆਰਿਆ ਸਾਨੂੰ ਸਬਰ ਦਾ ਸਾਬਕ ਸਿਖਾਇਆ ਗਿਆ। ਗੁਰੂ ਪੰਜਵੇਂ ਪਾਤਸ਼ਾਹ ਨੂੰ ਗੋਰਖਨਾਥ ਨੇ ਕਿਹਾ ਕਿ ਸੱਚੇ ਪਾਤਸ਼ਾਹ ਤੁਹਾਡਾ ਤਵੀ ਤੇ ਬੈਠਣਾ ਸਾਤੇ ਦੇਖ ਨਹੀਂ ਹੁੰਦਾ, ਮੈਂ ਸਰਾਪ ਦਿੰਦਾ। ਕਹਿੰਦੇ ਗੋਰਖਨਾਥ ਕਿਸੇ ਨੇ ਕੀ ਕਸੂਰ ਕਰਿਆ ਤੂੰ ਸਰਾਪ ਦਿੰਦਾ? ਇਹ ਤਾਂ ਅਸੀਂ ਆਪਣੀ ਮੌਜ ਵਿੱਚ ਖੇਲ ਰਚਾਇਆ। ਫਿਰ ਮੀਆਂ ਮੀਰ ਆ ਗਏ, ਦੋਵੇਂ ਬਾਹਾਂ ਉੱਚ ਚੱਕ ਲੀਆਂ, ਪਾਤਸ਼ਾਹ ਬੇਤੇ ਨਹੀਂ ਰੁਕਿਆ ਜਾਂਦਾ, ਮੈਂ ਸਰਾਪ ਦੇਣ ਲੱਗਿਆ। ਬਦਦੁਆ ਦੇਣ ਲੱਗੇ। ਮਹਾਰਾਜ ਕਹਿੰਦੇ ਕਿਹਨੂੰ ਦੇਣੀ ਹੈ, ਅਸੀਂ ਨਹੀਂ ਦੇ ਸਕਦੇ। ਕਹਿੰਦੇ ਮੀਆਂ ਮੀਰ, ਤੈਨੂੰ ਅਸੀਂ ਇੱਕ ਅਰਥ ਸਮਝਾਇਆ ਪ੍ਰੈਕਟੀਕਲੀ, ਮਨ ਸਾਚਾ ਮੁਖ ਸਾਚਾ ਸੋਏ ਆਪਣਾ ਭੇਖਾ ਹੈ ਕਿਸਮਿਨ ਕੋਈ ਨਾਨਕੇ ਲੱਛਣ ਬਰਮ ਗਿਆਨੀ। ਕਹਿੰਦੇ ਇੱਥੇ ਕੋਈ ਦੂਆ ਹੈ ਪਰਮੇਸ਼ਰ ਤੋਂ ਬਗੈਰ ਜਿਹਨੂੰ ਸਰਾਪ ਦੇਈਏ? ਇਹਨੂੰ ਸਬਰ ਕਹਿੰਦੇ ਨੇ, ਜਦ ਤੱਕ ਇਹ ਨਹੀਂ ਆਉਂਦਾ ਸਿੱਖੀ ਵਿੱਚ ਤੁਰ ਨਹੀਂ ਹੁੰਦਾ। ਦੂਸਰਾ ਹੁੰਦਾ ਸ਼ੁਗਰ, ਤੀਸਰਾ ਹੁੰਦਾ ਸਿਰਕ, ਚੌਥਾ ਜਿਹਦਾ ਐਟੀਚਿਊਡ ਹੈ ਉਹਦਾ ਰੋਜ਼ ਦਾ, ਉਹ ਹੈ ਗੁਲਾਮ ਵਾਲਾ, ਗੋਲਾ ਮੁੱਲ ਖਰੀਦ ਕਾਰੇ ਜੋਗਣ, ਜੋ ਕੁਛ ਕਹਿੰਦਾ ਗੁਰੂ ਕਰ ਲਓ। ਸੋ ਮੈਂ ਉਸ ਗੁਰਸਿੱਖ ਦੀ ਬਾਤ ਕਰ ਰਿਹਾ ਸੀ। ਮਹਾਰਾਜ ਨੇ ਕਿਹਾ ਸਿੱਖੀ ਕੋਈ ਸਿਖਾਲੀ ਨਹੀਂ ਹੁੰਦੀ, ਬਹੁਤ ਔਖੀ ਹੈ। ਉਹਦੇ ਬਾਅਦ ਉਹਨੇ ਕਿਹਾ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਸਿੱਖੀ ਵੀ ਬਖਸ਼ੋ ਤੇ ਸਿੱਖੀ ਵਿੱਚੋਂ ਪਾਸ ਹੋਣ ਦਾ ਬਲ ਵੀ ਬਖਸ਼ੋ। ਮਹਾਰਾਜ ਨੇ ਉਸ ਵੇਲੇ ਨਾਮ ਦੀ ਦਾਤ ਦਿੱਤੀ, ਨਾਮ ਦੀ ਕਮਾਈ ਕਰੀ, ਪਿਛਲੇ ਜਨਮਾਂ ਦਾ ਬਹੁਤ ਤਪ ਸੀ ਉਹਦਾ। ਉਸ ਵੇਲੇ ਉਹ ਉੱਚੀਆਂ ਅਵਸਥਾਵਾਂ ਤੇ ਪਹੁੰਚ ਗਿਆ, ਸੁਨ ਵਿੱਚ ਚਲਿਆ ਗਿਆ। ਅਨਹਤ ਸੁਨ ਰੱਤੇ ਸੇ ਕੈਸੇ ਜਿਸ ਤੇ ਉਪਜੇ ਤਿਸ਼ੀ ਜੈ। ਮਹਾਰਾਜ ਜੀ ਨੇ ਕਿਹਾ ਵੀ ਇਹ ਸਿੱਖ ਇੰਨੀ ਉੱਚੀ ਅਵਸਥਾ ਤਾਂ ਸੇਵਾ ਤੇ ਸਿਮਰਨ ਦੇ ਨਾਲ ਪਹੁੰਚ ਗਿਆ, ਹੁਣ ਦੇਖਣਾ ਚਾਹੀਦਾ ਵੀ ਇਹ ਪੱਕਾ ਹੈ ਕਿ ਕੱਚਾ ਹੈ। ਉਹ ਜਦੋਂ ਇਮਤਿਹਾਨ ਲਿਆ ਜਾਂਦਾ, ਰੂਹਾਨੀ ਇਮਤਿਹਾਨ, ਉਸ ਵੇਲੇ ਜੋ ਗੁਰੂ ਪਰਚਾ ਪਾਉਂਦਾ ਉਹਦਾ ਨਾਂ ਹੁੰਦਾ ਕਸਬੱਟੀ। ਜਦੋਂ ਗੁਰੂ ਕਸਬੱਟੀ ਲਾ ਦੇਵੇ ਉਹ ਮਾੜਿਆਂ ਤੋਂ ਤਾਂ ਸਹਿ ਨਹੀਂ ਹੁੰਦੀ। ਜਦ ਗੁਰੂ ਦਸ਼ਮੇਸ਼ ਪਤਾ ਨੇ ਕਸਬੱਟੀ ਲਾਈ, ਉਸ ਵੇਲੇ ਮਰਜੀ ਵੇਲੇ ਹੀ ਪਾਰ ਹੋਏ, ਦੂਏ ਨਹੀਂ ਹੋਏ। ਸੋ ਐਸਾ ਬਾਣੀ ਵਿੱਚ ਫਰਮਾਨ ਆਉਂਦਾ, ਪੜ੍ਹੋ ਪਿਆਰ ਨਾਲ। ਜਦੋਂ ਲੱਗਦੀ ਐ ਰਾਮ ਕਸੌਟੀ, ਪਾਸ ਹੁੰਦੇ ਮਰ ਜੀਵੜੇ, ਲੱਗਦੀ ਐ ਰਾਮ ਕਸੌਟੀ, ਪਾਸ ਹੁੰਦੇ ਮਰ ਜੀਵੜੇ, ਪਾਸ ਹੁੰਦੇ ਮਰ ਜੀਵੜੇ, ਪਿਆਰੇ ਜੀ ਪਾਸ ਹੁੰਦੇ ਮਰ ਜੀਵੜੇ, ਪਿਆਰਿਓ ਪਾਸ ਹੁੰਦੇ ਯਾਰੇ ਜੀ ਪਾਸ ਹੁੰਦੇ ਮਰ ਜੀਵੜੇ, ਪਿਆਰਿਓ ਪਾਸ ਹੁੰਦੇ ਮਰ ਜੀਵੜੇ, ਪਿਆਰੇ ਜੀ ਪਾਸ ਹੁੰਦੇ ਮਰ ਜੀਵੜੇ, ਪਿਆਰਿਓ ਪਾਸ ਹੁੰਦੇ ਮਰ ਜੀਵੜੇ, ਜੀਵੜੇ। ਤੀਰਥ ਧਰਤੀ ਰਾਮ ਜੀ ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋਤੇ ਜੋ ਮਰ ਜੀ ਹੋਏ। ਜਿਹੜਾ ਮਰਜ਼ੀ ਜਿਹੜਾ ਸਿੱਖ ਹੈ ਉਹ ਤਾਂ ਪਾਸ ਹੋ ਜਾਂਦਾ, ਦੂਆ ਰਹਿ ਜਾਂਦਾ। ਇਹ ਸਾਰੇ ਹੀ ਮਹਾਂਪੁਰਸ਼ ਲਾਉਂਦੇ ਨੇ ਕਸੌਟੀ, ਨਹੀਂ ਪਾਸ ਹੁੰਦਾ ਹੀ ਨਹੀਂ, ਇਮਤਿਹਾਨ ਹੋਇਆ ਤਾਂ ਫਿਰ ਡਿਗਰੀ ਕਿਵੇਂ ਮਿਲ ਗਈ, ਇਮਤਿਹਾਨ ਪਹਿਲਾਂ ਹੈ ਡਿਗਰੀ ਬਾਅਦ ਵਿੱਚ। ਸੋ ਉਸ ਵੇਲੇ ਮਹਾਰਾਜ ਨੇ ਬੁਲਾਇਆ, ਕਹਿਣ ਲੱਗੇ ਭਾਈ ਤੀਰਥ, ਤੈਨੂੰ ਸਾਰੀ ਸੰਗਤ ਮੰਜ ਕਹਿਣ ਲੱਗ ਗਈ, ਅਸੀਂ ਵੀ ਮੰਜ ਕਹਿੰਦੇ ਹਾਂ, ਤੂੰ ਜਾ ਘਰ ਨੂੰ, ਪਰ ਇੱਕ ਸਾਡੀ ਗੱਲ ਸੁਣ ਲੈ, ਤੂੰ ਹੈ ਚੌਧਰੀ ਉਸ ਇਲਾਕੇ ਦਾ, ਤੇਰੀ ਮਾਨਤਾ ਬਹੁਤ ਵੱਡੀ ਹੈ, ਤੇ ਤੂੰ ਆ ਗਿਆ ਸਿੱਖੀ ਦੇ ਵਿੱਚ, ਤੇਰੇ ਭਾਈਚਾਰੇ ਨੇ ਤੇਰੇ ਨਾਲ ਨਾਰਾਜ਼ ਹੋ ਜਾਣਾ। ਸੈਲੇਗਾ ਨਾਰਾਜ਼ੀ, ਪਾਤਸ਼ਾਹ ਇੱਕ ਤੇਰਾ ਧਰਨਾ ਮੇਰੇ ਤੋਂ ਛੁੱਟੇ, ਭਾਵੇਂ ਸਾਰਾ ਸੰਸਾਰ ਮੇਰੇ ਨਾਲ ਨਾਰਾਜ਼ ਹੋ ਜਾਵੇ, ਤੂੰ ਨਾ ਨਾਰਾਜ਼ ਹੋਈ। ਕਹਿੰਦੇ ਤਾਂ ਬਹੁਤ ਔਖਾ ਹੋਏਗਾ, ਕਾਰੋਬਾਰ ਖੋਹ ਲੈਣਗੇ, ਉਜਾੜਾ ਪਾ ਦੇਣਗੇ, ਅਸੀਂ ਤਾਂ ਤੈਨੂੰ ਕਹਿੰਦੇ ਹਾਂ ਤੂੰ ਜਿਵੇਂ ਫੇਰ ਬਣਾ ਲੈ ਜਾ ਕੇ ਉਹਦਾ ਮੁਕਾਮ, ਦੀਵਾ ਜਾਲੀ ਜਾ। ਕਹਿੰਦਾ ਨਾ ਸੱਚੇ ਪਾਤਸ਼ਾਹ, ਇਹ ਬਚਨ ਨਾ ਤੁਸੀਂ ਕੋ। ਕਹਿੰਦੇ ਦੇਖ ਲਾ ਔਖਾ ਹੋਏਗਾ, ਜੋ ਆ ਗਿਆ ਆਪਣੀ ਮਹਾਰਾਜ, ਘਰ ਆ ਗਿਆ। ਘਰ ਆਇਆ ਹੋਇਆ ਤਾਂ ਮਹਾਰਾਜ ਨੇ ਕਸਵੱਟੀ ਲਾ ਤੀ, ਸਾਰਿਆਂ ਦਾ ਮਨ ਬਦਲਤਾ। ਹੋਇਆ ਕਿ ਜਿੱਦਣ ਪੈਰ ਰੱਖਿਆ ਘਰ ਦੇ ਅੰਦਰ, ਉਦਣ ਸਭ ਤੋਂ ਚੰਗੀ ਮੱਝ ਮਰ ਗਈ। ਕੋਈ ਅਫਸੋਸ ਨਹੀਂ ਕਰਿਆ, ਦੂਸਰੇ ਦਿਨ ਦੋ ਮਰ ਗਈਆਂ, ਤੀਸਰੇ ਦਿਨ ਦੋ ਬੈਲ ਮਰ ਗਏ, ਚੌਥੇ ਦਿਨ ਘੋੜੀ ਮਰ ਗਈ। ਖੁੱਲੀ ਭਰੀ ਪਈ ਸੀ ਪਸ਼ੂਆਂ ਦੀ, ਕਿਉਂ ਜ਼ਮੀਨ ਬਹੁਤ ਸੀ ਉਹਦੇ ਕੋਲ, ਉਹ ਖੁੱਲੀ ਖਾਲੀ ਹੋ ਗਈ ਸਾਰੀ। ਪਿੰਡ ਦੇ ਵਿੱਚ ਸੁਰਾ ਸੁਰਾ ਹੋਣ ਲੱਗ, ਸਾਰੇ ਇਕੱਠੇ ਹੋਏ। ਕਹਿੰਦੇ ਦੇਖੋ ਬਈ, ਇਹ ਬਣ ਗਿਆ ਸਿੱਖ, ਪੀਰ ਹੋ ਗਿਆ ਨਾਰਾਜ਼। ਉਹ ਇਹਦੇ ਤਾਂ ਨਾਰਾਜ਼ ਹੋਇਆ ਕਿ ਜੇ ਸਾਡੇ ਤੇ ਹੋ ਗਿਆ ਫੇਰ ਕੀ ਹੋਊਗਾ, ਸਾਨੂੰ ਵੀ ਐਵੇਂ ਜਿਵੇਂ ਬਣਾ ਦੂ। ਬਾਡਾ ਪਾਲਿਆ ਪੀਰ ਨੇ ਤਾਂ, ਰੋਜ਼ ਡੰਗਰ ਮਰਦੇ ਆ, ਰੋਜ਼ ਮਰਦੇ ਨੇ, ਰੋਜ਼ ਮਰਦੇ ਆ। ਇਕੱਠ ਕਰ ਲਿਆ ਸਾਰਾ ਇਲਾਕਾ ਪਟਲੀ, ਫੇਰ ਸਾਰਾ ਹੀ ਸਰਵਰੀਆ ਸੀ। ਕਹਿਣ ਲੱਗੇ ਕੀ ਕਰਿਆ ਜਾਵੇ? ਕਹਿੰਦੇ ਕੀ ਕਰਨਾ, ਇਹਨੂੰ ਪਿੰਡ ਤੋਂ ਉਠਾ ਦਿਓ, ਖੋਲੋ ਇਹਦਾ ਸਭ ਕੁਛ। ਇਤਿਹਾਸ ਚਾਹੁੰਦਾ ਵੀ ਸਾਰੀ ਸਰਦਾਰੀ ਖੋਹ ਲਈ, ਜ਼ਮੀਨ ਦੇ ਉੱਤੇ ਜ਼ਬਰਦਸਤੀ ਕਬਜ਼ਾ ਕਰ ਲਿਆ, ਘਰ ਦੇ ਉੱਤੇ ਕਬਜ਼ਾ ਕਰਕੇ ਧੱਕੇ ਮਾਰ ਕੇ ਤਿੰਨੇ ਜਣੇ ਬਾਹਰ ਕੱਢ ਦਿੱਤੇ, ਜਿਹੜੇ ਕੱਪੜੇ ਪਾਏ ਹੋਏ ਉਹੀ ਹੈ। ਉਹਦੇ ਬਾਅਦ ਉਹ ਹੈਰਾਨ ਹੁੰਦਾ ਹੈ ਭਾਈ ਮੰਝ, ਵੀ ਇਹਨਾਂ ਦੇ ਤਾਂ ਮੈਂ ਸ਼ਾਦੀਆਂ ਕਰੀਆਂ ਸੀ ਲੜਕੀ, ਇਹਨਾਂ ਦੀ ਸਾਰਾ ਖਰਚਾ ਮੈਂ ਆਪਣੀ ਜੇਬ ਚੋਂ ਦਿੱਤਾ ਸੀ, ਇਹ ਬੰਦਿਆਂ ਦਾ ਮੈਂ ਹਾਲੀਆ ਮਾਲੀਆ ਭਰਿਆ ਸੀ ਸਰਕਾਰੀ ਦਰਬਾਰੇ, ਪੁਲਿਸ ਫੜ ਰਹੀ ਸੀ ਇਹਨਾਂ ਨੂੰ, ਇਹ ਬਿਮਾਰ ਨੂੰ ਮੈਂ ਪੂਰੀ ਦਵਾਈ ਜਾ ਕੇ ਵੈਦਖਾਨੇ ਲੈ ਕੇ ਗਿਆ, ਵੀ ਇਹ ਵੀ ਹੰਗਾਰਾ ਨਹੀਂ ਭਰਦੇ, ਹੋ ਕੀ ਗਿਆ? ਜਿਹੜੇ ਭਾਈ ਭਰਾ ਹੁੰਦੇ ਨੇ ਕਹਿੰਦੇ ਇਹ ਬਾਹਾਂ ਹੁੰਦੀਆਂ ਨੇ ਭਰਾ, ਔਖੇ ਵੇਲੇ ਕੰਮ ਆ ਜਾਂਦੇ ਨੇ, ਕਿੰਨੀਆਂ ਦੁਸ਼ਮਣੀ ਕਿਉਂ ਨਾ ਹੋਵੇ। ਐਸੀਆਂ ਮਿਸਾਲਾਂ ਨੇ ਸਾਡੇ ਕੋਲ, ਰਾਣਾ ਪ੍ਰਤਾਪ ਹਲਦੀ ਘਾਟ ਦੇ ਮੈਦਾਨ ਵਿੱਚ ਅਕਬਰ ਨਾਲ ਲੜਿਆ, ਉਧਰਲੇ ਪਾਸੇ ਫੌਜਾਂ ਦਾ ਜਰਨੈਲ ਮਾਨ ਸਿੰਘ ਹੈ, ਇੱਧਰ ਇਹ ਲੜ ਲਿਆ 13,000 ਦੇ ਕਰੀਬ ਇਹਦੇ ਕੋਲ ਫੌਜ ਹੈ, ਬਹੁਤ ਸਖ਼ਤ ਲੜਾਈ ਹੋਈ। ਇਹਦਾ ਭਰਾ ਜਿਹੜਾ ਰਾਣਾ ਪ੍ਰਤਾਪ ਦਾ, ਉਹ ਅਕਬਰ ਦੀਆਂ ਫੌਜਾਂ ਵਿੱਚ ਜਰਨੈਲ ਹੈ, ਚੇਤਕ ਸਿੰਘ ਉਹਦਾ ਨਾਂ ਸੀ, ਸਖ਼ਤ ਸਿੰਘ। ਇਹ ਰਾਣਾ ਪ੍ਰਤਾਪ ਨੇ ਦੇਖਿਆ ਵੀ ਹੁਣ ਕੋਈ ਬਚਾਅ ਨਹੀਂ ਹੋ ਸਕਦਾ, ਸ਼ਹੀਦ ਨਾਲ ਹੋਣ ਨਾਲੋਂ ਅੱਛਾ ਹੈ ਮੁੜ ਕੇ ਫੌਜ ਤਿਆਰ ਕਰਾਂ ਅਤੇ ਫਿਰ ਇਹਨਾਂ ਨਾਲ ਲੜਾਂ। ਇਸ ਆਸ਼ੇ ਦੇ ਨਾਲ ਉਹਨੇ ਘੋੜਾ ਨਠਾ ਲਿਆ ਜੰਗ ਚੋਂ, ਘੋੜੇ ਦੇ ਖੂਨ ਦੀਆਂ ਧਾਰਾਂ ਚੱਲਦੀਆਂ, ਇੰਨਾ ਜ਼ਖਮੀ ਹੋਇਆ ਹੋਇਆ। ਚੇਤਕ ਉਹਦੇ ਘੋੜੇ ਦਾ ਨਾਂ ਸੀ। ਉਹ ਚੱਲਦੇ ਚੱਲਦੇ ਅੱਗੇ ਇੱਕ ਨਾਲਾ ਆ ਗਿਆ, ਦੋ ਮੁਗਲ ਸਰਦਾਰ ਉਹਦੇ ਪਿੱਛੇ ਲੱਗੇ ਹੋਏ ਨੇ। ਉਹ ਘੋੜਾ ਭਾਵੇਂ ਕਿੰਨਾ ਹੀ ਤਿੱਖਾ ਚੱਲਦਾ ਪਰ ਹੌਲੀ ਹੌਲੀ ਉਹਦਾ ਖੂਨ ਨਿਕਲਣ ਕਰਕੇ ਉਹ ਹੌਲੀ ਹੁੰਦਾ ਜਾਂਦਾ। ਉਹ ਘੋੜੇ ਨੇ ਉਸ ਨਾਲੇ ਦੇ ਉੱਤੋਂ ਛਾਲ ਮਾਰੀ, ਇਧਰੋਂ ਉਸੇ ਵੇਲੇ ਭਰਾ ਪਹੁੰਚ ਗਿਆ ਸਖ਼ਤ ਸਿੰਘ, ਉਹਨੇ ਦੋਹਾਂ ਮੁਗਲਾਂ ਸਰਦਾਰਾਂ ਦੇ ਸਿਰ ਵੱਢਤੇ। ਰਾਣੇ ਨੇ ਘੋੜਾ ਛਾਲ ਮਾਰਦੀ ਸਾਰ ਪਰਲੇ ਪਾਸੇ ਗਿਰ ਗਿਆ। ਇਹ ਸਖਤ ਸਿੰਘ ਨੇ ਵੀ ਘੋੜੇ ਤੋਂ ਛਾਲ ਮਾਰਤੀ, ਉਹਨੇ ਕਿਹਾ ਲੈ ਬਈ ਇਹ ਆ ਗਿਆ। ਉਹ ਕਹਿੰਦਾ ਦੇਖ ਵੀਰ ਹੁਣ ਮੌਕਾ ਸ਼ਸਤਰ ਚਲਾਉਣ ਦਾ ਨਹੀਂ ਹੈ, ਹੋ ਰਿਹਾ ਜੋ ਕੁਛ ਹੋਣਾ ਸੀ। ਇਸ ਵੇਲੇ ਤੂੰ ਮੇਰਾ ਭਰਾ ਹੈ, ਮੈਂ ਤੇਰਾ ਭਰਾ, ਆ ਮੇਰਾ ਘੋੜਾ ਲੈ ਲੈ ਅਤੇ ਫੌਜਾਂ ਹੋਰ ਵੀ ਤੇਰੇ ਪਿੱਛੇ ਪੈਣਗੀਆਂ, ਤੂੰ ਨਿਕਲ ਜਾ। ਉਹਨੂੰ ਬਚਾ ਕੇ ਕੱਢਤਾ। ਅਕਬਰ ਨੂੰ ਲੱਗਿਆ ਪਤਾ, ਉਹਨੇ ਸਖਤ ਸਿੰਘ ਨੂੰ ਕਿਹਾ ਵੀ ਕੈਦ ਕਰੋ। ਕੈਦ ਕਰ ਲਿਆ। ਜਦੋਂ ਉਹਦੀ ਪੇਸ਼ੀ ਹੋਈ, ਕਹਿਣ ਲੱਗਿਆ ਤਾਂ ਇਹ ਕੀ ਕੰਮ ਕਰਿਆ? ਉਹ ਕਹਿੰਦਾ ਦੇਖੋ ਮਹਾਰਾਜ, ਮੈਂ ਜਰਨੈਲ ਸੀ, ਫੌਜ ਵਿੱਚ ਲੜਿਆ ਜੀ ਭਰ ਕੇ, ਉਹਦੇ ਸਿਪਾਹੀ ਉਹਦੇ ਉੱਤੇ ਵੀ ਵਾਰ ਕਰੇ, ਪਰ ਜਦ ਹੁਣ ਉਹ ਚਲਿਆ ਗਿਆ ਤਾਂ ਫੇਰ ਉਹ ਦੁਸ਼ਮਣ ਤਾਂ ਰਿਹਾ ਨਾ, ਮੈਂ ਉਹਦਾ ਭਰਾ ਸੀ, ਭਰਾ ਨੂੰ ਤਾਂ ਜੋਸ਼ ਆਉਂਦਾ ਹੀ ਹੈ, ਤੁਹਾਨੂੰ ਨਹੀਂ ਆਊਗਾ ਜੇ ਤੁਹਾਡੇ ਭਰਾ ਤੇ ਕੋਈ ਕਰੇ, ਅਤੇ ਉੱਥੇ ਮੈਂ ਆਪਣੇ ਭਰਾ ਦਾ ਫਰਜ਼ ਪੂਰਾ ਕਰਿਆ। ਅਕਬਰ ਨੇ ਕਿਹਾ ਸ਼ਾਬਾਸ਼, ਛੱਡ ਦਿਓ ਇਹਨੂੰ, ਇਹਦੀ ਗੱਲ ਠੀਕ ਹੈ। ਮਤਲਬ ਇਹ ਹੈ ਕਿ ਔਖ ਵੇਲੇ ਭਰਾ ਕੰਮ ਆਇਆ ਕਰਦੇ ਨੇ, ਅਤੇ ਅੱਜ ਭਾਈ ਮੰਝ ਦੇ ਉੱਤੇ ਹੱਦ ਦੀ ਹੱਦ ਦਰਜੇ ਦੀ ਔਖ ਆ ਗਈ। ਜ਼ਮੀਨ ਖੋਹ ਲਈ, ਸਾਰੀ ਪ੍ਰੋਪਰਟੀ ਖੋਹ ਲਈ, ਕੱਪੜੇ ਲੀੜੇ ਅੰਦਰੇ ਰੱਖ ਲਏ, ਦੌਲਤ ਅੰਦਰੇ ਰਹਿ ਗਈ, ਧੱਕੇ ਮਾਰ ਕੇ ਬਾਹਰ ਕੱਢ ਦਿੱਤੇ। ਹੁਣ ਹਾਲਤ ਕੀ ਹੋ ਗਈ? ਉਹ ਮਹਾਰਾਜ ਨੇ ਐਸਾ ਫਰਮਾਨ ਕਰਿਆ,
ਟੋਈ ਕੋਈ ਦੇਵੇ ਨਾ ਮੁਸ਼ਕਲ ਹੁਣ ਬਹੁਤੀ ਬਣ ਗਈ, ਟੋਈ ਕੋਈ ਦੇਵੇ ਨਾ ਮੁਸ਼ਕਲ ਹੁਣ ਬਹੁਤੀ ਬਣ ਗਈ, ਮੁਸ਼ਕਲ ਹੁਣ ਬਹੁਤੀ, ਟੋਈ ਕੋਈ ਦੇਵੇ ਨਾ ਮੁਸ਼ਕਲ ਹੁਣ ਬਹੁਤੀ ਬਣ ਗਈ। ਮੁਸ਼ਕਲ ਹੁਣ ਬਹੁਤੀ ਬਣ ਗਈ, ਮੁਸ਼ਕਲ ਹੁਣ ਬਹੁਤੀ ਬਣ ਗਈ, ਟੋਈ ਕੋਈ ਦੇਵੇ ਨਾ ਮੁਸ਼ਕਲ ਹੁਣ ਬਹੁਤੀ, ਟੋਈ ਕੋਈ ਦੇਵੇ ਨਾ ਮੁਸ਼ਕਲ ਹੁਣ ਬਹੁਤੀ ਬਣ ਗਈ।
ਜਾਂ ਕੋ ਮੁਸ਼ਕਲ ਅੱਤ ਬਣੇ, ਟੋਈ ਕੋਈ ਨਾ ਤੇ ਐਸੀ ਵੀ ਮੁਸ਼ਕਲ ਆ ਬਣੇ ਕਿ ਕੋਈ ਵੀ ਨਾ ਟੋਈ ਦੇਵੇ, ਆਸਰਾ ਕੋਈ ਨਾ। ਹੈਰਾਨ ਹੋ ਗਿਆ ਵੀ ਇਹਨਾਂ ਲੋਕਾਂ ਦਾ ਮੈਂ ਕੱਲ ਤੱਕ ਭਲਾ ਕੀਤਾ, ਮਾਮਲੇ ਦਿੱਤੇ ਨੇ ਇਹਨਾਂ ਦੇ, ਭਰਾਵਾਂ ਦੇ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ, ਰਿਸ਼ਤੇਦਾਰ ਨੇ, ਭਰਾ ਨੇ, ਚਾਚੇ ਤਾਏ ਨੇ, ਸਾਰਿਆਂ ਨੂੰ ਕੀ ਹੋ ਗਿਆ?
ਪੈਣਾ ਤੇ ਪਾਈ ਦੀ ਲਾਗੂ ਸਭ ਦੁਸ਼ਮਣ ਬਣ ਗਏ, ਪੈਣਾ ਤੇ ਪਾਈ ਉਹ ਲਾਗੂ ਸਭ ਦੁਸ਼ਮਣ ਬਣ ਗਏ, ਲਾਗੂ ਸਭ ਦੁਸ਼ਮਣ ਬਣ ਗਏ, ਨਾ ਤੇ ਪਾਈ ਲਾਗੂ ਸਭ ਦੁਸ਼ਮਣ ਬਣ ਗਏ, ਬਣ ਗਏ, ਲਾਗੂ ਸਭ ਦੁਸ਼ਮਣ ਬਣ ਗਏ। ਲਾਗੂ ਸਭ ਦੁਸ਼ਮਣ ਬਣ ਗਏ, ਲਾਗੂ ਸਭ ਦੁਸ਼ਮਣ ਬਣ ਗਏ। ਪੈਣਾ ਤੇ ਬਾਜੀ ਲਾਗੂ ਸਭ ਦੁਸ਼ਮਣ, ਪੈਣਾ ਤੇ ਬਾਜੀ ਉਹ ਲਾਗੂ ਸਭ ਦੁਸ਼ਮਣ ਬਣ ਗਏ।
ਸਾਗ ਵੀ ਭੱਜ ਖਲੇ, ਸਭੋ ਭੱਜਾ ਆਸਰਾ ਚੁੱਕਾ ਸਭ ਸਰ। ਦੁਨੀਆਂ ਦੇ ਵਿੱਚ ਜੇ ਆਸਰੇ ਨੇ ਕੋਈ ਨਾ ਰਿਹਾ ਸਵਾਏ ਗੁਰੂ ਦੇ ਆਸਰੇ ਤੋਂ। ਹੈਰਾਨ ਹੋ ਗਿਆ ਵੀ ਇਕਦਮ ਬਦਲ ਗਏ, ਅੱਖਾਂ ਫੇਰ ਲਈਆਂ ਤਾਂ ਸਾਰਿਆਂ ਨੇ। ਕੋਈ ਪਾਣੀ ਪੀਣ ਵਾਸਤੇ ਵੀ ਨਹੀਂ ਦਿੰਦਾ। ਜੇ ਉਹਨੇ ਕਿਹਾ ਭਾਈ ਪਾਣੀ ਦਾ ਗਲਾਸ ਤੋਂ ਬੁਲਾ ਦਿਓ, ਕਹਿੰਦੇ ਗਾਂ ਹੀ ਪਈ, ਸਾਡੀ ਜੂਝ ਨਹੀਂ, ਅਸੀਂ ਪੀਣ ਦੇਣਾ। ਸਰਵਰੀਆਂ ਦੇ ਪਿੰਡ ਸੀ, ਲੜਕੀ ਨਾਲ ਹੈ, ਘਰ ਵਾਲੀ ਨਾਲ ਹੈ, ਅਖੀਰ ਗੁਰੂ ਦਾ ਪਾਣਾ ਮੰਨ ਕੇ ਪਿੰਡ ਤੋਂ ਬਾਹਰ ਹੋਏ। ਅਗਲੇ ਪਿੰਡ ਦੇ ਵਿੱਚ ਜੂਝ ਗਏ, ਉਹ ਪਹਿਲਾਂ ਹੀ ਤਿਆਰ ਖੜੇ ਸੀ ਵੀ ਇੱਥੋਂ ਨਹੀਂ ਲੰਘਣਾ, ਬੈਠਣ ਨਹੀਂ ਦੇਣਾ ਸੀ। ਅਗਲੇ ਚ ਗਏ, ਉਹ ਵੀ ਤਿਆਰ ਖੜੇ, ਕਹਿੰਦੇ ਸਾਡੀ ਜੂਝ ਨਾ ਬੈਠੀ। ਐਸੀ ਹਾਲਤ ਆ ਗਈ ਜੈ ਜੀ ਗੁਰੂ ਮਹਾਰਾਜ ਨੂੰ ਏਮਨਾਬਾਦ ਆਏ ਸੀ ਬੜੋ ਪਿਆਰ ਨਾਲ। ਚੱਟ ਕਿੱਥੇ ਲਗਾਵਾਂ ਓ ਮਾਲਕਾ ਦੁਨੀਆ ਟਿਕਾਣਾ ਦੇਵੇ, ਕਿੱਥੇ ਲਗਾਵਾਂ ਓ ਮਾਲਕਾ ਦੁਨੀਆ ਟਿਕਾਣਾ ਦੇਵੇ। ਕਿੱਥੇ ਲਗਾਵਾਂ ਓ ਮਾਲਕਾ ਦੁਨੀਆ ਟਿਕਾਣਾ ਦੇਵੇ। ਪੰਜ ਪੀਤਿਓ ਕਿਉਂ ਕਰ ਰੱਖਾਂ ਪਤ, ਜੇ ਬੈਠਾ ਤਾਂ ਆਖੀਏ ਬੈਠਾ ਛੱਤਰ ਕੱਥ, ਜੇ ਚੱਲਾਂ ਤਾਂ ਆਖੀਏ ਛਰ ਗਿਆ ਸਿਰ ਕੱਥ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਏਮਨਾਬਾਦ ਭਾਈ ਲਾਲੋ ਦੇ ਰਹਿ ਰਹੇ ਨੇ। ਇੰਨੀ ਮੁਖਾਲਫਤ ਹੋ ਰਹੀ ਹੈ, ਮਰਦਾਨਾ ਵੀ ਔਖਾ ਹੋ ਗਿਆ। ਸੱਚੇ ਪਾਤਸ਼ਾਹ ਮੈਂ ਕੀ ਕਰਾਂ, ਤੇਰੀ ਨਿੰਦਿਆ ਮੈਂ ਸੁਣ ਨਹੀਂ ਸਕਦਾ। ਨਿੰਦਿਆ ਸੁਣਨ ਵਾਲਾ ਤਾਂ ਅੱਛਾ, ਮੇਰੇ ਪੁਰਾਣੇ ਪਹਿਲਾਂ ਨਿਕਲ ਜਾਣ। ਪਾਤਸ਼ਾਹ ਮੈਨੂੰ ਕਰਾਈਏ ਤਾਂ ਡੂਮ ਕਹਿੰਦੇ, ਮੈਨੂੰ ਤਾਂ ਹੈ ਨਹੀਂ, ਤੈਨੂੰ ਅਨੇਕਾਂ ਹੀ ਨਾਮ ਲੈ ਲੈ ਕੇ ਪੁਕਾਰ ਰਹੇ। ਕਹਿੰਦੇ ਮੈਂ ਤਾਨਿਆ ਕੋਈ ਗੱਲ ਨਹੀਂ, ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ। ਰੁੱਖਾਂ ਨੂੰ ਜਿਵੇਂ ਕੋਈ ਟਾਹਣੀਆਂ ਵੱਢਦਾ, ਉਹ ਫੇਰ ਵੀ ਛਾਂ ਦਿੰਦਾ। ਤੂੰ ਜਾ ਤਲਵੰਡੀ ਜਾ, ਜਾ ਕਹਿ ਲੈਣ ਦੇ ਜਿਹੜੇ ਕੁਛ ਕਹਿੰਦੇ ਨੇ। ਐਸੀ ਉਹ ਹਾਲਤ ਇਸ ਗੁਰਸਿੱਖ ਦੀ, ਕੋਈ ਨਾ ਬੈਠਣ ਦੇਵੇ। ਅਖੀਰ ਉਸ ਇਲਾਕੇ ਦੇ ਵਿੱਚੋਂ ਬਾਹਰ ਆਇਆ, ਗੁਰੂ ਦੇ ਸਿੱਖੀ ਵਾਲੇ ਪਿੰਡ ਆਏ। ਉੱਥੇ ਬੜੇ ਆਦਮੀ ਨੇ ਪਿੰਡ ਦੇ ਚੌਧਰੀ ਨੂੰ ਆ ਕੇ ਦੱਸਿਆ। ਉਹ ਕਹਿੰਦੇ ਦੇਖ ਭਾਈ ਮੰਜ, ਮਕਾਨ ਲੈਣਾ ਕੋਈ ਮਕਾਨ ਤੈਨੂੰ ਖਾਲੀ ਕਰਵਾ ਦਿੰਦੇ ਹਾਂ, ਕੋਈ ਜਗ੍ਹਾ ਰੋਕਣੀ ਆ ਰੱਖ। ਕਹਿੰਦਾ ਮਕਾਨ ਮੈਂ ਕੀ ਕਰਨੇ ਨੇ, ਆਪਣੇ ਹੀ ਛੱਡ ਤੇ ਵੱਡੇ ਵੱਡੇ ਹਵੇਲੀਆਂ, ਹੁਣ ਤਾਂ ਹੈ ਹੀ ਨਹੀਂ, ਜਿੱਥੇ ਗੁਰੂ ਰੱਖਦਾ ਉੱਥੇ ਹੀ ਰਹਿਣਾ। ਸੌਂ ਖੁੱਲਾ ਜਾ ਦੇਖ ਕੇ ਫੂਸ ਇਕੱਠਾ ਵੱਢਿਆ, ਚੌਂਬੜੀ ਪਾ ਲਈ। ਮੰਜਾ ਕੋਲ ਕੋਈ ਨਹੀਂ ਹੈ, ਕਿਸੇ ਪ੍ਰੇਮੀ ਨੇ ਇੱਕ ਸੱਪ ਲਿਆ ਤੀ ਵੀ ਆਹ ਇਹਦੇ ਤੇ ਪੈ ਜਿਆ ਕਰੋ। ਇੱਕ ਖੁਰਪਾ ਲੈ ਲਿਆ, ਇੱਕ ਟੰਗੜ ਲੈ ਲਿਆ, ਘਾਹ ਖੋਦ ਕੇ ਲਿਆਉਂਦਾ, ਸਾਰਾ ਦਿਨ ਖੋਦਦਾ। ਚੌਧਰੀ ਰਿਹਾ, ਕਦੇ ਖੁਰਪੇ ਨੂੰ ਹੱਥ ਨਹੀਂ ਸੀ ਲਾਇਆ। ਇੰਨੇ ਨੌਕਰ ਚਾਕਰ ਹੁੰਦੇ ਸਾਰੇ ਕੰਮ ਕਰ, ਕਦੇ ਨਹੀਂ ਕਹਿੰਦਾ ਵੀ ਗੁਰੂ ਸਾਹਿਬ ਨੇ ਮੈਂ ਸਿੱਖੀ ਧਾਰਨ ਕਰ ਲਈ, ਆਹ ਕੀ ਹੋ ਗਿਆ ਮੇਰੇ ਨਾਲ। ਕਿਉਂ ਨਹੀਂ ਕਹਿੰਦਾ? ਕਿਉਂਕਿ ਮੁਰਦਾ ਹੋ ਚੁੱਕਿਆ। ਮੁਰਦੇ ਨੂੰ ਕੁਛ ਕਰੀ ਜਾਓ, ਬੜਾ ਸਮਝਾਇਆ ਸੀ ਤੁਹਾਨੂੰ ਪ੍ਰਮਾਣ ਦੇ ਰਹੇ ਕਿ ਮੇਰੇ ਤੋਂ ਪਹਿਲਿਆਂ ਨੇ ਉੱਥੇ ਰਹਿੰਦੇ ਨੂੰ ਕਾਫੀ ਦੇਰ ਹੋ ਗਈ। ਦੋ ਪੈਸੇ ਦਾ ਵੇਚ ਲੈਂਦਾ, ਚਾਰ ਪੈਸੇ ਦਾ, ਦੋ ਪੈਸੇ ਦਾ ਤਾਂ ਰਾਸ਼ਨ ਲਿਆਉਂਦਾ, ਤਿੰਨ ਜਣੇ ਖਾ ਲੈਂਦੇ ਨੇ, ਦੋ ਪੈਸੇ ਉਹ ਜਮ੍ਹਾਂ ਕਰ ਲੈਂਦਾ। ਕਾਫੀ ਮਹੀਨਿਆਂ ਤੋਂ ਬਾਅਦ ਗੁਰੂ ਮਹਾਰਾਜ ਨੇ ਮੇਵੜੇ ਨੂੰ ਬੁਲਾਇਆ, ਕਹਿਣ ਲੱਗੇ ਆ ਸਾਡਾ ਹੁਕਮਨਾਮਾ ਲੈ ਜਾ, ਫਲਾਣੇ ਪਿੰਡ ਚ ਇੱਕ ਭਾਈ ਮੱਝ ਨਾਮ ਦਾ ਬੰਦਾ ਰਹਿੰਦਾ, ਝੌਂਪੜੀ ਹੈ ਉਹਦੀ ਇਧਰਲੇ ਪਾਸੇ, ਉੱਥੇ ਚਲੇ ਗਏ। ਇਹ ਹੁਕਮਨਾਮਾ ਤਾਂ ਨਹੀਂ ਜੋ 20 ਰੁਪਈਏ ਦਰਸ਼ਨੀ ਭੇਜ ਦਿਓ, ਅੱਜ ਦੇ 12,000-12,500 ਰੁਪਈਆ ਚਲਾ ਗਿਆ ਇਸ ਤਰ੍ਹਾਂ ਦੇ ਨਾਲ ਭਾਈ ਮੰਝ ਦੇ ਕੋਲ। ਉਸ ਵੇਲੇ ਇੰਨੀ ਖੁਸ਼ੀ ਹੋਈ, ਇੰਨੀ ਖੁਸ਼ੀ ਹੋਈ ਕਿ ਗੁਰੂ ਮਹਾਰਾਜ ਨੇ ਤਾਂ ਮੈਨੂੰ ਫਰਮਾਨ ਕਰਤਾ ਸੀ ਕਿ ਭਾਈ ਮੰਝ ਜਦ ਤੱਕ ਅਸੀਂ ਤੈਨੂੰ ਬੁਲਾਈਏ ਨਾ ਤਾਂ ਅੰਮ੍ਰਿਤਸਰ ਨਹੀਂ ਆਉਣਾ। ਧੰਨ ਭਾਗ ਅੱਜ ਮੈਨੂੰ ਉਸ ਗੁਰਸਿੱਖ ਦੇ ਦਰਸ਼ਨ ਹੋ ਗਏ ਜਿਹੜੇ ਗੁਰਸਿੱਖ ਨੇ ਗੁਰੂ ਮਹਾਰਾਜ ਦੇ ਹੁਣੇ ਹੁਣੇ ਦਰਸ਼ਨ ਕੀਤੇ ਨੇ, ਬੜੀ ਸੇਵਾ ਕਰੀ। ਸਾਰੀ ਰਾਤ ਗੱਲਾਂ ਕਰਦੇ ਹਨ ਮਹਾਰਾਜ, ਫਿਰ ਕੀ ਕਹਿੰਦੇ ਨੇ, ਕਿਵੇਂ ਕਰਦੇ ਹੁੰਦੇ ਨੇ। ਜਿਹਦੇ ਨਾਲ ਪਿਆਰ ਹੋਵੇ ਨਾ ਉਹਦੀ ਗੱਲ ਨਹੀਂ ਕਦੇ ਵੀ ਮੁੱਕਦੀ ਹੁੰਦੀ। ਮਜਨੂੰ ਦਾ ਪਿਆਰ ਲੇਲਾ ਨਾਲ ਸੀ, ਉੱਥੋਂ ਕਾਫਲਾ ਆ ਗਿਆ। ਮਜਨੂੰ ਨੂੰ ਪਤਾ ਲੱਗਿਆ ਵੀ ਕਾਫਲਾ ਸ਼ਿਰਾਜ ਤੋਂ ਆਇਆ, ਉਹਦੇ ਵਿੱਚ ਲੇਲਾ ਦੀ ਗਲੀ ਦਾ ਕੋਈ ਬੰਦਾ ਸੀ। ਉਹਦੇ ਨਾਲ ਜਿਉਂ ਗੱਲਾਂ ਕਰਨ ਲੱਗਿਆ, ਉਹਦਾ ਸਮਾਨ ਵੀ ਸਿਰ ਤੇ ਚੁੱਕ ਲਿਆ। ਰੋਜ਼ ਕਹੇ ਲੇਲਾ ਫਿਰ ਕੀ ਕਰਦੀ ਹੁੰਦੀ ਹੈ, ਕਿੱਧਰ ਨੂੰ ਜਾਂਦੀ ਹੁੰਦੀ ਹੈ, ਮੇਰਾ ਨਾਂ ਵੀ ਕਦੇ ਲਿਆ, ਉਹ ਗੱਲਾਂ ਕਰੀ ਜਾਵੇ। ਉਹਨੂੰ ਮੌਜ ਬਣ ਗਈ ਵੀ ਮੁਫਤ ਦਾ ਮਜ਼ਦੂਰ ਲੱਭ ਗਿਆ। ਗੱਲਾਂ ਕਰਦਾ ਕਰਦਾ ਦਿੱਲੀ ਜਾ ਵੜਿਆ। ਉਹ ਗੱਲ ਮੁੱਕਦੀ ਨਹੀਂ ਹੁੰਦੀ ਆਪਣੇ ਪਿਆਰੇ ਦੀ ਕਦੇ ਵੀ, ਤੇ ਬਾਣੀ ਵਿੱਚ ਆਉਂਦਾ ਵੀ ਜਿਹੜਾ ਪਿਆਰੇ ਦੀ ਗੱਲ ਕਰੇ ਉਹਨੂੰ ਦੇਵੇ ਕੀ। ਇਸ ਤਰ੍ਹਾਂ ਨਾਲ ਪੜ੍ਹ ਲਓ ਸਾਰੇ ਪ੍ਰੇਮੀਆਂ ਤੋਂ ਅੱਧੀ ਪੜ੍ਹਿਓ, ਇੱਕ ਪਾਸੇ ਸਾਰੇ ਭਾਈ, ਇੱਕ ਪਾਸੇ ਸਾਰੀਆਂ ਬੀਬੀਆਂ।
ਸੀਸ ਵੱਢ ਕੇ ਬਣਾ ਦਿਆ ਮੂੜਾ, ਗੱਲਾਂ ਜੋ ਸੁਣਾ ਵੀ ਤੇਰੀਆਂ, ਬੋਲੋ
ਕਹਿੰਦੇ ਕੀ ਦਈਏ ਉਸ ਨੂੰ ਜਿਹੜਾ ਪਿਆਰੇ ਦੀਆਂ ਗੱਲਾਂ ਸੁਣਾਉਂਦਾ, ਗਾ ਕੀ ਦੇਣਾ। ਕਹਿੰਦੇ ਸੀਸ ਵੱਡੇ ਕਰ ਬੈਸਣ ਦੀ, ਜੇ ਸਭ ਤੋਂ ਕੀਮਤੀ ਚੀਜ਼ ਮੇਰੇ ਕੋਲ ਮੇਰਾ ਸਿਰ ਹੈ, ਮੈਂ ਇਹੀ ਉਸਦੇ ਬੈਠਣ ਨੂੰ ਦੇ ਦੇਵਾਂ, ਤੇ ਬਿਨਾਂ ਸੇਵਾ ਫਿਰ ਮੈਂ ਬਿਨਾਂ ਸਿਰ ਮੈਂ ਸੇਵਾ ਕਰਾਂ ਬਿਨ। ਸੋ ਇਸ ਤਰ੍ਹਾਂ ਦੇ ਨਾਲ ਬਿਨ ਸਿਰ ਸੇਵ ਕਰੀ ਜਾ। ਬਹੁਤ ਹੀ ਚਾਓ ਹੈ ਸਾਰਿਆਂ ਦੇ ਮਨ ਚ ਵੀ ਅੱਜ ਗੁਰੂ ਦਾ ਪਿਆਰਾ, ਗੁਰੂ ਦੇ ਪਿਆਰੇ ਦੇ ਦਰਸ਼ਨ ਹੋਏ, ਗੁਰੂ ਦੇ ਹੀ ਦਰਸ਼ਨ ਹੋ ਗਏ ਗੁਰਸਿੱਖਾਂ ਵਿੱਚ। ਉਸ ਵੇਲੇ ਸਵੇਰਾ ਹੋ ਗਿਆ, ਪ੍ਰਸ਼ਾਦ ਪਾਣੀ ਛਕਾਇਆ। ਉਹ ਗੁਰਸਿੱਖ ਸਾਰੀ ਹਾਲਤ ਦੇਖ ਕੇ ਝਿਜਕਦਾ, ਕਹਿਣ ਲੱਗੇ ਕੀ ਗੱਲ ਹੈ ਗੁਰਸਿੱਖਾ। ਕਹਿੰਦੇ ਮਹਾਰਾਜ ਨੇ ਹੁਕਮਨਾਮਾ ਦਿੱਤਾ ਤੈਨੂੰ ਪਰ ਇਹ ਕੰਡੀਸ਼ਨ ਲਾਤੀ ਵੀ 20 ਰੁਪਏ ਦਰਸ਼ਨੀ ਭੇਟਾ ਦੇਵੇ ਪਹਿਲਾਂ, ਅੱਜ ਦੇ 12,500 ਰੁਪਏ। ਹੁਣ ਮਜ਼ਦੂਰ ਵੀ ਕਰਦਾ ਸੀ, 2 ਪੈਸੇ ਬਚਾਉਂਦਾ ਸੀ, 20 ਰੁਪਏ ਦੇ 1280 ਪੈਸੇ ਹੁੰਦੇ ਨੇ ਉਹਨਾਂ ਦਿਨਾਂ ਦੇ, ਤੇ ਇਹ ਸਾਰੇ 640 ਦਿਨ ਜੇ ਬਚਤ ਕਰੇ 2 ਸਾਲ ਤਾਂ ਇਹ ਇੰਨਾ ਫੰਡ ਜੁੜਦਾ। ਉਸ ਵੇਲੇ ਪਰੇ ਚਲੇ ਗਏ, ਲੜਕੀ ਨੇ ਦੇਖਿਆ ਵੀ ਪਿਤਾ ਉਦਾਸ ਹੈ, ਵੀ ਬੜੇ ਅਸੀਂ ਤਾਂ ਫੇਲ ਹੋ ਜਾਵਾਂਗੇ, ਗੁਰੂ ਮਹਾਰਾਜ ਨੇ ਹੁਕਮ ਦਿੱਤਾ ਤੇ ਅਸੀਂ ਹੁਕਮ ਪੂਰਾ ਨਾ ਕਰ ਸਕੀਏ, ਜੇ ਸਾਡਾ ਤਨ ਵੀ ਵਿਕ ਜਾਵੇ ਤਾਂ ਵੀ ਪਰਵਾਹ ਨਹੀਂ ਹੈ। ਤਨ ਗੰਦਗੀ ਦੀ ਕੋਲ ਦੀ ਹਰ ਹੀਰਿਆਂ ਦੀ ਖਾਨ, ਤਨ ਦੇ ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ। ਉਸ ਵੇਲੇ ਲੜਕੀ ਕਹਿਣ ਲੱਗੀ, ਪਿਤਾ ਜੀ ਤੁਸੀਂ ਫਿਕਰ ਨਾ ਕਰੋ, ਮੇਰੀ ਲੇਬਰ ਗਹਿਣੇ ਕਰ ਦੋ, ਮੇਰੀ ਮਿਹਨਤ ਗਹਿਣੇ ਕਰ ਦੋ, ਮੈਂ ਮਿਹਨਤ ਕਰਾਂਗੀ, ਚੱਕੀਆਂ ਚਲਾਵਾਂਗੀ, ਬੱਚੇ ਕਢਾਵਾਂਗੀ, ਕੱਪੜੇ ਧੋਵਾਂਗੀ, ਘਰ ਲਿਪਾਂਗੀ, ਸੰਨੀਆਂ ਕਰਾਂਗੀ, ਧਾਰਾਂ ਕੱਢਾਂਗੀ, ਗੋਹਾ ਕੂੜਾ ਕਰਾਂਗੀ, ਤੁਸੀਂ ਫਿਕਰ ਨਾ ਕਰੋ, ਜਿੱਦਣ ਇਹ 20 ਰੁਪਈਏ ਉਹਨਾਂ ਦੇ ਉੱਤਰ ਜਾਣਗੇ ਉਦਣ ਮੈਂ ਆਪੇ ਫ੍ਰੀ ਹੋ ਜਾਵਾਂਗੀ, ਫਿਰ ਮੈਨੂੰ ਲੈ ਜਾਓ ਆ ਕੇ। ਭਲਾ ਪੁਰਸ਼ ਦੇਖ ਕੇ ਬਾਤ ਕਰੀ, 20 ਰੁਪਈਏ ਲੈ ਆਉਂਦੇ, ਲੜਕੀ ਨੂੰ ਕਹਿਤਾ ਵੀ ਜਾ ਇਹਨਾਂ ਦੀ ਸੇਵਾ ਕਰ। ਮੇਵੜਾ ਚਲਿਆ ਗਿਆ, ਜਾ ਕੇ ਗੁਰੂ ਮਹਾਰਾਜ ਦੇ ਕੋਲ 20 ਰੁਪਈਏ ਰੱਖਤੇ, ਕਹਿੰਦੇ ਕਿਵੇਂ ਹੈ? ਕਹਿੰਦੇ ਮਹਾਰਾਜ ਠੀਕ ਹੈ। ਕਹਿੰਦੇ ਕੋਈ ਚਿਹਰੇ ਦੇ ਦੀ ਰੰਗਤ ਬਦਲੀ ਉਹਦੀ? 20 ਰੁਪਏ ਦਿੰਦੇ ਕੋਈ ਬਚਨ ਕਿਹਾ? ਕਹਿੰਦੇ ਨਾ ਸੱਚੇ ਪਾਤਸ਼ਾਹ। ਲੜਕੀ ਖੁਸ਼ੀ ਖੁਸ਼ੀ ਗਹਿਣੇ ਕਰਤੀ, ਉਹਨਾਂ ਨੇ ਕੋਈ ਬਚਨ ਨਹੀਂ ਕਿਹਾ, ਉਹ ਤਾਂ ਇੰਨੇ ਖਿੜੇ ਪਏ ਸੀ ਵੀ ਗੁਰੂ ਮਹਾਰਾਜ ਨੇ ਸਾਨੂੰ ਯਾਦ ਕਰ ਲਿਆ। 3 ਮਹੀਨੇ ਹੋਰ ਲੰਘੇ, ਗੁਰੂ ਮਹਾਰਾਜ ਨੇ ਦੂਸਰਾ ਹੁਕਮਨਾਮਾ ਭੇਜ ਦਿੱਤਾ। ਉਹ ਹੁਕਮਨਾਮਾ ਭੇਜਿਆ, ਉਵੇਂ ਜਿਵੇਂ ਹੋਇਆ ਤੇ ਬੜਾ ਚਾਅ ਹੋਇਆ। ਉਸ ਵੇਲੇ ਜਦੋਂ ਹੁਕਮਨਾਮਾ ਦੇਣ ਲੱਗਿਆ, ਕਹਿੰਦੇ ਭਾਈ ਮੰਝ, ਹੁਕਮਨਾਮਾ ਗੁਰੂ ਮਹਾਰਾਜ ਨੇ ਭੇਜਿਆ ਪਰ ਦਰਸ਼ਨੀ ਭੇਟ 20 ਰੁਪਈਏ ਹੈ ਉਹੀ ਪਿਛਲੀ। ਉਸ ਵੇਲੇ ਥੋੜ੍ਹੀ ਦੇਰ ਚੁੱਪ ਕਰੇ, ਘਰ ਵਾਲੀ ਕਹਿਣ ਲੱਗੀ ਵੀ ਹੁਣ ਤੁਸੀਂ ਫਿਕਰ ਨਾ ਕਰੋ, ਮੈਨੂੰ ਗਹਿਣੇ ਕਰ ਦਿਓ, ਮੇਰੀ ਲੇਬਰ ਗਹਿਣੇ ਕਰ ਦਿਓ, ਮੈਂ ਮਿਹਨਤ ਕਰਾਂਗੀ, ਜਦਰਾਣੀ ਰਹੀ ਹਾਂ ਤਾਂ ਮੈਂ ਉੱਥੇ ਰਹੀ ਹਾਂ। ਹੁਣ ਆਪਾਂ ਗੁਰੂ ਦੀ ਸਿੱਖੀ ਧਾਰਨ ਕਰ ਲਈ, ਹੁਣ ਆਪਣੇ ਵਿੱਚ ਉਧਰ ਬਣਾ ਨਹੀਂ ਰਿਹਾ, ਜਦ ਸਿੱਖੀ ਉਹ ਧਾਰਨ ਕਰ ਲਈ, ਫਿਰ ਤਾਂ ਮੁਰਦਾ ਹੋਏ ਮਰੀਦ ਨਾ ਗੱਲੀ ਹੋ। 20 ਰੁਪਈਏ ਲੈ ਆਉਂਦੇ ਤੇ ਉਹਦੇ ਵਿੱਚ ਖੋਲ ਕੇ ਪੜਿਆ। ਉਸ ਵੇਲੇ ਜਦੋਂ ਇਹ ਗੱਲ ਹੋ ਰਹੀ ਹੈ ਤਾਂ ਉਹਦੇ ਪਤਨੀ ਨੇ ਕਿਹਾ, ਕਹਿਣ ਲੱਗੀ ਦੇਖੋ, ਤਨ ਵੀ ਆਪਣਾ ਨਹੀਂ, ਤਨ ਵੀ ਆਪਣਾ ਨਹੀਂ, ਸਭ ਕੁਝ ਗੁਰੂ ਦੇ ਹਵਾਲੇ ਕਰ ਦਿਓ, ਜੇ ਗੁਰੂ ਮੰਨ ਜਾਵੇ ਸਭ ਕੁਝ ਮਿਲ ਜਾਏਗਾ, ਐਂ ਪੜ ਲਓ।
ਗੁਰਾਂ ਨੂੰ ਮਨਾ ਲਈਏ ਤਨ ਮਨ ਤਨ, ਗੁਰਾਂ ਨੂੰ ਮਨਾ ਲਈਏ ਤਨ ਮਨ ਤਨ ਦੇ ਕੇ, ਤਨ ਮਨ ਤਨ ਦੇ ਕੇ ਗੁਰਾਂ ਨੂੰ ਮਨਾ ਤਨ ਮਨ ਤਨ ਦੇ ਕੇ ਗੁਰਾਂ ਨੂੰ ਮਨਾ ਲਈਏ ਨਾਲ ਲਿਏ। ਤਨ ਮਨ ਧਨ ਗੁਰਾਂ ਨੂੰ ਮਨਾ ਲਈਏ ਤਨ ਮਨ ਧਨ ਦੇ ਕੇ
ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ ਗਹਿਣੇ ਕਰ ਦਿੱਤਾ 20 ਰੁਪਈਏ ਲਿਆ ਉਸ ਵੇਲੇ ਹੁਕਮਨਾਮਾ ਖੋਲ ਕੇ ਪੜਿਆ ਕਿ ਭਾਈ ਮੰਝ ਇਹ ਹੁਕਮਨਾਮਾ ਦੇਖਦੀ ਸਾਰ ਅੰਮ੍ਰਿਤਸਰ ਵੱਲ ਨੂੰ ਕਦਮ ਪੱਟ ਲਈ ਘਰ ਵੱਲ ਨੂੰ ਪਿੱਛੇ ਨੂੰ ਨਹੀਂ ਪਟਣਾ ਉਵੇਂ ਜਿਵੇਂ ਖੁੱਲ੍ਹਾ ਹੀ ਘਰ ਖੁੱਲ੍ਹੀ ਚੌਂਪੜੀ ਛੱਡ ਕੇ ਕੋਈ ਚੀਜ਼ ਚੱਕੀ ਨਹੀਂ ਗੁਰੂ ਵੱਲ ਨੂੰ ਚੱਲ ਪਿਆ ਗੁਰੂ ਮਹਾਰਾਜ ਦੇ ਹਜ਼ੂਰ ਆ ਕੇ ਨਮਸਕਾਰ ਕੀਤੀ ਮਹਾਰਾਜ ਨੇ ਦੇਖਿਆ ਹੀ ਨਹੀਂ ਪੁੱਛਿਆ ਹੀ ਨਹੀਂ ਵੀ ਭਾਈ ਤੈਂ ਤਾਂ ਬੜਾ ਔਖਾ ਨਿਭਾਇਆ ਕੋਈ ਗੱਲ ਨਹੀਂ ਕਰੀ ਆ ਕੇ ਰਹਿਣ ਲੱਗ ਗਿਆ ਸੇਵਾ ਕਰ ਰਿਹਾ ਪਹਿਲਾਂ ਵੀ ਰਿਹਾ ਹੋਇਆ ਸੀ ਬਹੁਤ ਸੇਵਾ ਕਰ ਰਿਹਾ ਦਿਨ ਰਾਤ ਜੋ ਵੀ ਸੇਵਾ ਆਉਂਦੀ ਹੈ ਮੂਹਰੇ ਜਲ ਭਰਨ ਦੀ ਪੱਖੇ ਚੱਲਣ ਦੀ ਬਰਤਨ ਮਾਂਜਣ ਦੀ ਬਾਲਣ ਲਿਆਉਣ ਦੀ ਦਿਨ ਰਾਤ ਕਰੀ ਜਾਂਦਾ ਜਦ 4-5 ਮਹੀਨੇ ਲੰਘ ਗਏ ਗੁਰੂਆਂ ਨੇ ਪੁੱਛਿਆ ਕਹਿੰਦੇ ਭਾਈ ਇਹ ਕਿੱਥੇ ਮੰਝ ਨਾਮ ਦਾ ਸਿੱਖ ਆਇਆ ਸੀ ਕਹਿੰਦੇ ਹਾਂ ਮਹਾਰਾਜ ਉਹ ਤਾਂ ਸੇਵਾ ਦੀ ਉਹ ਮੂਰਤੀ ਹੈ ਨਿਰੀ ਕਹਿੰਦੇ ਪ੍ਰਸ਼ਾਦਾ ਕਿੱਥੋਂ ਛਕਦਾ ਕਹਿੰਦੇ ਉਹ ਤਾਂ ਲੰਗਰ ਚੋਂ ਛਕਦਾ ਕਹਿੰਦੇ ਫੇਰ ਸੇਵਾ ਦੀ ਮੂਰਤੀ ਕਾਹਦੀ ਹੈ ਉਹ ਤਾਂ ਮਜ਼ਦੂਰ ਹੈ ਮਜ਼ਦੂਰੀ ਲੈ ਲੈਂਦਾ ਰੋਟੀ ਖਾ ਲੈਂਦਾ ਉਹਦੀ ਸੇਵਾ ਕਦੀ ਥਾਂ ਨਹੀਂ ਪੈਂਦੀ ਜਾਂ ਉਹਦੀ ਰੋਟੀ ਲੰਗਰ ਚੋਂ ਬੰਦ ਕਰ ਦੋ ਪੰਗਤ ਲੰਗੀ ਹੋਈ ਹੈ ਸਾਰੇ ਸਿੱਖ ਬੈਠੇ ਨੇ ਪੰਗਤਾਂ ਲਾਈ ਭਾਂਡੇ ਵਰਤਾਏ ਜਾ ਰਹੇ ਨੇ ਥਾਲੀਆਂ ਵਰਤਾ ਰਹੇ ਨੇ ਪਿਆਲੀਆਂ ਬਾਟੀਆਂ ਵਰਤਾ ਰਹੇ ਨੇ ਪਾਣੀ ਪੀਣ ਨੂੰ ਉਹ ਜਦ ਭਾਈ ਮੰਝ ਦੀ ਵਾਰੀ ਆਈ ਉਸ ਵੇਲੇ ਬਰਤਨ ਵੰਡਣ ਵਾਲੇ ਨੇ ਉਹਨਾਂ ਦੇ ਅੱਗੇ ਨਾ ਰੱਖਿਆ ਉਹਨੇ ਕਿਹਾ ਵੀ ਮੈਨੂੰ ਵੀ ਤੇਜ਼ ਕਹਿੰਦੇ ਨੀ ਕਹਿੰਦਾ ਕੋਈ ਨੀ ਹੱਥਾਂ ਤੇ ਲੈ ਕੇ ਖਾ ਲਓ ਪਾਣੀ ਵਾਲੇ ਨੇ ਬਣਾ ਰੱਖਿਆ ਕਹਿੰਦੇ ਕੋਈ ਨਾ ਉਹ ਨਾਲ ਪੀ ਲਓ ਇਹਨਾਂ ਨੂੰ ਪ੍ਰਸ਼ਾਦੇ ਵਰਤਾਉਣ ਵਾਲਾ ਆ ਗਿਆ ਦਾਲਾ ਪਾਈ ਜਾਂਦਾ ਪ੍ਰਸ਼ਾਦੇ ਵਰਤਾਈ ਜਾਂਦਾ ਜਦ ਇਹਨੇ ਹੱਥ ਕੱਢੇ ਕਹਿੰਦੇ ਭਾਈ ਮੰਝ ਤੈਨੂੰ ਗੁਰੂ ਦਾ ਹੁਕਮ ਨੀ ਲੰਗਰ ਚੋਂ ਪ੍ਰਸ਼ਾਦਾ ਛੱਡਣ ਦਾ ਉੱਠ ਕਰ ਇੱਥੋਂ ਕਹਿੰਦਾ ਹੈ ਮੈਨੂੰ ਸਤਿਗੁਰੂ ਜੀ ਨੇ ਯਾਦ ਕਰਿਆ ਉਹਨਾਂ ਨੇ ਮੇਰਾ ਨਾਮ ਲਿਆ ਕਹਿੰਦੇ ਹਾਂ ਚੱਲ ਨਿਕਲ ਬਾਹਰ ਹੁਣ ਇੱਥੇ ਇਹ ਥਾਂ ਐਸੇ ਹੁੰਦੇ ਨੇ ਪੁਆਇੰਟ ਜਿੱਥੇ ਸਿੱਖ ਡੋਲ ਜਾਂਦਾ ਮਹਾਰਾਜ ਕਹਿੰਦੇ ਪਰਬਤ ਡੋਲ ਜਾਂਦੇ ਨੇ ਪਰ ਗੁਰੂ ਦਾ ਸਿੱਖ ਦਾ ਦ੍ਰਿੜ ਵਿਸ਼ਵਾਸ ਇਹ ਨਹੀਂ ਡੋਲਿਆ ਕਰਦਾ ਕਹਿੰਦੇ ਕੋਈ ਨਾ ਉਸ ਦਿਨ ਤੋਂ ਬਾਅਦ ਜੇ ਕਿਸੇ ਨੇ ਹਾਕ ਮਾਰ ਕੇ ਦੇਤਾ ਪ੍ਰਸ਼ਾਦਾ ਲੈ ਲਿਆ ਕਮਜ਼ੋਰ ਹੋ ਗਿਆ ਹੱਡੀਆਂ ਦਾ ਢਾਂਚਾ ਰਹਿ ਗਿਆ ਕੋਈ ਸ਼ਿਕਵਾ ਨਹੀਂ ਕਰ ਰਿਹਾ ਦਿਨ ਰਾਤ ਸੇਵਾ ਚ ਕੋਈ ਫਰਕ ਨਹੀਂ ਪਾਉਂਦਾ ਆਪਣੀ ਕੋਈ ਗੱਲ ਨਹੀਂ ਕਰ ਰਿਹਾ ਵੀ ਮੈਂ ਐਂ ਕਰਿਆ ਮੇਰੇ ਨਾਲ ਐਂ ਹੋਈ ਤੇ ਇੱਕ ਦਿਨ ਗੁਰੂ ਮਹਾਰਾਜ ਬਾਹਰ ਗਏ ਹੋਏ ਨੇ ਕਸਵੱਟੀ ਹੋਰ ਤੇਜ਼ ਕਰਤੀ ਇਹ ਕਰਿਆ ਹਨੇਰੀ ਕਾਲੀ ਬੋਲੀ ਹਨੇਰੀ ਚਲਾਤੀ ਇੰਨਾ ਝੱਖੜ ਤੇਜ਼ ਚੱਲਦਾ ਭਾਈ ਮੰਝ ਨੇ ਪਹਿਲਾਂ ਤਾਂ ਭਰਾ ਵੱਡਾ ਸੀ ਉਹਦੇ ਕੋਲ ਉਹ ਚੁੱਕ ਨਹੀਂ ਹੋਇਆ ਸੜਕ ਲੈ ਜਾਂਦਾ ਸੀ ਨਾਲ ਸੜਕ ਦੇ ਬਲ ਦੇ ਨਾਲ ਪਹਿਲਾਂ ਕਿਸੇ ਟਾਹਣੇ ਟੂਣੇ ਤੇ ਦਰਖਤ ਤੇ ਰੱਖ ਲੈਣਾ ਫਿਰ ਸਿਰ ਤੇ ਰੱਖ ਲੈਣਾ ਉਹ ਸੜਕ ਉੱਥੇ ਹੀ ਜੰਗਲ ਦੇ ਵਿੱਚ ਰੱਖਿਆ ਹੋਣੀ ਕਿਤੇ ਲੁਕੋ ਲੁਕਾ ਕੇ ਰੋਜ਼ ਦਾ ਹੀ ਕੰਮ ਸੀ ਇੰਨੀ ਤੇਜ਼ ਹਨੇਰੀ ਆਈ ਕਿ ਆ ਕੇ ਰਸਤਾ ਭੁੱਲ ਗਿਆ ਹੋਰੇ ਪਾਸੇ ਨੂੰ ਤੁਰ ਪਿਆ ਤੇ ਅੱਗੇ ਚੱਲਦਾ ਚੱਲਦਾ ਨਜ਼ਰ ਕੁਛ ਨਹੀਂ ਆਉਂਦਾ ਜੇ ਮਾੜੀ ਜਿਹੀ ਅੱਖ ਕੱਢ ਖੋਲਦਾ ਉਹਦੇ ਵਿੱਚ ਉਸੇ ਵੇਲੇ ਧੂੜ ਪੈ ਜਾਂਦੀ ਹੈ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਅੱਖ ਚੋਂ ਮਾੜਾ ਜਿਹਾ ਦੇਖਦਾ ਮਾੜਾ ਇਸ ਤਰ੍ਹਾਂ ਬੜੀ ਤਕਲੀਫ ਦੇ ਨਾਲ ਤੁਰਿਆ ਆਉਂਦਾ ਅੱਗੇ ਆ ਕੇ ਅੰਨਾ ਖੂਹ ਆ ਗਿਆ ਉਹ ਅੰਨੇ ਖੂਹ ਦੇ ਵਿੱਚ ਜਦ ਕਦਮ ਪੁੱਟਿਆ ਤਾਂ ਅਗਲਾ ਕਦਮ ਖੂਹ ਵਿੱਚ ਆ ਗਿਆ ਤੇ ਦੁੜਾਮ ਕਰਕੇ ਗਿਰ ਗਿਆ ਥੱਲੇ ਇੱਕ ਫਿਕਰ ਪਿਆ ਆਪਣੇ ਬਚਣ ਦਾ ਫਿਕਰ ਨਹੀਂ ਵੀ ਕਿਤੇ ਲੱਕੜਾਂ ਨਾ ਪੈ ਜਾਣ ਪਾਣੀ ਗਲ ਗਲ ਜਾਂ ਠੋਟੀ ਠੋਟੀ ਸੀਗਾ ਖੂਹ ਦੇ ਉਹ ਭਰਾ ਚੱਕ ਲਿਆ ਕੰਢੇ ਦੇ ਨਾਲ ਹੋ ਕੇ ਖੜ ਗਿਆ। ਇੱਕੋ ਆਵਾਜ਼ ਆ ਰਹੀ ਹੈ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਹੁਣ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸੀ, ਸਤਿਗੁਰ ਸਿੱਖੀ ਕਰੇ ਪ੍ਰਿਤਪਾਲ। ਸਤਿਗੁਰੂ ਦਾ ਇਹ ਫਰਜ਼ ਹੁੰਦਾ ਕਿ ਆਪਣੇ ਸਿੱਖ ਨੂੰ ਬਿਪਤਾ ਚ ਨਹੀਂ ਪੈਣ ਦਿੰਦਾ ਹੈ। ਪੜ੍ਹ ਲਓ,
ਔਖੀ ਘੜੀ ਨਾ ਦੇਖਣ ਦੇਵੇ ਆਪਣਾ ਬਿਰਦ ਸੰਭਾਲਦਾ, ਔਖੀ ਘੜੀ ਨਾ ਦੇਖਣ ਦੇਵੇ ਬਿਰਦ ਸੰਭਾਲਦਾ। ਦੇਖਣ ਦੇਵੇ ਆਪਣਾ ਬਿਰਦ ਸੰਭਾਲਦਾ, ਔਖੀ ਘੜੀ ਨਾ ਦੇਖਣ ਦੇਵੇ ਬਿਰਦ ਸੰਭਾਲਦਾ।
ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਥ ਸਾਥ। ਗੁਰੂ ਦਾ ਫਰਜ਼ ਹੈ ਕਿ ਸਿੱਖ ਨੂੰ ਸੰਭਾਲਦਾ, ਜਦ ਸਿੱਖ ਡੋਲਣ ਲੱਗਦਾ ਜਾਂ ਸਿੱਖ ਦੇ ਉੱਤੇ ਕੋਈ ਬਿਰਤਾ। ਭਾਈ ਜੋਗਾ ਸਿੰਘ ਜਦ ਡੋਲਦਾ, ਗੁਰੂ ਦਸਵੇਂ ਪਾਤਸ਼ਾਹ ਹੁਸ਼ਿਆਰਪੁਰ ਜਾ ਕੇ ਪੇਸ਼ਵਾ ਦੇ ਘਰ ਅੱਗੇ ਜਾ ਕੇ ਪਹਿਰਾ ਦੇ ਕੇ ਸਿੱਖ ਦਾ ਸਿਦਕ ਬਚਾਉਂਦੇ ਨੇ। ਉਸ ਵੇਲੇ ਗੁਰੂ ਮਹਾਰਾਜ ਬਚਨ ਕਰ ਰਹੇ ਸੀ, ਇਧਰ ਇਹ ਖੂਹ ਵਿਚ ਗਿਰਦਾ ਤੇ ਉਧਰ ਮਹਾਰਾਜ ਇਕਦਮ ਸਿੰਘਾਸਨ ਤੇ ਖੜੇ ਹੋ ਗਏ। ਕਹਿਣ ਲੱਗੇ, ਲੱਜਾਂ ਲਿਆਓ, ਰੱਸੇ ਲਿਆਓ, ਛੇਤੀ ਸਾਡੇ ਪਿੱਛੇ ਆ ਜਾਓ। ਨਾ ਘੋੜੇ ਵਾਲੇ ਨੂੰ ਕਿਹਾ ਵੀ ਘੋੜਾ ਲਿਆ, ਨਾ ਜੋੜੇ ਵਾਲੇ ਨੂੰ ਕਿਹਾ ਜੋੜਾ ਲਿਆ। ਉਸ ਵੇਲੇ ਇੰਨੀ ਤੇਜ਼ੀ ਨਾਲ ਆ ਰਹੇ ਨੇ, ਨਾ ਕੋਈ ਘੋੜੇ ਵਾਲਾ ਨਾਲ ਰਲ ਰਿਹਾ, ਨਾ ਜੋੜੇ ਵਾਲਾ, ਲੱਜਾਂ ਲੈ ਕੇ ਨੱਠੇ ਆ ਰਹੇ ਨੇ ਪਿੱਛੇ। ਐਸੀ ਸਿਚੁਏਸ਼ਨ ਹੈ, ਪੜ੍ਹੋ ਪਿਆਰ ਨਾਲ, ਅੱਧੋ ਅੱਧ ਪੜ੍ਹਿਓ।
ਫਰਜ਼ੀ ਛੱਡ ਕੇ ਸਿੰਘਾਸਨ ਆਉਂਦੇ ਬੰਨੇ ਹੋਏ ਸੱਚੇ ਪਿਆਰੇ, ਜੈ ਜੈਕਾਰ ਸਿਰਸੇਵ ਕੀਤਾ ਤਾਂ ਉੱਠਦਾ ਵੈ,
ਸੇਵਕ ਉਹ ਨਿਕਟੀ ਹੋਏ ਦਿਖਾਵੇ। ਹੁਣ ਸਿੱਖ ਨੇ ਆਪਣਾ ਫਰਜ਼ ਪੂਰਾ ਕਰ ਦਿੱਤਾ, ਹੁਣ ਵਾਰੀ ਆਈ ਗੁਰੂ ਦੀ। ਗੁਰੂ ਆਪਣੇ ਸਿੱਖ ਨੂੰ ਡੁੱਬਣ ਨਹੀਂ ਦਿੰਦਾ। ਦੌੜੇ ਆਉਂਦੇ ਨੇ ਮਹਾਰਾਜ, ਕੈਸਾ ਸੀਨ ਹੈ, ਨੰਗੇ ਪੈਰ ਜੋੜੇ ਜੋੜਾ ਬਰਦਾਰ ਹਾਕਾ ਮਾਰਦਾ, ਪਾਤਸ਼ਾਹ ਰੋੜੇ ਨੇ ਕੰਡੇ ਨੇ, ਪੈਰ ਜ਼ਖਮੀ ਹੋ ਜਾਣਗੇ, ਨਹੀਂ ਸੁਣਦੇ। ਜੋੜੇਦਾਰ ਰਲ ਨਹੀਂ ਰਿਹਾ ਨਾਲ ਮਹਾਰਾਜ ਦੇ, ਲੱਜਾਂ ਵਾਲੇ ਆ ਰਹੇ, ਘੋੜੇ ਵਾਲਾ ਘੋੜਾ ਨਠਾਈ ਆਉਂਦਾ ਵੀ ਸੱਚੇ ਪਾਤਸ਼ਾਹ ਉੱਤੇ ਬਹਿ ਜਾਓ, ਨਹੀਂ ਬੈਠੇ, ਖੂਹ ਦੇ ਕੰਢੇ ਜਾ ਕੇ ਖੜੇ ਹੋ ਗਏ। ਅੰਦਰੋਂ ਆਵਾਜ਼ ਆ ਰਹੀ ਹੈ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਇਹਨੇ ਨੂੰ ਸਾਰੇ ਇਕੱਠੇ ਹੋ ਗਏ, ਕਹਿੰਦੇ ਪੁੱਛੋ ਕੌਣ ਹੈ, ਆਪ ਨਹੀਂ ਫੇਰ ਵੀ ਪੁੱਛਿਆ। ਉਸ ਵੇਲੇ ਪੁੱਛਿਆ, ਭਾਈ ਸਤਨਾਮ ਵਾਹਿਗੁਰੂ ਵਾਲੇ ਤੂੰ ਕੌਣ ਹੈ? ਕਹਿਣ ਲੱਗਿਆ, ਮੈਂ ਗੁਰੂ ਮਹਾਰਾਜ ਜੀ ਦਾ ਗਰੀਬੜਾ ਜਿਹਾ ਸਿੱਖ ਹਾਂ, ਅਦਨਾ ਜਿਹਾ ਸਿੱਖ ਹਾਂ ਮੈਂ, ਤੇ ਮੈਨੂੰ ਮੰਝ ਕਹਿ ਕੇ ਬੁਲਾਉਂਦੇ ਨੇ। ਲੱਜਾਂ ਫਰਾਤੀਆਂ ਮਹਾਰਾਜ ਨੇ ਇਸ਼ਾਰਾ ਕਰਤਾ, ਕਹਿੰਦੇ ਲੱਜ ਫੜ ਕੇ ਬਾਹਰ ਆ ਜਾ। ਕਹਿੰਦਾ ਪ੍ਰੇਮੀਓ, ਮੇਰਾ ਗੁਰੂ ਤੁਹਾਡਾ ਪਤਾ ਕਰੇ, ਤੁਸੀਂ ਕੌਣ ਵਾਲੇ ਕੌਣ ਆ ਗਏ ਇੰਨੇ ਦਰਦ ਵਾਲੇ ਲੱਜਾਂ ਲੈ ਕੇ, ਤੇ ਮੇਰਾ ਫਿਕਰ ਹੈ ਤੁਹਾਨੂੰ। ਜੇ ਮੇਰਾ ਫਿਕਰ ਹੈ ਤਾਂ ਕਿਰਪਾ ਕਰੋ, ਮੇਰੇ ਤੋਂ ਵੱਧ ਫਿਕਰ ਇਹਨਾਂ ਲੱਕੜੀਆਂ ਦਾ ਕਰੋ ਜਿਨ੍ਹਾਂ ਨੇ ਗੁਰੂ ਦੇ ਲੰਗਰ ਚ ਸੁੱਕੀਆਂ ਸੁੱਕੀਆਂ ਨੇ ਪਹੁੰਚਣਾ, ਇਹ ਮੇਰੇ ਸੀਸ ਤੇ ਪਈਆਂ ਦੇ। ਮੈਂ ਬਾਹਰ ਪਿੱਛੋਂ ਨਿਕਲਿਆ, ਉਹ ਪਹਿਲਾਂ ਲੱਕੜਾਂ ਕੱਢੋ, ਦੂਸਰੀ ਲੱਜ ਫਰਾ ਦਿੱਤੀ ਇੱਕ ਲੱਕੜਾਂ ਕੱਢਣ ਵਾਸਤੇ, ਦੂਸਰੀ ਉਹਨੂੰ ਕੱਢਣ ਵਾਸਤੇ। ਜਦੋਂ ਬਾਹਰ ਨਿਕਲਿਆ ਹੈਰਾਨ ਹੋ ਗਿਆ ਵੀ ਇਹ ਤਾਂ ਸੱਚੇ ਪਾਤਸ਼ਾਹ ਆਪੇ ਖੜੇ ਨੇ, ਤੇ ਪੈਰਾਂ ਤੇ ਜੋੜਾ ਵੀ ਨਹੀਂ ਪਾਇਆ ਹੋਇਆ, ਤੇ ਪੈਰਾਂ ਵਿੱਚ ਰੂੜੇ ਵਗੈਰਾ ਚੁੱਭ ਕੇ ਸੱਟ ਲਾ ਕੇ ਖੂਨ ਵੀ ਸਿਮਿਆ ਹੋਇਆ। ਉਸ ਵੇਲੇ ਸਾਰੀ ਜ਼ਿੰਦਗੀ ਕਦੇ ਬਰਾਗ ਨਹੀਂ ਸੀ ਆਇਆ, ਉਸ ਵੇਲੇ ਇੰਨਾ ਬਰਾਗ ਆ ਗਿਆ। ਕਹਿੰਦਾ ਸੱਚੇ ਪਾਤਸ਼ਾਹ, ਮੇਰੇ ਗਰੀਬ ਨੂੰ ਰੱਖਣ ਵਾਸਤੇ ਇੰਨੀ ਤਕਲੀਫ, ਨੰਗੇ ਪੈਰੀਆਂ ਆ ਪਹੁੰਚੀਆਂ। ਉਸ ਵੇਲੇ ਮਹਾਰਾਜ ਦੇ ਨੇਤਰਾਂ ਚੋਂ ਪਿਆਰ ਦਾ ਜਲ ਬਹਿ ਤੁਰਿਆ, ਮਹਾਰਾਜ ਨੇ ਜੱਫੀ ਪਾ ਲਈ। ਕਹਿਣ ਲੱਗੇ, ਭਾਈ ਮੰਝ, ਮੰਗ ਲੈ ਜੋ ਕੁਛ ਮੰਗਣਾ, ਤੇ ਆਪਦੇ ਮੁਖਾਰਬਿੰਦ ਤੋਂ ਐਸਾ ਸਮਾਨ ਹੋਇਆ। ਮੰਝ ਪਿਆਰਾ ਗੁਰੂ ਨੂੰ, ਮੰਝ ਪਿਆਰਾ ਗੁਰੂ ਨੂੰ, ਮੰਜ ਪਿਆਰਾ ਗੁਰੂ ਨੂੰ, ਮੰਜ ਪਿਆਰਾ ਗੁਰੂ ਨੂੰ, ਪਿਆਰਾ ਗੁਰੂ, ਮੰਜ ਪਿਆਰਾ ਗੁਰੂ ਨੂੰ, ਗੁਰੂ ਮੰਜ ਪਿਆਰਾ, ਮੰਜ ਗੁਰੂ ਕਾ ਬੋਹੇ ਤਾ ਜਗ ਲੰਘਣਾ। ਕਿਸ਼ਤੀ ਨਹੀਂ ਬਣਾਇਆ ਉਹਨੂੰ, ਜਹਾਜ਼ ਬਣਾਤਾ। ਕਹਿੰਦੇ ਭਾਈ ਮੰਝ, ਤੇਰਾ ਜੋ ਜੀਵਨ ਹੈ ਉਹ ਇੰਨਾ ਆਦਰਸ਼ਕ ਜੀਵਨ ਹੈ, ਜਿਹੜਾ ਵੀ ਤੇਰੇ ਜੀਵਨ ਨੂੰ ਧੇ ਬਣਾਏਗਾ ਉਹ ਐਂ ਲੰਘ ਜਾਏਗਾ ਜਿਵੇਂ ਜਹਾਜ਼ ਭਰ ਭਰ ਕੇ ਸਮੁੰਦਰੋਂ ਪਾਰ ਹੋ ਜਾਂਦੇ ਨੇ। ਮੰਗ ਜੋ ਮੰਗਣਾ, ਬਾਰ ਬਾਰ ਕਿਹਾ। ਕਹਿੰਦੇ ਸੱਚੇ ਪਾਤਸ਼ਾਹ, ਕਲਯੁੱਗ ਦਾ ਸਮਾਂ ਆ ਗਿਆ, ਕਸਵੱਟੀ ਸਿੱਖ ਤੋਂ ਸਹਿ ਨਹੀਂ ਹੁੰਦੀ, ਕਿਰਪਾ ਕਰੋ ਸਖਤ ਕਸਵੱਟੀ ਨਾ ਲਾਓ, ਬਿਨਾਂ ਕਸਵੱਟੀ ਪਾਸ ਕਰ ਦਿਓ। ਕਹਿੰਦੇ ਮੰਝ, ਬਾਰਾਬੰਨੀ ਦਾ ਸੋਨਾ ਤਾਂ ਮੰਨਦਾ ਜਦੋਂ ਉਹਦੇ ਚੋਂ ਪੂਰੀ ਮੈਲ ਨਿਕਲ ਜਾਂਦੀ ਹੈ, ਫੇਰ ਉਹ ਚਮਕਦਾ। ਚੰਦ ਮੁਬਾਰਕ ਈਦ ਪੁੱਗ ਖਲੋਵਣਾ, ਜਦੋਂ ਪੁੱਗ ਗਿਆ ਫੇਰ ਉਹਦੀਆਂ ਕਹਾਣੀਆਂ ਚੱਲਣਗੀਆਂ, ਪਿਆਰ ਹੋਵੇਗਾ, ਪਿਆਰ ਵਾਲੇ ਦੇ ਸਦਕੇ ਦੁਨੀਆਂ ਤਰੇਗੀ। ਤੂੰ ਜਹਾਜ਼ ਬਣ ਗਿਆ, ਤਰਨ ਵਾਲਾ ਸ਼ਿਪ ਬਣ ਗਿਆ, ਤੇਰੀ ਕਿਰਤ ਕਮਾਈ ਨੂੰ ਦੇਖ ਕੇ ਗੁਰਸਿੱਖ ਡੋਲਣ ਤੋਂ ਬਚ ਜਾਣਗੇ, ਟੁੱਟੇ ਹੋਏ ਜੁੜ ਜਾਣਗੇ ਤੇ ਲੰਘ ਜਾਣਗੇ। ਕਿਸਮਤੀ ਅਸੀਂ ਤਾਂ ਲਾਈ ਸੀ ਵੀ ਤੈਨੂੰ ਪੂਰਾ ਬਣਾ ਦਈਏ। ਸਾਧਸੰਗ ਜੀ, ਇਹ ਹੈ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਗੱਲਾਂ ਨਾਲ ਮਰੀਦ ਸਿੱਖ ਨਹੀਂ ਬਣਦਾ, ਸਿੱਖ ਤਾਂ ਬਹੁਤ ਕਰਨੀ ਕਮਾਈ ਕਰਨੀ ਪੈਂਦੀ ਹੈ, ਆਪਣਾ ਆਪਾ ਮਾਰਨਾ ਪੈਂਦਾ, ਗੁਰੂ ਦੇ ਪਿਆਰ ਵਿੱਚ ਜਿਉਣਾ ਪੈਂਦਾ। ਦੁੱਖ ਆਵੇ ਜੇ ਸੁੱਖ ਦੇ ਤਾਂ ਤੁਝੇ ਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਹੀ ਤੀ ਰਾਜਾ, ਦੁੱਖ ਵਿੱਚ ਸੁੱਖ ਮਨਾਏ। ਔਖੀ ਘਾਟੀ ਹੈ ਪਿਆਰ ਦੀ, ਲੰਘਣੀ ਬੜੀ ਔਖੀ ਹੈ। ਸੋ ਇਹ ਜੇ ਰਿਲੇਸ਼ਨ ਗੁਰੂ ਦੇ ਨਾਲ ਸੰਬੰਧ ਜੁੜ ਜਾਂਦਾ, ਗੁਰੂ ਤਾਂ ਮਿਲ ਗਿਆ ਪਰ ਗੁਰੂ ਨਾਲ ਸੰਬੰਧ ਐਸਾ ਹੁੰਦਾ, ਇਹ ਜਦ ਜੁੜ ਗਿਆ ਫਿਰ ਉਹ ਸੋਨਾ ਬਣ ਜਾਂਦਾ, ਬਾਰਾਂ ਬੰਨੀ ਦਾ ਲੰਘ ਜਾਂਦਾ। ਸੋ ਇਹ ਤੀਸਰੇ ਦਿਨ ਦਾ ਜੋ ਸਬਜੈਕਟ ਸੀ, ਮੁਰਦਾ ਹੋਏ ਮਰੀਜ਼ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ੀਰ ਭਰਮ ਭੋ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਸਨੀਦ ਨਾ ਭੁੱਖ ਨਾ ਖਾਣਾ ਸੋਵਣਾ, ਇਹ ਇੱਕ ਸਾਡੇ ਵਾਸਤੇ ਗਾਈਡਲਾਈਨਸ ਨੇ। ਅਸੀਂ ਕਲਯੁਗ ਦੇ ਸਮੇਂ ਚ ਜਾ ਰਹੇ ਹਾਂ, ਬਹੁਤ ਭੁੱਲ ਗਏ ਕਿਉਂਕਿ ਹੁਣ ਸਮਾਂ ਹੀ ਹੋਰ ਆ ਗਿਆ। ਸਾਡੇ ਬਚਪਨ ਵੇਲੇ ਹੋਰ ਸਮਾਂ ਸੀ, ਹੁਣ ਹੋਰ ਸਮਾਂ। ਵਾਹਿਗੁਰੂ ਕਿਰਪਾ ਕਰੇ, ਪਰ ਅਸੀਂ ਕੁਰਬਾਨ ਜਾਂਦੇ ਹਾਂ ਤੁਹਾਡੇ, ਕਿੰਨੀ ਕਿੰਨੀ ਦੂਰੋਂ ਤੁਸੀਂ ਆਉਂਦੇ ਹੋ। ਉਹੀ ਮੰਜਕੀ ਜਿੱਥੇ ਭਾਈ ਮੰਜ ਨੇ ਰੰਗ ਲਾਏ, ਮਨ ਮੰਜ ਨੂੰ ਕਿਹਾ ਭਾਈ ਮੰਜ ਹੁਣ ਜਾ ਸਿੱਖੀ ਫਲਾ। ਉਹ ਜਿਨ੍ਹਾਂ ਦੇ ਕੋਲ ਲੜਕੀ ਸੀ ਤੇ ਘਰ ਵਾਲੀ ਸੀ, ਜਦੋਂ ਕੁਸਬੱਟੀ ਚੱਕੀ ਹੋਸ਼ ਆ ਗਈ, ਉਹ ਮਨਾ ਤਰਕਾਰ ਹੈ ਤੁਹਾਨੂੰ, ਤੁਸੀਂ ਉਸ ਗੁਰਸਿੱਖੀ ਦੀ ਲੜਕੀ ਤੋਂ ਕੰਮ ਲਿਆ, ਘਰ ਵਾਲੀ ਤੋਂ ਕੰਮ ਲਿਆ, ਇਹਨਾਂ ਦੇ ਤਾਂ ਪੈਰ ਪੂਜਣੇ ਚਾਹੀਦੇ ਸੀ। ਉਸੇ ਵੇਲੇ ਭੁੱਲ ਮਹਿਸੂਸ ਹੋਈ, ਅੰਮ੍ਰਿਤਸਰ ਨੂੰ ਤੁਰ ਪਏ। ਪਿੰਡ ਵਾਲਿਆਂ ਨੂੰ ਹੋਸ਼ ਆਈ ਵੀ ਕਿੱਦਾਂ ਮਾੜਾ ਕੰਮ ਕਰਿਆ, ਉਹ ਕੀ ਵਿਗਾੜਦਾ ਸੀ, ਕਿੰਨਾ ਚੰਗਾ ਸੀ। ਉਸ ਵੇਲੇ ਪਿੰਡ ਨੇ ਹੀ ਫੈਸਲਾ ਕਰ ਲਿਆ, ਪੰਜ ਮੰਝ ਪਹੁੰਚ ਜਾਂਦੇ ਨੇ, ਰਿਧੀਆਂ ਸਿੱਧੀਆਂ ਬਰਕਤਾਂ ਸਭ ਗੁਰੂ ਮਹਾਰਾਜ ਨੇ ਬਰਕਤੀਆਂ, ਬਰਮ ਗਿਆਨ ਦੀ ਦਾਤ ਦੇਤੀ। ਸਾਰੇ ਆ ਕੇ ਮਾਫੀਆਂ ਮੰਗਦੇ ਨੇ, ਕਹਿੰਦੇ ਕੋਈ ਨੀ, ਇਹ ਤਾਂ ਤੁਸੀਂ ਮੇਰੇ ਤੇ ਪਰਉਪਕਾਰ ਕੀਤਾ, ਜੇ ਪਰਉਪਕਾਰ ਤੁਸੀਂ ਮੇਰੇ ਤੇ ਨਾ ਕਰਦੇ ਨਾ, ਪਿੰਡੋਂ ਨਾ ਕੱਢਦੇ, ਤਾਂ ਮੈਂ ਗੁਰੂ ਮਹਾਰਾਜ ਦੀ ਨਿਗਾਹ ਚ ਪ੍ਰਵਾਨ ਨਹੀਂ ਸੀ ਹੋਣਾ, ਇਹ ਤਾਂ ਕਿਰਪਾ ਕਰਤੀ ਤੁਸੀਂ ਮੇਰੇ ਉੱਤੇ, ਬੁਰਾ ਨਹੀਂ ਗਿਣਦੇ। ਸੱਚਾ ਆਦਰਸ਼ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ। ਸਾਰਿਆਂ ਨੂੰ ਲੈ ਕੇ ਗੁਰੂ ਮਹਾਰਾਜ ਕੋਲ ਚਲੇ ਗਏ, ਇਲਾਕਾ ਹੀ ਸਿੱਖ ਬਣਾ ਤਾ, ਮੰਜ ਕੀ ਤਾਰਤੀ ਸਾਰੇ। ਉੱਥੋਂ ਹੀ ਅੱਜ ਤੀਸਰੇ ਦਿਨ ਦੇ ਦੀਵਾਨ ਟਰੱਕ ਆ ਰਹੇ ਨੇ, ਕਿੱਡੀ ਕਿੱਡੀ ਦੂਰੋਂ ਆਉਂਦੇ ਨੇ, ਕਿੱਡੀ ਕਿੱਡੀ ਦੂਰ ਮੁੜ ਕੇ ਜਾਂਦੇ ਨੇ। ਸੋ ਇਹ ਉਸ ਇੱਕ ਗੁਰਸਿੱਖ ਦੀ ਬਰਕਤ ਹੈ। ਦੁਆਬੇ ਵਿੱਚ ਬਹੁਤ ਸਿੱਖ ਹੋਏ ਨੇ, ਇੱਕ ਤੋਂ ਇੱਕ ਚੜ੍ਹਦਾ ਹੋਇਆ। ਸੋ ਮਹਾਰਾਜ ਨੇ ਅੱਜ ਤੀਸਰਾ ਦੀਵਾਨ ਚੰਗੀ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਹੀ ਤੁਸੀਂ ਸਮਝਣਾ ਸ਼ੁਰੂ ਕੀਤਾ। ਜੇ ਭਲਾ ਅਸੀਂ ਬਹੁਤ ਨਹੀਂ ਹੋ ਸਕਦੇ, ਥੋੜ੍ਹੀ ਥੋੜ੍ਹੀ ਕਿਰਪਾ ਕਰੋ। ਚਲੋ ਹੋਰ ਕੁਛ ਨਹੀਂ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਰੂਤੋਂ ਬਾਣੀ, ਗਾਵਿਆ ਸੁਣਿਆ ਹਰ ਤਿਨਕਾ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮ। ਆਗਿਆ ਮੰਨ ਲਓ ਇਹਨਾਂ ਦੀ, ਗੁਰੂ ਵਾਲੇ ਬਣ ਜਾਓ। ਬਾਕੀ ਇੱਕ ਬੇਨਤੀ ਮੈਂ ਵੀ ਕਰਦਾ ਜੋ ਡਾਕਟਰ ਸਾਹਿਬ ਨੇ ਕਰੀ ਸੀ, ਆਤਮ ਮਾਰਗ ਮੈਗਜ਼ੀਨ ਕਿਸੇ ਪ੍ਰੇਰਨਾ ਅਧੀਨ ਹੋਇਆ ਮੈਨੂੰ। ਤੁਹਾਡੇ ਪੀ ਜੀ ਕਹਿੰਦੇ ਵੀ ਤੁਸੀਂ ਇਸ ਉਮਰ ਜਾ ਕੇ ਕਿਉਂ ਲਿਖਣ ਲੱਗੇ ਹੋ, ਪਹਿਲਾਂ ਕਿਉਂ ਨਹੀਂ ਲਿਖਿਆ, ਹੁਣ ਆ ਕੇ ਕਿਉਂ ਮੈਗਜ਼ੀਨ ਕੱਢਦੇ ਹੋ, ਪਹਿਲਾਂ ਕਿਉਂ ਨਾ ਕੱਢਿਆ। ਮੈਂ ਕਿਹਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ, ਹੁਣ ਵੀ ਮੈਂ ਨਹੀਂ ਕੱਢਦਾ, ਮੈਂ ਨਹੀਂ ਲਿਖਦਾ, ਮੇਰੇ ਤੇ ਲਿਖਵਾਇਆ ਜਾ ਰਿਹਾ, ਕਢਾਇਆ ਜਾ ਰਿਹਾ, ਪਤਾ ਨਹੀਂ ਇਹਦਾ ਮਤਲਬ ਕੀ ਹੈ, ਕੀ ਗੁਰੂ ਸਾਹਿਬ ਦਾ ਪ੍ਰੋਗਰਾਮ ਹੈ। ਇਹ ਨਾ ਮੇਰਾ ਹੈ, ਇੱਕ ਪੈਸਾ ਵੀ ਅਸੀਂ ਇਹਦੇ ਵਿੱਚੋਂ ਲੈਂਦੇ, ਲੈਣ ਨੂੰ ਹੈ ਹੀ ਨਹੀਂ, ਪਤਾ ਹੀ ਨਹੀਂ ਕਿਸੇ ਨੂੰ, ਸੇਵਾਦਾਰ ਨੂੰ, ਸਾਰੇ ਜਿਹੜੇ ਫ੍ਰੀ ਸੇਵਾ ਕਰਦੇ ਨੇ ਕਿਸੇ ਨੂੰ ਨਹੀਂ ਪਤਾ ਵੀ ਇਹ ਘਾਟੇ 'ਚ ਜਾਂਦਾ ਕਿ ਵਾਧੇ 'ਚ ਜਾਂਦਾ, ਖਰਚ ਜਿਹੜੇ ਹੁੰਦੇ ਨੇ ਕਰੀ ਜਾਂਦੇ ਨੇ। ਇੰਪਲਾਈਆਂ ਤੋਂ ਬਗੈਰ ਸਾਰੇ ਸੇਵਾ ਕਰ ਰਹੇ ਨੇ, ਇੱਕ ਨਹੀਂ ਸੈਂਕੜੇ ਬੰਦੇ ਸੇਵਾ 'ਚ ਲੱਗੇ, ਕੋਈ ਥਾਂ ਥਾਂ 'ਤੇ ਵੰਡ ਰਹੇ ਨੇ, ਕੋਈ ਇਹਦੀ ਹੋਰ ਸੇਵਾ ਕਰ ਰਹੇ ਨੇ। ਸੋ ਇਸ ਤਰ੍ਹਾਂ ਦੇ ਨਾਲ ਤੁਹਾਡਾ ਇੱਕੋ ਹੀ ਸੇਵਾ ਹੈ, ਤੁਹਾਡੀ ਜਿੰਨੇ ਬੈਠੇ ਹੋ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਸੀ, ਉਹ ਇੱਕ ਇੱਕ ਲੈ ਜਾਓ, ਇੱਕ ਵਾਰੀ ਪੜ੍ਹ ਲਓ, ਫਿਰ ਉਹਦਾ ਮਨ ਮੰਨਿਆ ਤਾਂ ਇਹਦੇ ਮੈਂਬਰ ਪੱਕੇ ਬਣ ਜਾਓ, ਨਾ ਬਣਿਆ ਤਾਂ ਪੜ੍ਹਨ ਵਿੱਚ ਕੋਈ ਹਰਜ ਨਹੀਂ ਹੈ, ਤੁਹਾਡੀ ਯਾਤਰਾ ਸਫਲ ਹੋ ਜਾਏਗੀ। ਮੇਰਾ ਵਿਸ਼ਵਾਸ ਹੈ ਵੀ ਜਿਸ ਘਰ ਦੇ ਵਿੱਚ ਇਹ ਮੈਗਜ਼ੀਨ ਜਾਏਗਾ, ਉੱਥੋਂ ਕਲੇਸ਼ ਹਟ ਜਾਏਗਾ, ਉਸੇ ਵੇਲੇ ਦੁੱਖ ਦਰਦ ਹਟ ਜਾਏਗਾ, ਪਰੇਸ਼ਾਨੀਆਂ ਹਟ ਜਾਣਗੀਆਂ, ਕਿਉਂਕਿ ਇਹ ਪ੍ਰਭੂ ਦਾ ਨਾਮ ਹੈ ਇਹਦੇ ਵਿੱਚ, ਉਹ ਪ੍ਰਭੂ ਦੇ ਨਾਮ ਨੇ ਸਮੱਤ ਦੇਣੀ ਹੈ, ਉੱਥੇ ਬਰਕਤ ਪੈਣੀ ਹੈ। ਤਾਂ ਇਸ ਕਰਕੇ ਕੋਈ ਐਵੇਂ ਮਗਜ਼ੀਨ ਨਹੀਂ ਹੈ, ਇਹ ਤਾਂ ਕੋਈ ਹੁਕਮ ਦੇ ਵਿੱਚ ਹੋ ਰਹੀ ਕਾਰ ਹੈ, ਸਾਨੂੰ ਤਾਂ ਐਵੇਂ ਤੰਤੂ ਬਣਾਇਆ ਹੋਇਆ। ਹੁਣ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ। ਬਾਕੀ ਮਹਾਰਾਜ ਨੇ ਬੜੀ ਕਿਰਪਾ ਰੱਖੀ ਹੈ, ਕੱਲ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਕਿੰਨੀ ਤਕਲੀਫ ਹੋਈ। ਅੰਦਰ ਬੈਠਾ ਸੀ, ਤੁਹਾਡੇ ਬੀਜੀ ਕਹਿਣ ਲੱਗੇ ਤੁਸੀਂ ਅੰਦਰ ਬੈਠੇ ਹੋ, ਸੰਗਤ ਤਾਂ ਜਾ ਰਹੀ ਹੈ, ਤੁਸੀਂ ਹੱਥ ਬੰਨ ਕੇ ਖੜੋ, ਤੁਹਾਡੇ ਕਰਕੇ ਇਹਨਾਂ ਨੂੰ ਤਕਲੀਫ ਹੋਈ ਹੈ, ਤੁਸੀਂ ਸਮਾਗਮ ਰਚਿਆ, ਇਹ ਤੁਹਾਡੀ ਪਿਆਰ ਚ ਆਏ, ਦੇਖੋ ਕਿੰਨੀ ਤਕਲੀਫ ਹੋਈ। ਮੈਂ ਕੋਈ ਗੱਲ ਨਹੀਂ ਹੈ, ਚਲੋ ਮੈਂ ਹੱਥ ਬੰਨ ਲੈਣਾ, ਮਹਾਰਾਜ ਕਿਰਪਾ ਕਰਨਗੇ। ਸੋ ਕੱਲ ਤੁਹਾਨੂੰ ਬਹੁਤ ਖੇਚਲ ਹੋਈ, ਜਿਹੜੀਆਂ ਸੰਗਤਾਂ ਆਈਆਂ ਦੂਰ ਤੋਂ, ਪਾਣੀ ਜਾ ਬੜੇ ਅੰਦਰ, ਪਰਾਲੀ ਭਿੱਜ ਗਈ ਸਾਰੀ। ਵਾਹਿਗੁਰੂ ਜਾਣਦਾ ਵੀ ਕਿੰਨੀ ਖੇਚਲ, ਇੱਕ ਟੈਸਟ ਸੀਗਾ ਤੁਹਾਡਾ ਤੇ ਸਾਡਾ, ਸਾਡਾ ਤਾਂ ਕੋਈ ਨਹੀਂ, ਅਸੀਂ ਤਾਂ ਚੁੱਪ ਕਰਕੇ ਘਰ ਜਾ ਰਹੇ। ਤੁਹਾਡਾ ਟੈਸਟ ਸੀ, ਤੁਸੀਂ ਰਾਤ ਬਿਤਾਈ ਗੁਰੂ ਦੀ ਯਾਦ ਵਿੱਚ, ਮਹਾਰਾਜ ਕਿਰਪਾ ਕਰੇ, ਇਹ ਤੁਸੀਂ ਤਪ ਕਰਿਆ, ਇਹ ਤਪ ਦਾ ਫਲ ਤੁਹਾਨੂੰ ਵੀ ਮਿਲੇਗਾ, ਇਸ ਧਰਤੀ ਨੂੰ ਵੀ ਮਿਲੇਗਾ ਜਿੱਥੇ ਤੁਸੀਂ ਬੈਠੇ ਹੋ, ਤੇ ਗੁਰੂ ਦੇ ਦਰਬਾਰ ਵਿੱਚ ਤੁਹਾਨੂੰ ਇਸ ਤਪ ਦਾ ਫਲ ਮਿਲੇਗਾ। ਥੋੜਾ ਜਿਹਾ ਤਪ ਕਰਿਆ ਇੱਕ ਰਾਤ ਦਾ, ਪਤਾ ਨਹੀਂ ਕਿੱਦਾਂ ਕੁ ਤੁਹਾਨੂੰ ਫਲ ਮਿਲ ਜਾਵੇ। ਸੋ ਬਾਕੀ ਸੇਵਾ ਦਿੱਤੀ ਸਾਨੂੰ, ਸਵੇਰੇ ਪਾਣੀ ਕੱਢਣ ਦੀ, ਮਿੱਟੀ ਪਾਉਣ ਦੀ, ਮੁੜ ਕੇ ਸ਼ਾਮਿਆਂ ਨੇ ਲਾਉਣ ਦੀ। ਧੰਨ ਹੈ ਗੁਰਸਿੱਖ ਜਿਹੜੇ ਕੁਛ ਵੀ ਨਹੀਂ ਕਹਿੰਦੇ, ਫਿਰ ਡਾਕਟਰ